ये दे दें दे।
ठीक
है, जेड़े पैसे होने ने पाकिस्तान सब्जियां ने देने, ये वो देने ने, वो वाम तो कोई फायदा नहीं ना, वो तो मिलिट्री नू अपना सारे सियासतदान उन्होंने ही लाई जाने, वाम नू या मुल्क नू तो कोई फायदा उन्होंने होना।
जी 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 नहीं थोड़ी गल ठीक है जी। जेड़ा पहला वीजा की गल मैं कर दूंगा कि अभी तो यही परमात्मा के दुआ करते हैं भी उत्थे रस्ते खुल जाण, जिस तरह कैनेडा इंडिया दे विच सारा कुछ है भी ठीक है। देखो मैं तो पहला ही इस गल के खिलाफ हाँ, मैं ओपनली गल करदा है कि दो भरा इकट्ठे रहिंदे बहुत वधिया सी, पर हुण छड्ड दो उस गल नूं, हुण हो गए दो भरा अलग, पर भरावां दी तरह रहण, भरावां दी तरह रहण। और जिस तरह कैनेडा इंडिया है, कैनेडा अपनी जगह खुश है, इंडिया अपनी जगह अमेरिका अपनी जगह खुश है, बॉर्डर के उत्ते कोई ज्यादा रिस्ट्रिक्शंस नहीं है, एक दूसरे नाल प्यार मुहब्बत रहिंदे, इदां ही उत्थे होना चाहिए। और जिहड़ा कोई बंदा कोई गलत काम कर रहा है, यस जरूर उन्हें रोको, पाकिस्तान भी रोके, जे वो इंडिया वाले जाके उत्थों कोई खराबी करते हैं पाकिस्तान भी रोके, जे कोई उधरों को आके इधर खराबी करता इक्का दुक्का बंदा उन्हें इंडिया वाले भी रोकण, बाकी सबनों वीजा मिलने चाहिए ने, और जाके अपना आराम दे नाल एक दूसरे की कंट्रीज घूमो फिरो। बल्कि मैं तो यह भी कहांगा, तुसीं तां जानदे हो सर, उधरों जे इधरों असीं लुधियाने तो जलंधर तो लाहौर चले जाइए, कोई बोली की दिक्कत नहीं आनी, कोई खाने पीने की दिक्कत नहीं आनी कोई, और जे उधरों कोई लाहौर तो उधरों इस्लामाबाद कराची तो इधर आ जाए तो उन्हें ना बोली की दिक्कत है, आराम ना कम्यूनीकेशन हो सकती है, ना कोई खाण पीन की कोई दिक्कत है किसी तरह की, सारा कुछ बिल्कुल सिमिलर है, कोई दिक्कत ही नहीं किसी तरह की आएगी। सो उत्थे वीजा ओपन का, और लोगों ने अपने आप होर प्रेशर पा देना अपनी गवर्नमेंट्स नू, अपने आप होर प्रेशर पा देना अपनी गवर्नमेंट नू कि भाई साहब कोई सानू दिक्कत नहीं है, साड़ी कोई दुश्मनी नहीं है, कोई साड़ा विरोधी कंट्री नहीं है, कोई साड़ी दुश्मनी नहीं है, तुसीं अपने आप सारा सिलसिला जिहड़ा ठीक करो। सो गवर्नमेंट ने फिर अपने आप इहनू ठीक कर देना। दूसरी जिहड़ी तुसीं गल कीती है कि जिहड़ा पैसा आउणा है साउदी अरेबिया तों जां कित्थों वी बाहरों आउणा है तो वह आम नू घट मिलना, वो तो सर पहलां वी इसे तरह होया। और अमेरिका ऑन एन एवरेज एक तो सवा बिलियन डॉलर ऑन एन एवरेज दिता रहा, कदे 500 मिलियन भी दिता है, कदे 450 मिलियन होने अप्रूव होया, कदे 2 बिलियन तक भी दिता है। सो 20 साल किसी कंट्री कोल एक तो सवा बिलियन डॉलर आया हो, उन्होंने इंप्रूवमेंट ना की हो सब तो पहला, तो देखो जिनी जरूरत अज भी अमेरिका को बड़ी जरूरत है पाकिस्तान की, पहला तो बहुत ही ज्यादा जरूरत सी। सो मैं इस गल कहण हिचकिचाहट नहीं महसूस करांगा कि जे वाकई चाहे सियासतदान होण चाहे मिलिट्री लीडर्स होण एस्टैबलिशमेंट होवे, उह जे वाकई आवाम दी खैरख्वाह हुंदी ते उस वेले उह कहिंदी कि जनाब तुहानूं अफगानिस्तान दे विच असीं मदद बिल्कुल करांगे, ठीक है, तुसीं बिलियनज ऑफ डॉलर दे रहे हो, 50 मिलियन सिर्फ तुसीं 800 मिलियन इधर लगा लो, ठीक है नी, 800 मिलियन इधर लगा लो, 50 मिलियन 100 मिलियन 200 मिलियन असीं हर साल इत्थे वधिया हॉस्पिटल बनाने हैं या वधिया यूनिवर्सिटीज बनाने हैं, साडा इंफ्रास्ट्रक्चर भी नाल नाल वधिया करी जाओ, तुहाडी मदद करन लई असीं तैयार हाँ, तुसीं 800 मिलियन उधर लगाओ, जिहड़ा उत्थे फौज दे विच दे दिओ उहनां नूं असीं लड़ाई करन लगा लो, लेकिन 50 मिलियन 100 मिलियन जिस तरह मैं इधर भी कहिंदा हुंदा कई वारी वी जिहड़े साडे इधर इंडिया दे पॉलिटिशियन ने कई वार मैं देखदा जी, हाँ जी इलैक्शन लड़ रहे ने 100 करोड़ रुपया, 50 करोड़ 80 करोड़ 100 करोड़ 150 करोड़ रुपए एक MLA दिल्ली दे विच पंजाब दे विच, मैं कहना भी जिहड़े बंदे कोल 100 करोड़ रुपया 150 करोड़ आ, तुसीं पंजाब दी इलैक्शन लड़ रहे हो, 117 MLA साडे उत्थे पंजाब च आउंदे ने मनसूर चीमा साहब, ते मैं उधर भी यही गल करदा हुंदा भी तुसीं तां वैसे ही जिहदे कोल 150 करोड़ आ उह तां साबित करे भी मैं 2-4 करोड़ हर साल लोकां दी भलाई लई खर्च करदा, उहनूं कंपेन करन दी जरूरत ही नहीं, तां वैसे ही MLA चुण लिया जाणा चाहीदा, उस उही बिल्कुल इधर है भी जे पाकिस्तान के लीडर्स को तुहाडे कोल तां तां मैं ते कई बार गल कहण च हिचकिचाहट नहीं महसूस करांगा, मैं कहिंदा इहनूं तां समझ नहीं आ रही होणी क्योंकि जदों तुसीं 500 मिलियन 800 मिलियन डॉलर से अमेरिकन डॉलर ने उहनूं तुसीं पाकिस्तानी रुपी च कन्वर्ट करना, वो तो यह नहीं समझ आ रही होनी भी पैसा रखिए कित्थे, इन्ना पैसा आ रहा उत्थों यह नहीं समझ आ रही होनी भी पैसा रखिए कित्थे। हाँ जे वो कितने बाहर वन कॉन्स्टीट्यूशन रोड अजकल बड़ी मशहूर हुई हुई है, जे कितने वन कॉन्स्टीट्यूशन रोड के उत्ते या इंग्लैंड कितने अपार्टमेंट ले लेने या दुबई च फ्लैट ले लेने उधर कितने जा रहा पैसा फिर गल वखरी है। हाँ जी गो अहेड सर।
नहीं जद जद वीर जी इन्हां नाल समझ नहीं आ रही, समझ सानू है वे तो अं पैसे नाल लै के लाने हैं ना, सानू समझ क्यों नहीं है, अही नाल अपना सारा भरे है दुबई पर, अपना साडियां बड़िया बड़िया बिल्डिंगा ने, अपना लंडन च ने, कैनेडा च ने, अपना अमेरिका च ने, किस तरह क्यों नहीं है सानू समझ।
हाँ मैं तो कह दिता जी, मैं तो कहता मैं
बाहर कट के रखने, समझ क्यों नहीं सानू।
ਬਿਲਕੁਲ ਬਿਲਕੁਲ, ਜੇ ਪੈਸਾ ਬਾਹਰ ਕਿਤੇ ਲੱਗ ਗਿਆ ਤਾਂ ਫਿਰ ਬਿਲਕੁਲ ਠੀਕ ਹੈ ਤੁਹਾਡੀ ਗੱਲ ਸਰ, ਬਿਲਕੁਲ ਠੀਕ ਹੈ, ਫਿਰ ਉਹ ਉੱਥੇ ਆਵਾਮ ਦੇ ਖਾਤੇ ਨਹੀਂ ਲੱਗਾ। ਸੋ ਖੈਰ ਉੱਥੇ ਸਰ ਹੁਣ ਮੈਂ ਇਹੀ ਕਹਾਂਗਾ, ਉੱਥੇ ਹੁਣ ਆ ਰਹੀ ਹੈ, ਉੱਥੇ ਵੀ ਲੋਕਾਂ ਦੇ ਵਿੱਚ ਅਵੇਅਰਨੈਸ ਬਹੁਤ ਆ ਗਈ ਹੈ। ਮੈਂ ਪਾਕਿਸਤਾਨ ਦੇ ਕਈ ਆਰਟੀਕਲਸ ਪੜ੍ਹਦਾ, ਉੱਥੇ ਬਹੁਤ ਜ਼ਿਆਦਾ ਇੱਕ ਐਜੂਕੇਟਡ ਕਲਾਸ ਹੈ, ਉਹ ਬਿਲਕੁਲ ਪੁੱਛ ਰਹੀ ਹੈ ਹੁਣ ਕਿ ਭਾਈ ਸਾਹਿਬ ਇਹ ਕਦੋਂ ਤੱਕ ਇਹ ਸਿਲਸਿਲਾ ਚੱਲੇਗਾ, ਤੁਸੀਂ ਆਮ ਆਦਮੀ ਪਿਸ ਰਿਹਾ ਔਰ ਤੁਸੀਂ ਚਾਹੇ ਉਹ ਫੌਜੀ ਜਨਰਲ ਨੇ ਚਾਹੇ ਬੜੇ ਬੜੇ ਸਿਆਸਤਦਾਨ ਨੇ, ਤੁਹਾਡਾ ਤਾਂ ਨਵਾਜ਼ ਸ਼ਰੀਫ ਸਾਹਿਬ ਤੋਂ ਲੈ ਕੇ ਸਾਰੇ, ਤੁਹਾਡੇ ਕੋਲ ਤਾਂ ਪੈਸੇ ਦੀ ਕਮੀ ਕੋਈ ਨਹੀਂ ਹੈ, ਅਤੇ ਆਮ ਆਵਾਮ ਜਿਹੜੀ ਹੈ ਉਹਨੂੰ ਉਹਦੇ ਕੋਲ ਨਾ ਹੋਸਪਿਟਲ ਹੈ ਪ੍ਰੋਪਰ, ਨਾ ਯੂਨੀਵਰਸਿਟੀਜ਼ ਨੇ, ਅਤੇ ਕਿੱਥੇ ਫਿਰ ਇਹ ਸਿਲਸਿਲਾ ਰੁਕੇਗਾ? ਸੋ ਲੋਕ ਹੁਣ ਪੁੱਛ ਰਹੇ ਸਰ ਜੀ ਉੱਥੇ। ਯੈਸ, ਕੁਸ਼ਚਨ ਇਜ਼ ਬੀਂਗ ਆਸਕਡ।
ਥੈਂਕ ਯੂ,
ਥੈਂਕ ਯੂ, ਬਹੁਤ ਮਿਹਰਬਾਨੀ। ਨੈਕਸਟ ਕਾਲ ਜੀ, ਹਾਂਜੀ ਸੁਖਵਿੰਦਰ ਜੀ, ਤੁਸੀਂ ਆਉਂਦੇ ਰਹੋ, ਸੁਖਵਿੰਦਰ ਜੀ ਗੋ ਹੈਡ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਯੋਧਵੀਰ ਜੀ, ਹੁਣ ਪਾਕਿਸਤਾਨ ਨੂੰ ਪੈਸੇ ਦਿੱਤੇ, ਉਹ ਜਿਹੜਾ ਹੁੰਦਾ ਖਾਤਾ ਉਹ ਹੋਰ ਹੁੰਦਾ। ਹੁਣ ਜਿੱਦਾਂ ਉਹਨੂੰ ਕੰਪੇਅਰ ਕਰ ਲਈਏ, ਯੂਕਰੇਨ ਨੂੰ $50 billion ਦੇ ਤਕਰੀਬਨ ਇਹਨੂੰ ਵੀ ਜ਼ਿਆਦਾ ਹੀ ਮਿਲ ਗਿਆ ਹੋਣਾ। ਔਰ ਕੱਲ ਨੂੰ ਹਿਸਾਬ ਕਿਤਾਬ ਕਰ ਲਈ ਬਾਰੀਏ ਤੇ ਲੋਕਾਂ ਨੇ ਕਹਿਣਾ ਉਹ ਕਿੱਥੇ ਗਏ, ਪੈਸੇ ਕਿੱਥੇ ਗਏ? ਹੁਣ ਸਾਨੂੰ ਦਿਸ ਨਹੀਂ ਰਿਹਾ ਕਿੱਥੇ ਜਾਂਦੇ ਆ, ਉਹ ਜਿਸ ਪਰਪਜ਼ ਲਈ ਜਾਂਦੇ ਆ ਉਹ ਉੱਧਰ ਹੀ ਲੱਗ ਜਾਂਦੇ ਆ। ਔਰ ਈਵਨ ਉਹ ਤਾਂ ਜਿਹੜੇ ਉਹਨਾਂ ਦੀ ਦੇਣਦਾਰੀਆਂ ਪੁਰਾਣੀਆਂ IMF ਦੀਆਂ ਜਾਂ ਦੂਸਰੀਆਂ ਵਰਲਡ ਬੈਂਕ ਦੀਆਂ, ਉਹ ਉੱਥੇ ਦੀਆਂ ਉੱਥੇ ਖੜੀਆਂ, ਉਹਨਾਂ ਨੂੰ ਦਿਓ ਥੋੜਾ ਬਹੁਤਾ ਮਿੰਤ ਤਰਲਾ ਕਰਕੇ ਐਕਸਟੈਂਡ ਹੀ ਕਰਾਇਆ ਕਿ ਥੋੜਾ ਪੋਸਟਪੋਨ ਕਰ ਦਿਓ ਪਿਛਲਾ ਜਿਹੜਾ ਬਈ ਖਾਤਾ ਥੋੜਾ ਅੱਗੇ ਪਾ ਦਿਓ। ਇਹ ਜਿਹੜੀ ਪੋਲੀਟੀਕਲ ਸਿਸਟਮ ਹੈਗਾ ਇਹਦੇ ਵਿੱਚ ਕੋਈ ਕਿਸੇ ਨੂੰ ਮੈਨੂੰ ਨਹੀਂ ਲੱਗਦਾ ਆਪਣੇ ਪਰਪਜ਼ ਲਈ ਦਿੰਦੇ ਪੈਸੇ, ਉਹਨੂੰ ਵਰਤ ਵੁੱਟ ਕੇ ਫਿਰ ਪਰੇ ਕਰ ਦਿੰਦੇ ਆ। ਬਾਕੀ ਅਸੀਂ ਜੋ ਮਰਜ਼ੀ ਸੋਚੀਏ, ਸਾਨੂੰ ਫ੍ਰੀ ਦਾ ਪੈਸਾ ਮਿਲ ਜੂ, ਕਿਸੇ ਪਾਸੋਂ ਨਹੀਂ ਮਿਲਣਾ। ਔਰ ਬਾਕੀ ਜਿਹੜੀ ਤੁਸੀਂ ਗੱਲ ਅਵੇਅਰਨੈਸ ਦੀ ਕਰਦੇ ਆ, ਅਵੇਅਰਨੈਸ ਆਉਂਦੀ ਆ, ਉਹ ਪੰਜਾਬ ਦੀ ਐਗਜ਼ਾਮਪਲ ਕੱਲ ਜਿੱਦਾਂ ਵਿਰਕ ਸਾਹਿਬ ਦੇ ਕੇ ਗਏ ਆ, ਅਵੇਅਰਨੈਸ ਆਈ, ਗੌਰਮੈਂਟ ਬਦਲੀ, ਹੁਣ ਵਿਰਕ ਸਾਹਿਬ ਉਹਨਾਂ ਦੇ ਸਪੋਰਟਰ ਕੱਲ ਕਹਿ ਕੇ ਗਏ ਸੀਗੇ, ਮੈਂ ਉਹਨਾਂ ਨਾਲ ਸਹਿਮਤ ਹਾਂ ਕਿ ਹੋਰ ਅਵੇਅਰ ਹੋਵੋ, ਸੜਕਾਂ 'ਤੇ ਜਾਓ। ਹੁਣ ਫਿਰ ਇਹ ਗੌਰਮੈਂਟ ਨੇ ਤਾਂ ਆਪਣਾ ਕੰਮ ਕਰਨਾ, ਔਰ ਜਿਹੜੇ ਕੋਈ ਬੋਲਦੇ ਵੀ ਉਹਨਾਂ ਨੂੰ ਵੀ ਕਿਹਾ ਜਾ ਰਿਹਾ ਕਿ ਤੁਸੀਂ ਵੀ ਫਾਲ ਇਨ ਲਾਈਨ ਹੋ ਜਾਓ, ਜੇ ਤੁਸੀਂ ਪੋਲੀਟੀਕਲ ਕੈਰੀਅਰ, ਉਹ ਆਪਣੇ DIG ਸਾਹਿਬ ਬਾਰੇ ਉਹ ਗੱਲ ਕਰਦੇ ਸੀ, ਇਹ ਤਾਂ ਗੱਲਾਂ ਹੋ ਰਹੀਆਂ। ਜਦੋਂ ਵੋਟਾਂ ਤੋਂ ਬਾਅਦ ਫਿਰ ਉਹ ਕਹਿੰਦੇ ਵੀ ਨਹੀਂ ਜੀ, ਹੁਣ ਤੁਸੀਂ ਨਵਾਂ ਰਸਤਾ, ਨਵਾਂ ਲੀਡਰ ਲੱਭੋ, ਜਿੱਦਾਂ ਅੱਗੇ ਲੱਭਦੇ ਸੀ ਸੜਕਾਂ 'ਤੇ ਜਾਓ, ਉੱਥੇ ਫੈਸਲੇ ਹੋਣਗੇ ਸੜਕਾਂ 'ਤੇ, ਇਹ ਗੌਰਮੈਂਟ ਅਸੀਂ ਚਲਾਵਾਂਗੇ ਆਪਣੇ ਲਈ, ਆਪਣੇ ਫਿਊਚਰ ਦੇ ਲਈ। ਤਾਂ ਤੁਹਾਨੂੰ 5 ਸਾਲ ਦਿੱਤੇ, ਫੇਰ ਹੋਰ ਕਿਸੇ ਨੂੰ ਬਦਲੇ ਹੋਏ, ਇਹ ਕੰਮ ਹੋ ਰਿਹਾ ਜੀ। ਪੰਜ ਸਾਲ ਬਾਰੋ ਵੱਟੀ ਹੈ, ਹੁਣ ਇਹ ਤੇਜ਼ੀਆਂ ਦੀ ਵਾਰੀ ਲੱਗ ਗਈ। ਥੈਂਕ ਯੂ ਜੀ, ਤੁਹਾਡਾ ਕੀ ਖਿਆਲ ਇਹਦੇ ਬਾਰੇ? ਇਹ ਜੋ ਵੀ ਹੋ ਰਿਹਾ ਸਿਸਟਮ, ਅਵੇਅਰਨੈਸ ਕੀ ਕਰੂਗੀ ਜੀ? ਵੋਟਾਂ ਆਉਣੀਆਂ ਉਹ ਤੋਂ ਬਾਅਦ ਫਿਰ ਉਹੀ ਕੰਮ, 5 ਸਾਲ ਬਾਅਦ ਫਿਰ ਉਹੀ ਕੰਮ। ਹੁਣ ਕਈ ਪੰਜਾਬ ਵਿੱਚ ਹੀ ਕਈ ਬੰਦੇ ਆ ਗਏ, ਨਵਾਂ ਜਿਹਾ ਚਿਹਰਾ ਆਉਂਦਾ, ਬੱਲੇ ਬੱਲੇ ਕਰਾ ਕੇ ਕੋਈ ਹੋਰ ਆ ਜਾਂਦਾ। ਜਦੋਂ ਪੈਸੇ ਉੱਥੇ, ਪੈਸਿਆਂ ਦਾ ਤਾਂ ਇਹ ਹਿਸਾਬ ਆ, ਤੁਸੀਂ 150 ਕਿੰਨੇ ਆ ਲੋਨ ਦੀ ਗੱਲ ਆ, ਉਹ ਹਾਰਿਆ ਬੰਦਾ ਵੀ 50 ਕਰੋੜ ਤੁਸੀਂ ਬਣਾ ਦਿੰਦਾ। ਲੋਕੀ ਧੱਕੇ ਨਾਲ ਹੀ ਪੈਸੇ ਦੇ ਆਉਂਦੇ, ਜਿੱਦਾਂ ਪਤਾ ਨਹੀਂ ਕੀ ਬੰਦੇ ਮਾਰ ਰਹੇ ਹੁੰਦੇ, ਲੋਕੀ ਹਰ ਬੰਦਾ ਦੇ ਆਉਂਦਾ ਆਪਣੀ ਸਿਕਿਉਰਿਟੀ ਬਾਈ ਕਰਨ ਦੇ ਲਈ ਕਿ ਦਿਓ ਥੋੜੀ ਬਹੁਤੀ ਸਪੋਰਟ ਕਰ ਦਿਓ। ਜਿਹੜਾ ਜਿੱਤਿਆ ਉਹ ਥੋੜੇ ਵਧੀਆ ਉਹਦਾ ਖਰਚਾ ਹੁੰਦਾ, ਦੂਸਰੇ ਨੂੰ ਵੀ ਪੈਸੇ ਬਚ ਜਾਂਦੇ ਆ, ਲਾਉਣੇ ਲੂਣੇ ਦੇ ਕੀ ਹੁੰਦੇ ਆ, ਉਹਨਾਂ ਨੂੰ ਵੈਸੇ ਹੀ ਲੋਕੀ ਬਥੇਰਾ ਦੇ ਜਾਂਦੇ ਕਿ ਜਿਹੜੇ ਕਰਪਟ ਲੋਕ ਇੰਨੇ ਆ ਉਹ ਦੇ ਆਉਂਦੇ ਆ ਵੀ ਚਲੋ ਵਧੀਆ, ਜਿੱਤਣ ਵਾਲੇ ਨੂੰ ਜ਼ਿਆਦਾ, ਹਾਰਨ ਵਾਲੇ ਨੂੰ ਥੋੜੇ ਘੱਟ ਦੇ ਆਉਂਦੇ ਆ, ਉਹਨਾਂ ਨੂੰ ਪਤਾ ਹੁੰਦਾ ਕੌਣ ਕਿੰਨੇ ਬਣੀ ਜਾ ਸਕਣ, ਇਹ ਚੱਲਦਾ ਜੀ ਸਿਸਟਮ। ਥੈਂਕ ਯੂ ਜੀ।
ਥੈਂਕ ਯੂ। ਮੈਂ ਦੋਨੋਂ ਪੁਆਇੰਟਸ ਬੜੀ ਬੜੀ ਹਾਈਲਾਈਟ ਕਰ ਦਿੰਦਾ। ਜਿਹੜੀ ਹੁਣ ਤੁਸੀਂ ਗੱਲ ਕਰ ਰਹੇ ਹੋ ਕਿ ਜਿੱਦਾਂ ਯੂਕਰੇਨ ਨੂੰ ਇਸ ਵੇਲੇ ਜੰਗ ਲਈ ਪੈਸਾ ਮਿਲ ਰਿਹਾ, ਜਾਂ ਪਾਕਿਸਤਾਨ ਨੂੰ ਜਦੋਂ ਪਹਿਲਾਂ ਪੈਸਾ ਮਿਲਿਆ ਤੇ ਉਹ ਜਿਹੜਾ ਪੈਸਾ ਜਿਸ ਪਰਪਸ ਲਈ ਮਿਲਦਾ ਉਸੇ ਪਰਪਸ 'ਚ ਲੱਗ ਜਾਂਦਾ ਹੈ। ਸਰ ਦੇਖੋ, ਜੇ ਪੈਸਾ ਪਾਕਿਸਤਾਨ ਦੇ ਵਿੱਚ ਇਕੱਲਾ ਅਫਗਾਨਿਸਤਾਨ ਦੀ ਸਪੋਰਟ ਲਈ ਮਿਲਿਆ ਹੁੰਦਾ ਤਾਂ ਫਿਰ ਬਹੁਤ ਸਾਰੇ ਲੋਕ ਉਸ ਦੌਰ ਦੇ ਵਿੱਚ ਆਰਮੀ ਜਨਰਲ ਵੀ ਔਰ ਵਿੱਚ ਹੋਰ ਬੜੇ ਸਾਰੇ ਲੋਕ ਅਮੀਰ ਕਿੱਦਾਂ ਹੋ ਗਏ, ਫਿਰ ਜਨਰਲ ਮੁਸ਼ਰਫ ਸਾਹਿਬ ਕੋਲ ਇੰਨਾ ਪੈਸਾ ਕਿੱਦਾਂ ਆ ਜਾਂਦਾ? ਔਰ ਇਹ ਲੀਡਰਸ਼ਿਪ ਚਾਹੀਦਾ ਉਸ ਵੇਲੇ ਅਮਰੀਕਾ ਦੇ ਵਿੱਚ, ਤੇ ਉਹ ਲੀਡਰਸ਼ਿਪ ਉਸ ਵੇਲੇ ਹੱਸ ਰਹੀ ਸੀ, ਉਹ ਕਹਿੰਦੇ ਜੀ ਸਾਨੂੰ ਤਾਂ ਪਤਾ ਹੀ ਨਹੀਂ ਸੀ, ਅਸੀਂ ਤਾਂ ਇੱਕ ਦਬਕਾ ਮਾਰਿਆ ਜਨਰਲ ਮੁਸ਼ਰਫ ਸਾਹਿਬ ਨੂੰ ਕਿ ਜਾਂ ਤਾਂ ਸਟੋਨੇ 'ਚ ਭੇਜ ਦਿਆਂਗੇ ਤੁਹਾਨੂੰ, ਤਾਂ ਜਾਂ ਸਾਡਾ ਸਾਥ ਦਿਓ, ਤਾਂ ਫੌਰਨ ਮੰਨ ਗਏ ਉਹ, ਤਾਂ ਕਹਿੰਦੇ ਹਾਂਜੀ ਹਾਂਜੀ ਜੀ ਹੁਕਮ ਕਰੋ ਜੀ ਕਰਨਾ ਕੀ ਹੈ। ਜਦੋਂ ਲੋੜ ਸੀਗੀ ਅਮਰੀਕਾ ਨੂੰ ਉਦੋਂ ਜੋ ਮਰਜ਼ੀ ਕਰਵਾ ਲਏ ਲੀਡਰਸ਼ਿਪ, ਲੀਡਰਸ਼ਿਪ ਕਹੇ ਜੀ ਠੀਕ, ਮੈਂ ਦੁਬਾਰਾ ਕਹਿ ਦਵਾਂ ਫਿਰ ਕਿ 800 million 900 million ਇੱਧਰ ਲਗਾਓ, 100 million ਤੁਸੀਂ ਸਾਲਾਨਾ ਸਾਡੇ ਇਨਫਰਾਸਟ੍ਰਕਚਰ 'ਤੇ ਲਵਾਉਣਾ। ਜੇ ਲੀਡਰਸ਼ਿਪ ਇਹ ਸੋਚੇ ਤਾਂ ਫਿਰ ਕਿਉਂ ਨਹੀਂ ਉਹ ਕਰ, ਉਹਨਾਂ ਨੂੰ ਕੀ ਹਰਜ ਹੋਣਾ ਸੀਗਾ ਕਰਨ ਦਾ? ਉਹਨਾਂ ਨੇ ਜਦੋਂ 800 million ਦੇਣਾ ਹੀ ਹੈ, 900 million ਦੇਣਾ ਹੈ, ਜਾਂ $1 billion ਦੇਣਾ, ਜਾਂ $1.25 billion, $1.5 billion ਤੱਕ ਵੀ 1-2 ਸਾਲ ਆਇਆ, ਜਦੋਂ ਤੁਸੀਂ $1500 million ਖਰਚ ਕਰਨਾ ਹੀ ਹੈ, ਤੇ $1500 million 'ਚ $50 million ਤੁਸੀਂ ਜਿੱਥੇ ਮਰਜ਼ੀ ਲਗਵਾ ਲਓ, ਉੱਥੇ ਸਟੇਡੀਅਮ ਬਣਵਾ ਲਓ, ਹੋਸਪਿਟਲ ਬਣਾ ਲਓ, ਕਾਲਜ ਬਣਾ ਲਓ, $50 million ਦੇ ਵਿੱਚ ਜਾਂ $100 million ਸਾਲ ਦਾ ਲੱਗਾ ਹੋਵੇ, ਤਾਂ ਕਿਆ ਨਹੀਂ ਬਣਦਾ ਉੱਥੇ? ਪਾਕਿਸਤਾਨੀ ਰੁਪੀਸ ਕਨਵਰਟ ਕਰਕੇ ਜੋ ਮਰਜ਼ੀ ਬਣਵਾ ਲਓ, ਉਹਨਾਂ ਤੋਂ ਕਿਉਂ ਨਹੀਂ ਬਣ ਸਕਦਾ ਸੀ? ਇਹ ਲੀਡਰਸ਼ਿਪ ਦੀ ਗਲਤੀ ਹੈ। ਇੰਡੀਆ ਵਾਲੀ ਸਾਈਡ ਆ ਜਾਓ, ਸੇਮ ਸਿਸਟਮ ਇੱਧਰ ਹੈ, ਬਿਲਕੁਲ ਸੇਮ ਇੱਧਰ ਹੈ ਜਿਹੜਾ ਤੁਸੀਂ ਇੰਡੀਆ ਵਾਲੀ ਸਾਈਡ ਦੀ ਗੱਲ ਕਰ ਰਹੇ ਹੋ। ਸਰ ਪ੍ਰੋਬਲਮ ਕੀ ਹੈ, ਫਿਰ ਉਹੀ ਆਪਣੇ ਆਮ ਆਦਮੀ ਪਾਰਟੀ ਵਾਲੇ ਨਾਰਾਜ਼ ਹੋ ਜਾਣਗੇ, ਪਰ ਹੁਣ ਗੱਲ ਮੈਨੂੰ ਕਹਿਣੀ ਪੈਣੀ ਹੈ ਕਿ ਆਪਣੇ ਭਗਵੰਤ ਮਾਨ ਸਾਹਿਬ ਕੋਲ ਤਾਂ ਵੇਲ ਨਹੀਂ ਹੈ, ਕਿੰਨਾ ਟਾਈਮ ਹਿਮਾਚਲ 'ਚ ਲਗਾਇਆ, ਹੁਣ ਹਿਮਾਚਲ 'ਚ ਪਿੱਛੇ ਹਟ ਗਏ ਨੇ, ਉਹ ਜੀ ਉੱਥੇ ਸਾਨੂੰ ਨਹੀਂ ਆਉਣਾ, ਠੀਕ ਨਹੀਂ, ਕਿੰਨਾ ਟਾਈਮ ਇਹਨਾਂ ਨੇ ਹਿਮਾਚਲ 'ਚ ਲਗਾਇਆ, ਕਿੰਨਾ ਟਾਈਮ ਇਹਨਾਂ ਨੇ ਉੱਧਰ ਗੁਜਰਾਤ ਦੇ ਵਿੱਚ ਹੁਣ ਲਗਾ ਰਹੇ ਨੇ, ਹਰ ਰੋਜ਼ ਗੁਜਰਾਤ 'ਚ ਬੈਠੇ ਆ। ਪੰਜਾਬ ਦੇ ਕੈਬਨਿਟ ਮੰਤਰੀ ਜਾਂ ਚੀਫ ਮਿਨਿਸਟਰ ਦਾ ਕੀ ਕੰਮ ਆ ਗੁਜਰਾਤ ਦੇ ਵਿੱਚ? ਇੱਕ ਅੱਧਾ ਦਿਨ ਤੁਸੀਂ ਲਵਾਉਣਾ ਕਿ ਲਗਵਾਓ ਇੱਥੇ ਪੰਜਾਬ ਦੇ ਵਿੱਚ? ਤਾਂ ਇਸ ਵੇਲੇ ਪੰਜਾਬ, ਮੈਂ ਕ੍ਰਾਈਸਿਸ ਵਰਡ ਬਹੁਤ ਜ਼ਿੰਮੇਵਾਰੀ ਨਾਲ ਯੂਜ਼ ਕਰਦਾ, ਕੋਈ ਵੀ ਵਰਡ ਯੂਜ਼ ਕਰਦੇ ਹਾਂ ਜ਼ਿੰਮੇਵਾਰੀ ਨਾਲ ਕਰਦੇ ਹੋਏ, ਇਸ ਤਰ੍ਹਾਂ ਨਾ ਲੱਗੇ ਕਿ ਅਸੀਂ ਫੈਮਿਲੀ ਰੂਮ 'ਚ ਨਹੀਂ ਬੈਠੇ ਗੱਪਸ਼ੱਪ ਲਗਾ ਰਹੇ ਹਾਂ। ਪੰਜਾਬ ਇਜ਼ ਇਨ ਅ ਸਿਚੁਏਸ਼ਨ ਆਫ ਕ੍ਰਾਈਸਿਸ ਟੂਡੇ, ਪੰਜਾਬ। ਬਾਕੀ ਸਟੇਟ ਕੀ ਕਰ ਰਹੀ, ਆਂਧਰਾ ਕੀ ਕਰ ਰਹੀ, ਉੱਥੇ ਵੀ ਬਹੁਤ ਚੈਲੇਂਜਸ ਨੇ, ਬਹੁਤ ਜ਼ਿਆਦਾ। ਇੰਡੀਆ ਦੇ ਸਾਹਮਣੇ ਬੜੇ ਚੈਲੇਂਜਸ ਨੇ, ਗਰੀਬੀ ਤੋਂ ਲੈ ਕੇ ਕਰਪਸ਼ਨ ਤੋਂ ਲੈ ਕੇ, ਕਿਹੜਾ ਚੈਲੇਂਜ ਜਿਹੜਾ ਇੰਡੀਆ ਲਈ ਹੈ। ਬਟ ਪੰਜਾਬ 'ਤੇ, ਪੰਜਾਬ ਚੈਲੇਂਜ ਨਹੀਂ ਹੈ, ਪੰਜਾਬ 'ਤੇ ਕ੍ਰਾਈਸਿਸ 'ਚ ਇਸ ਵੇਲੇ। ਕਰਜ਼ਾ ਅਲੱਗ ਚੜਿਆ ਹੋਇਆ, ਵੱਧਦਾ ਚਲਾ ਜਾ ਰਿਹਾ, ਡਰੱਗਸ ਨਾਲ ਅਲੱਗ ਲੜਾਈ ਚੱਲ ਰਹੀ ਹੈ, ਹੈਲਥ ਕੇਅਰ ਦਾ ਹਜੇ ਕੋਈ ਸੁਧਾਰ ਨਹੀਂ ਹੋਇਆ, ਕੋਈ ਬਹੁਤਾ ਆਪਣੇ ਲੋਅ ਐਂਡ ਆਰਡਰ ਦੀ ਸਿਚੁਏਸ਼ਨ ਤੁਸੀਂ ਦੇਖ ਹੀ ਲਈ ਹੈ, ਰੋਜ਼ ਉੱਥੇ ਕੀ ਸਿਸਟਮ ਚੱਲ ਰਿਹਾ, ਕਦੇ ਸਿੱਧੂ ਮੂਸੇਵਾਲਾ ਕਤਲ, ਕਦੇ ਕੋਈ ਕਤਲ, ਹਰ ਤਰ੍ਹਾਂ ਦੀ ਪ੍ਰੋਬਲਮ ਨਾਲ ਪੰਜਾਬ ਜੂਝ ਰਿਹਾ। ਕਿਸਾਨਾਂ ਦਾ ਅਲੱਗ ਮਸਲਾ ਸੋਲਵ ਨਹੀਂ ਹੋਇਆ, ਖੁਦਕੁਸ਼ੀਆਂ ਕਰ ਰਹੇ ਨੇ ਕਿਸਾਨ, ਰੋਜ਼ਗਾਰ ਦੀ ਉਹਨਾਂ ਨੇ ਗੱਲ ਕੀਤੀ ਸੀ, ਮੇਰਾ ਹਰਾ ਪੈਨ, ਸਭ ਤੋਂ ਪਹਿਲਾਂ ਮੇਰਾ ਹਰੇ ਸਿਆਹੀ ਵਾਲਾ ਪੈਨ ਉਹਨਾਂ ਨੇ ਕਿਹਾ ਸੀਗਾ ਨਾ ਜਿੱਤਣ ਤੋਂ ਬਾਅਦ, ਚੀਫ ਮਿਨਿਸਟਰ ਬਣਨ ਤੋਂ ਬਾਅਦ, ਕਿ ਜੀ ਉਹ ਰੋਜ਼ਗਾਰ ਕ੍ਰੀਏਟ ਕਰਨ ਨਹੀਂ ਚੱਲੇਗਾ। ਉਹ ਕਿੱਥੇ ਹੈ, ਉਹ ਕਿੱਥੇ ਹਰਾ ਪੈਨ ਉਹਨਾਂ ਦਾ, ਕਿੱਥੇ ਰੋਜ਼ਗਾਰ ਕ੍ਰੀਏਟ ਹੋ ਰਿਹਾ? ਇਹਨਾਂ ਨੇ ਆਪਣੇ ਮੈਨੀਫੈਸਟੋ 'ਚ ਲਿਖਿਆ ਸੀ ਅਸੀਂ 5 ਸਾਲਾਂ 'ਚ 5 ਲੱਖ ਜੋਬਸ ਕ੍ਰੀਏਟ ਕਰਾਂਗੇ, ਸਾਲ ਪੂਰਾ ਹੋ ਜਾਏਗਾ ਕਿ 5ਵੇਂ ਸਾਲ ਹੀ 5 ਲੱਖ ਇਕੱਠੀਆਂ ਆ ਜਾਣਗੀਆਂ, ਦੇ ਦੇਣ ਲੇਖਾ ਜੋਖਾ ਵੀ 1 ਸਾਲ 'ਚ ਕਿੱਥੇ 1 ਲੱਖ ਜੋਬਸ ਕ੍ਰੀਏਟ ਹੋਈਆਂ ਨੇ। ਸੋ ਚੈਲੇਂਜ ਬਹੁਤ ਨੇ, ਉਹੀ ਗੱਲ ਹੈ ਕਿ ਜੇ ਔਰ ਫਿਰ ਮੈਂ ਕੁੰਵਰ ਸਾਹਿਬ ਦੀ ਤੁਸੀਂ ਗੱਲ ਕੀਤੀ ਹੈ ਸੁਖਵਿੰਦਰ ਜੀ, ਬਿਲਕੁਲ, ਕੁੰਵਰ ਵਿਜੇ ਪ੍ਰਤਾਪ ਸਾਹਿਬ ਵਰਗਾ ਕਾਬਿਲ ਇਨਸਾਨ ਤੁਸੀਂ ਸਾਈਡਲਾਈਨ ਕਰਕੇ ਰੱਖਿਆ ਹੋਇਆ। ਨੈਕਸਟ ਕਾਲ ਜੀ, ਹਾਂਜੀ, ਮੈਂ ਤੁਹਾਡਾ ਨਾਮ ਠੀਕ ਲੈ ਰਿਹਾ ਜੀ, ਇਕਬਾਲ ਸਾਹਿਬ? ਹਾਂਜੀ ਇਕਬਾਲ ਜੀ ਬੋਲ ਰਹੇ, ਹੈਲੋ ਜੀ।
ਜੀ ਜੀ ਸਰ, ਗੁੱਡ ਮਾਰਨਿੰਗ ਸਰ।
ਹਾਂਜੀ ਗੁੱਡ ਮਾਰਨਿੰਗ ਸਰ, ਨਾਮ ਇੱਕ ਵਾਰ ਆਪਣਾ ਦੱਸ ਦਿਓ ਜੀ, ਕੌਣ ਸਾਹਿਬ ਬੋਲਦੇ?
ਜੀ ਇਕਬਾਲ, ਇਕਬਾਲ ਬੋਲ
ਰਹੇ। ਇਕਬਾਲ ਸਾਹਿਬ, ਹਾਂਜੀ ਹਾਂਜੀ, ਗੋ ਅਹੈਡ ਜੀ।
ਜੀ ਸਰ, ਜਸਵਾਲ ਸਰ, ਮੈਂ 1-2 ਮੁੱਦੇ ਟੈਸਟ ਕਰਾਂਗਾ ਸਰ। ਇੱਕ ਤਾਂ ਜ਼ਾਹਰ ਪਾਕਿਸਤਾਨ ਦੇ ਰਫਰ ਸੰਕਲ ਹੋ ਰਹੀ ਹੈ
ਜੀ।
ਬਿਫੋਰ ਗੋਇੰਗ ਟੂ ਦੈਟ ਟਾਪਿਕ, ਮੈਂ ਇੱਕ ਛੋਟੀ ਜਿਹੀ ਇੱਕ ਅਰਜ਼ ਕਰਨਾ ਚਾਹਾਂਗਾ ਕਿ ਜਿਹੜਾ ਇਹ ਡੈਮੋਕ੍ਰੈਟਿਕ ਮਾਡਲ ਦੁਨੀਆ ਦੇ ਅੰਦਰ ਇਸ ਟਾਈਮ ਚੱਲ ਰਿਹਾ, ਆਈਦਰ ਇਸ ਪ੍ਰੈਜ਼ੀਡੈਂਸ਼ੀਅਲ ਮਾਡਲ ਔਰ ਪਾਰਲੀਮੈਂਟਰੀ ਸਿਸਟਮ, ਜਿਹੜਾ ਕਿ ਅਸੀਂ ਫਾਲੋ ਕਰ ਰਹੇ ਹਾਂ ਸਾਊਥ ਏਸ਼ੀਆ ਦੇ ਅੰਦਰ, ਇਫ ਆਈ ਐਮ ਨਾਟ ਮਿਸਟੇਕਨ, ਛੋਟਾ ਜਿਹਾ ਸਟੂਡੈਂਟ, ਹਿਸਟਰੀ ਦਾ ਸਟੂਡੈਂਟ ਆ, ਇੱਕ ਵੈਸਟ ਮਿਨਿਸਟਰ ਮਾਡਲ ਹੈ। ਆਈ ਗੈਸ ਕਿ 150 ਸਾਲ ਦੀ ਤਾਰੀਖ ਹੈ ਜਿਹੜੀ ਕਿ ਸਾਊਥ ਏਸ਼ੀਆ ਵਿੱਚ ਚੱਲ ਰਿਹਾ, ਸਾਡੇ ਕੋਲ ਇੰਡੀਆ ਪਾਕਿਸਤਾਨ ਵਿੱਚ। ਅੱਛਾ, ਮੇਰਾ ਮੰਨਣਾ ਸਰ ਇਹ ਹੈ ਕਿ ਇਹ ਵਿਦ ਦਾ ਪੈਸੇਜ ਆਫ ਟਾਈਮ ਇਸ ਸਿਸਟਮ ਹੁਣ ਕਾਫੀ ਹੱਦ ਤੱਕ ਕਰਪਟ ਹੋ ਚੁੱਕਿਆ। ਦਿਸ ਸਿਸਟਮ ਹੈਜ਼ ਬਿਨ ਟੇਕਨ ਓਵਰ ਬਾਈ ਦਾ ਬਿਗ ਕਾਰਪੋਰੇਸ਼ਨ। ਖਾ ਤੁਸੀਂ ਇੰਡੀਆ ਦੀ ਗੱਲ ਕਰ ਲਓ, ਪਾਕਿਸਤਾਨ ਦਾ ਤਾਂ ਖੈਰ ਬਿਲਕੁਲ ਹੀ ਬੇੜਾ ਗਰਕ ਹੋਇਆ। ਪਾਕਿਸਤਾਨ ਦੇ ਵਿੱਚ ਤਾਂ ਡੈਮੋਕ੍ਰੇਸੀ ਹੈ ਹੀ ਨਹੀਂ ਹੈ, ਰਾਈਟ ਫਰੋਮ ਦਾ ਬਿਗਨਿੰਗ। ਅਜੀਬ ਜਿਹਾ ਮਾਡਲ ਹੈ ਜਿਹਨੂੰ ਬਾਅਦ ਸ਼ਾਇਦ ਹੁਣ ਵੀ ਲੋਕ ਉਹਨੂੰ ਸਟੱਡੀ ਕਰ ਰਹੇ ਨੇ, ਉਸਦੇ ਅੰਦਰ ਹਿਸਟਰੀ ਦਾ ਰੈਫਰੈਂਸ ਵੀ ਦਿੱਤਾ ਜਾਏਗਾ ਉਸਦਾ, ਕਿ ਉਹ ਡੈਮੋਕ੍ਰੈ ਉਹਨੂੰ ਹੁਣ ਦੇਖੋ ਇੱਕ ਨਵਾਂ ਨਾਂ ਪਾਕਿਸਤਾਨ ਦੇ ਅੰਦਰ ਇੰਟਰੋਡਿਊਸ ਕੀਤਾ ਗਿਆ, ਹਾਈਬ੍ਰਿਡ ਮਾਡਲ। ਆਈ ਮੀਨ ਯੂ ਨੋ, ਮੈਂ ਸੁਣ ਸੁਣ ਕੇ ਹੈਰਾਨ ਹੁੰਦਾ ਵੀ ਇਹ ਹਾਈਬ੍ਰਿਡ ਮਾਡਲ ਕੀ ਚੀਜ਼ ਹੁੰਦਾ। ਐਨੀ ਹਾਓ, ਤੇ ਮੇਰਾ ਸਰ ਮੰਨਣਾ ਇਹ ਹੈ ਕਿ ਅਨਫੋਰਚੁਨੇਟਲੀ ਇਹ ਡੈਮੋਕ੍ਰੈਟਿਕ ਸਿਸਟਮ ਜਿਹੜਾ ਇਹ ਅਹਿਸਤਾ ਸ਼ਾਇਦ ਆਪਣੀਆਂ ਆਖਰੀਆਂ ਸਾਵਾਂ ਲੈ ਰਿਹਾ, ਕਿਉਂਕਿ ਜੋ ਅਗਰ ਹਿਸਟਰੀ ਪੜ੍ਹੀ ਜਾਏ ਗਵਰਨਮੈਂਟ ਦੀ, ਤੇ ਕੋਈ ਸਿਸਟਮ ਹੀ ਹਲੇ ਤੱਕ ਪਰਫੈਕਟ ਜਾਂ ਪਰਮਾਨੈਂਟ ਨਹੀਂ ਹੋਇਆ। ਸੋਸ਼ਲਿਜ਼ਮ ਆਇਆ, ਕਮਿਊਨਿਜ਼ਮ ਆਇਆ, ਹਰ ਸਿਸਟਮ ਨੇ ਦੂਸਰੇ ਸਿਸਟਮ ਨੂੰ ਰਿਪਲੇਸ ਕੀਤਾ। ਹੁਣ ਮੇਰਾ ਮੰਨਣਾ ਹੈ ਸਰ ਕਿ ਤੁਸੀਂ ਪੂਰੀ ਦੁਨੀਆ ਦੇ ਅੰਦਰ ਲੀਡਰਸ਼ਿਪ ਦੀ ਕੁਆਲਿਟੀ ਦੇਖ ਲਵੋ, ਆਈਦਰ ਇਟਸ ਇਨ ਦਾ ਵੈਸਟ ਔਰ ਇਨ ਦਾ ਈਸਟ, ਔਰ ਉਹਨੂੰ ਤੁਸੀਂ 50-60 ਸਾਲ 70 ਸਾਲ ਪਹਿਲਾਂ ਦੀ ਲੀਡਰਸ਼ਿਪ ਦੇ ਬਰਾਬਰ ਦੀ ਕੁਆਲਿਟੀ ਲੈ ਲਵੋ, ਔਰ ਉਹਨਾਂ ਲੀਡਰਾਂ ਦਾ ਕੰਪੈਰੀਜ਼ਨ ਕਰ ਲਵੋ, ਔਰ ਅੱਜ ਦੇਖ ਲਵੋ ਕਿ ਜਿਹੜੇ ਲੀਡਰ ਦੁਨੀਆ ਨੂੰ ਰੂਲ ਕਰ ਰਹੇ ਨੇ ਉਹਨਾਂ ਦਾ ਕੁਆਲਿਟੇਟਿਵ ਸਟੇਟਸ ਕੀ ਹੈ ਐਜ਼ ਫਾਰ ਐਜ਼ ਦੀ ਰੀਅਲ ਐਸੈਂਸ ਆਫ ਡੈਮੋਕ੍ਰੇਸੀ ਕੰਸਰਨਡ। ਮੇਰਾ ਖਿਆਲ ਹੈ ਕਿ ਇਹ ਇਟ ਹੈਜ਼ ਬਿਨ ਟੇਕਨ ਓਵਰ ਬਾਈ ਦਾ ਕਰਪਟ ਮਾਫੀਆਸ ਐਂਡ ਇਟ ਹੈਜ਼ ਬਿਨ ਟੇਕਨ ਓਵਰ ਬਾਈ ਦਾ ਬਿਗ ਕਾਰਪੋਰੇਸ਼ਨ। ਆਵਾਮ ਜਾਂ ਜਨਤਾ ਹਰ ਜਗ੍ਹਾ ਪੂਰੀ ਦੁਨੀਆ ਦੇ ਅੰਦਰ ਇੱਕ ਮੋਹਰੇ ਦੇ ਤੌਰ ਤੇ ਯੂਜ਼ ਹੁੰਦੇ ਨੇ, ਟੂਲ ਦੇ ਤੌਰ ਤੇ ਯੂਜ਼ ਹੁੰਦੇ ਨੇ, ਉਸ ਟੂਲ ਨੂੰ ਯੂਜ਼ ਕੀਤਾ ਜਾਂਦਾ ਵੈਨ ਦੇ ਗੈਟ ਇਨ ਟੂ ਦਾ ਪਾਵਰ। ਜੋ ਗੱਲ, ਅੱਛਾ ਮਜ਼ੇ ਦੀ ਗੱਲ ਇਹ ਕਿ ਹੁਣ ਜਨਤਾ ਨੂੰ ਵੀ ਪਤਾ ਕਿ ਜੋ ਕੁਛ ਉਹ ਇਲੈਕਸ਼ਨਾਂ ਵਿੱਚ ਕਹਿ ਰਹੇ ਨੇ, ਇਸ 90% ਝੂਠ ਹੈ, ਇਹ ਮੈਂ ਕੋਈ ਨਹੀਂ ਕਰਨਾ, ਲੇਕਿਨ ਜਨਤਾ ਬੇਚਾਰੀ ਐਸੇ ਵਿਸ਼ੇ ਸਾਈਕਲ ਦੇ ਅੰਦਰ ਫਸ ਚੁੱਕੀ ਹੈ ਕਿ ਇੱਕ ਸਾਈਡ ਤੇ ਜ਼ਰਾ ਘੱਟ ਬੁਰਾ, ਦੂਸਰੀ ਸਾਈਡ ਤੇ ਜ਼ਿਆਦਾ ਬੁਰਾ, ਤੇ ਉਹ ਫਿਰ ਉਹਨਾਂ ਦੇ ਦਰਮਿਆਨ ਚੋਇਸ ਹੁੰਦੀ ਯਾਰ ਕਿ ਥੋੜੇ ਬੁਰੇ ਨੂੰ ਅਸੀਂ ਵੋਟ ਦਈਏ ਜਾਂ ਜ਼ਿਆਦਾ ਬੁਰੇ ਨੂੰ ਛੋੜ ਦਈਏ। ਅਦਰਵਾਈਜ਼ ਉਹ ਜੋ ਕਨਸੈਪਟ ਹੈ ਸੀ ਰੀਅਲ ਡੈਮੋਕ੍ਰੇਸੀ ਦਾ, ਮੇਰਾ ਖਿਆਲ ਹੈ ਕਿ ਵਿਦ ਦ ਪੈਸੇਜ ਆਫ ਟਾਈਮ ਉਹ ਆਹਿਸਤਾ ਆਹਿਸਤਾ ਆਪਣੀਆਂ ਆਖਰੀਆਂ ਸਾਵਾਂ ਲੈ ਰਿਹਾ ਹੈ। ਇਹ ਸਿਰਫ ਈਸਟ 'ਚ ਨਹੀਂ ਹੈ, ਮੇਰੇ ਖਿਆਲ ਹੁਣ ਵੈਸਟ 'ਚ ਵੀ ਅਗਰ ਤੁਸੀਂ ਨਜ਼ਰ ਦੌੜਾਓ ਤੇ ਅਨਫੋਰਚੁਨੇਟਲੀ ਇਹ ਚੀਜ਼ ਤੁਹਾਡੇ ਸਾਹਮਣੇ ਆ ਜਾਏਗੀ। ਦੂਸਰਾ, ਇਸ ਡੈਮੋਕ੍ਰੈਟਿਕ ਸਿਸਟਮ ਨੂੰ ਬੜੇ ਬੁਰੀ ਤਰ੍ਹਾਂ ਪਸਾ ਦਿੱਤਾ ਗਿਆ 2 ਔਰ 3 ਪਾਰਟੀ ਸਿਸਟਮ ਦੇ ਅੰਦਰ, ਔਰ ਇੱਕ ਪਿੰਗ ਪੋਂਗ ਹੈ। ਤੁਸੀਂ ਪੂਰੀ ਦੁਨੀਆ ਦੇ ਅੰਦਰ ਦੇਖ ਲਓ, ਇੱਕ 5 ਸਾਲ ਜਾਂ 4 ਸਾਲ ਜੋ ਵੀ ਸਿਸਟਮ ਉਸ ਕਿਸੇ ਵੀ ਕੰਟਰੀ ਦਾ ਹੈ, ਇੱਕ ਪਾਰਟੀ ਰਹੇਗੀ, ਨੈਕਸਟ ਉਹ ਪਾਰਟੀ ਪਾਵਰ ਚ ਆਏਗੀ, ਉਹ ਕੰਮ ਜੋ ਕਹਿ ਰਹੀ ਸੀ ਉਸ ਕੋਲ ਹੁੰਦੇ ਨੇ, ਜਿਹੜੀ ਪਾਰਟੀ ਪਹਿਲੇ ਪਾਵਰ ਸੀ ਉਹ ਕਹਿੰਦੀ ਨਹੀਂ ਜਨਾਬ ਦੇਖੋ ਕੀ ਕਰ ਰਹੇ। ਯਾਨੀ ਬੁਨਿਆਦੀ ਤੌਰ ਤੇ ਇਸ ਆਵਾਮ ਨੂੰ ਜਾਂ ਜਨਤਾ ਨੂੰ ਪੂਰੀ ਦੁਨੀਆ ਦੇ ਅੰਦਰ ਇੱਕ ਖਿਲੌਣਾ ਬਣਾ ਦਿੱਤਾ ਗਿਆ ਔਰ ਉਹਨੂੰ ਠੁੱਡੇ ਮਾਰੇ ਜਾਂਦੇ ਨੇ ਕਦੇ ਇੱਕ ਸਾਈਡ ਤੇ ਕਦੇ ਦੂਜੀ ਸਾਈਡ ਤੋਂ, ਹਰ ਚਾਰ ਸਾਲ ਬਾਅਦ ਉਹੀ ਲੋਕ ਉਹੀ ਚਿਹਰੇ ਤਕਰੀਬਨ ਆਲਮੋਸਟ ਉਹੀ ਚਿਹਰੇ, ਥੋੜਾ ਬਹੁਤ ਉਹਨਾਂ ਦੇ ਅੰਦਰ ਡਿਫਰੈਂਸ ਹੁੰਦਾ, ਆਲਮੋਸਟ ਉਹ ਵੀ ਦੁਨੀਆ ਦੇ ਅੰਦਰ ਰੂਲ ਕਰ ਰਹੇ। ਹੁਣ ਸਰ ਆਖਰੀ ਦੋ ਇੱਕ ਮਿੰਟ ਪਾਕਿਸਤਾਨ ਦੀ ਸਿਆਸਤ ਤੇ, ਪਾਕਿਸਤਾਨ ਸਰ ਇਸ ਟਾਈਮ ਯਕੀਨ ਕਰੋ ਕਿ ਬੜੀ ਹੀ ਇੱਕ ਅਜੀਬ ਫੇਜ਼ ਚੋਂ ਗੁਜ਼ਰ ਰਿਹਾ। ਪਾਕਿਸਤਾਨ ਦੇ ਅੰਦਰ ਇਸ ਟਾਈਮ ਨਾ ਸਿਰਫ ਰਾਈਟ ਨਾਓ ਬਲਕਿ ਰਾਈਟ ਫਰੋਮ ਦਾ ਬਿਗਨਿੰਗ ਇੱਕ ਹਿਊਜ ਇਮਬੈਲੈਂਸ ਆਫ ਪਾਵਰ ਹੈ। ਮੇਰਾ ਮੰਨਣਾ ਇਹ ਸਰ ਕਿ ਜਿਸ ਟਾਈਮ ਪਾਕਿਸਤਾਨ ਬਣਿਆ ਔਰ ਜਿਸ ਟਾਈਮ ਕੈਦ ਆਜ਼ਮ ਨੂੰ ਮਾਰਿਆ ਗਿਆ, ਬੜੀ ਲੰਬੀ ਹਿਸਟਰੀ ਹੈ, ਉਹਨਾਂ ਦੀ ਐਂਬੂਲੈਂਸ ਕਿਸੇ ਨਹੀਂ ਪਹੁੰਚੀ, ਤੁਸੀਂ ਮੇਰੇ ਨਾਲ ਬੈਟਰ ਜਾਣਦੇ ਹੋ, ਸਟੂਡੈਂਟ ਆਫ ਹਿਸਟਰੀ ਹੋ। ਇੱਕੋ ਇੰਸਟੀਟਿਊਸ਼ਨ ਸੀ ਜਿਹੜਾ ਕਿ ਥੋੜਾ ਜਿਹਾ ਆਰਗਨਾਈਜ਼ ਸੀ ਜਿਸ ਟਾਈਮ ਪਾਕਿਸਤਾਨ ਬਣਿਆ, ਦੈਟ ਵਾਜ਼ ਆਰਮੀ। ਐਂਡ ਆਰਮੀ ਵਾਜ਼ ਯੂ ਨੋ ਉਸਨੂੰ ਵੈਸਟ ਨੇ ਆਪਣੇ ਇੰਟਰਸਟ ਵਾਸਤੇ ਟੇਕ ਓਵਰ ਕਰ ਲਿਆ ਔਰ ਉਸ ਆਰਮੀ ਦੀ ਐਸੀ ਬ੍ਰੇਨ ਵਾਸ਼ਿੰਗ ਕੀਤੀ ਗਈ ਹੈ ਕਿ ਉਹਨਾਂ ਨੂੰ ਇੱਕ ਸੁਪਰ ਇੱਕ ਕਿਸਮ ਦਾ ਇੰਸਟੀਟਿਊਟ ਬਣਾ ਕੇ ਪਾਕਿਸਤਾਨ ਦੇ ਉੱਤੇ ਮੁਸਲਤ ਕੀਤਾ ਗਿਆ ਔਰ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਡਿਫੈਂਸ ਕ੍ਰੀਏਟਰ ਹੋ, ਬਾਕੀ ਲੋਕ ਡਿਫੈਂਸ ਕ੍ਰੀਏਟਰ ਹੋਣ ਔਰ ਉਹਨਾਂ ਦੀ ਅਪਬ੍ਰਿੰਗਿੰਗ ਵੀ ਇਸ ਤਰ੍ਹਾਂ ਹੋਈ ਹੈ। ਹੁਣ ਉਹ ਜਿਹੜੇ ਜਨਰਲ ਸਨ ਰਾਈਟ ਫਰੋਮ ਦਾ ਬਿਗਨਿੰਗ, ਉਹਨਾਂ ਨੂੰ ਪਾਵਰ ਇੰਟੋਕਸੀਕੇਸ਼ਨ ਇਤਨੀ ਜ਼ਿਆਦਾ ਪਾਵਰ ਇੰਟੋਕਸੀਕੇਸ਼ਨ ਹੈ ਕਿ ਕੰਟਰੀ ਉਹਨਾਂ ਵਾਸਤੇ ਮੈਟਰ ਨਹੀਂ ਕਰਦਾ। ਸਾਡੀ ਕਾਸਮਾ ਜੰਗੀਰ ਐਸ ਐਨ ਲਾਇਰ ਆਫ ਸ਼ੀ ਵਾਜ਼ ਅ ਹਿਊਮਨ ਰਾਈਟ ਐਕਟਿਵਿਸਟ, ਆਲ ਦੋ ਮੇਰੇ ਉਹਨਾਂ ਦੀ ਆਈਡੀਆਲੋਜੀ ਨਾਲ ਮੈਂ ਉਹਨਾਂ ਨਾਲ ਕੋਈ ਜ਼ਿਆਦਾ ਬਿਲੀਵ ਨਹੀਂ ਸੀ ਕਰਦਾ ਉਹਨਾਂ ਦੀ ਆਈਡੀਆਲੋਜੀ, ਬਾਹਰ ਰਹਿਣੀ ਹੋ ਉਹ ਇੱਕ ਸ਼ੀ ਵਾਜ਼ ਅ ਹਿਊਮਨ ਐਕਟਿਵਿਸਟ। ਉਹ ਕਹਿੰਦੀਆਂ ਸਨ ਜਨਾਬ ਕਿ ਤੁਸੀਂ ਜਿਸ ਟਾਈਮ ਜਰਨੈਲਾਂ ਦੀ ਕਰਪਸ਼ਨ ਸਾਹਮਣੇ ਆਏਗੀ ਤੇ ਤੁਸੀਂ ਪੋਲੀਟੀਸ਼ੀਅਨ ਦੀ ਕਰਪਸ਼ਨ ਨੂੰ ਭੁੱਲ ਜਾਓਗੇ ਕਿ ਇਹ ਕਿਤਨਾ ਕਿਤਨਾ ਵੱਡੇ ਖਾਂਚੇ ਮਾਰਦੇ ਨੇ। ਇਹ ਸੋਸ਼ਲ ਮੀਡੀਆ ਦਾ ਦੌਰ ਹੈ, ਥੈਂਕਸ ਟੂ ਦੀ ਸੋਸ਼ਲ ਮੀਡੀਆ, ਬਹੁਤ ਸਾਰੇ ਅੱਛੇ ਐਸਪੈਕਟ ਨਾਲ, ਬੁਰੇ ਐਸਪੈਕਟ ਹੈ ਨਹੀਂ, ਲੇਕਿਨ ਅੱਛੇ ਐਸਪੈਕਟ ਇਹ ਕਿ ਸਾਡੇ ਜੇ ਮੁਲਕਾਂ ਦੇ ਅੰਦਰ ਇਸ ਸੋਸ਼ਲ ਮੀਡੀਆ ਨੇ ਗੰਦੇ ਲੋਕਾਂ ਨੂੰ ਅੱਜ ਤੱਕ ਐਕਸਪੋਜ਼ ਕਰਨਾ ਸ਼ੁਰੂ ਕਰਤਾ। ਲੇਕਿਨ ਹੈਵਿੰਗ ਸੈਡ ਦਿਸ, ਉਹਨਾਂ ਨੂੰ ਸਰ ਫਰਕ ਨਹੀਂ ਪੈਂਦਾ ਨਾ। ਮਿਸਾਲ ਦੇ ਤੌਰ ਤੇ ਬਾਜਵਾ ਸਾਹਿਬ ਦੇ ਸਾਡੇ ਕੋਲ ਟੈਕਸ ਰਿਟਰਨ ਲੋਕਾਂ ਕੋਲ ਆ ਗਏ, ਹੂ ਕੇਅਰਸ, ਕਿਆ ਬਾਜਵਾ ਨੂੰ ਫਰਕ ਪਏਗਾ, ਕਿਆ ਕੋਈ ਬਾਜਵਾ ਨੂੰ ਟੱਚ ਕਰ ਸਕੇਗਾ? ਮੇਰੇ ਔਰ ਤੁਹਾਡੇ ਵਾਸਤੇ ਇੱਕ ਟੌਪਿਕ ਹੈ, ਅਸੀਂ ਅੰਦਰੋਂ ਖੂਨ ਆਪਣਾ ਸਾੜ ਲਾਂਗੇ ਕਿ 8 ਅਰਬ ਜਾਂ 12 ਅਰਬ ਜਾਂ 14 ਅਰਬ ਜਿਤਨੀ ਵੀ ਅਮਾਊਂਟ ਹੈ। ਨੋਬਡੀ ਇਵਨ ਡਿਨਾਈਜ਼, ਈਵਨ ਤਾਂ ਗਵਰਨਮੈਂਟ ਵੀ ਨਹੀਂ ਕਹਿ ਰਹੀ ਕਿ ਗਲਤ ਫਿਗਰਸ ਹਨ, ਉਹ ਇਹ ਕਹਿ ਰਹੇ ਕਿ ਲੀਕ ਕਿਸ ਤਰ੍ਹਾਂ ਹੋਏ ਨੇ। ਪ੍ਰੋਬਲਮ ਇਹ ਹੈ ਸਰ ਕਿ ਪਾਕਿਸਤਾਨ, ਆਈ ਐਮ ਅਫਰੇਡ ਕਿ ਜਿਸ ਡਗਰ ਤੇ ਚੱਲ ਰਿਹਾ ਮੁਲਕ, 65% ਯੂਥ ਹੈ ਜਿਹਦੀ ਉਮਰ 35 ਈਅਰ ਤੋਂ ਘੱਟ ਹੈ, ਆਈ ਐਮ ਅਫਰੇਡ ਕਿ ਇਹ ਬੜੀ ਡੇਂਜਰਸ ਸੂਰਤਿਆਲ ਦੀ ਤਰਫ ਜਾ ਰਿਹਾ ਔਰ ਇਹ ਸਿੱਧਾ ਨਹੀਂ ਹੋਏਗਾ ਸਰ, ਇਹ ਇਲੈਕਸ਼ਨ ਖੇਡ ਕੇ ਇਹਨੇ ਸਿੱਧਾ ਨਹੀਂ ਹੋਣਾ। ਆਈ ਐਮ ਅ ਬਿਗ ਸਪੋਰਟਰ ਆਫ ਇਮਰਾਨ ਖਾਨ ਆਈਡੀਆਲੋਜੀ, ਲੇਕਿਨ ਪਾਰਲੀਮੈਂਟਰੀ ਸਿਸਟਮ ਦੇ ਅੰਦਰ ਸਰ ਉਹ ਬੰਦਾ ਕੁਛ ਵੀ ਨਹੀਂ ਕਰ ਸਕਦਾ। ਇੱਕ ਪ੍ਰਾਈਮ ਮਿਨਿਸਟਰ ਕੋਲ ਕੀ ਪਾਵਰ ਹੁੰਦੀ ਹੈ ਸਰ? ਉਸ ਕੋਲ ਹਰ ਮਾਫੀਆ ਉਹਨੂੰ ਬਲੈਕਮੇਲ ਕਰਦਾ। ਇਮਰਾਨ ਖਾਨ ਅਗਰ ਸੈਕਿੰਡ ਟਾਈਮ ਪਾਵਰ ਚ ਆ ਗਿਆ, ਮੈਂ ਵੀ ਸਰ ਤੁਸੀਂ ਵੀ ਪ੍ਰੋਗਰਾਮ ਕਰ ਰਹੇ ਹੋਗੇ, ਮੈਂ ਵੀ ਪ੍ਰੋਗਰਾਮ ਕਰ ਰਿਹਾ ਹੋਗਾ, ਆਫਟਰ 2 ਈਅਰਸ ਐਵਰੀਬਾਡੀ ਵਿਲ ਸਟਾਰਟ ਅਬਿਊਜ਼ਿੰਗ ਇਮਰਾਨ ਖਾਨ ਕਿ ਦੇਖੋ ਜੀ ਇਸ ਕੋਲ ਤਾਂ ਕੁਝ ਵੀ ਨਹੀਂ ਹੁੰਦਾ, ਪਿਆ ਨਹੀਂ ਕੈਨ ਨਾਟ ਡੂ ਐਨੀਥਿੰਗ। ਇਤਨਾ ਗੰਦਾ ਔਰ ਕਰਪਟ ਹੋ ਚੁੱਕਿਆ ਸਿਸਟਮ, ਇਤਨਾ ਗਲਤ ਫੜ ਚੁੱਕਿਆ ਉਹ ਸਿਸਟਮ ਕਿ ਉਹ ਇਲੈਕਸ਼ਨ ਨਾਲ ਠੀਕ ਨਹੀਂ ਹੋਏਗਾ। ਹੁਣ ਮੈਂ ਕੋਈ ਇਤਨਾ ਬੜਾ ਫਲੋਸਫਰ ਨਹੀਂ ਹੈ ਕਿ ਮੈਂ ਇਸ ਦਾ ਕੋਈ ਹੱਲ ਪੇਸ਼ ਕਰਾਂ ਕਿ ਇਹਦਾ ਹੱਲ ਕੀ ਹੋਏਗਾ, ਲੇਕਿਨ ਅਨਫਾਰਚੁਨੇਟਲੀ ਪਾਕਿਸਤਾਨ ਇਸ ਟਾਈਮ ਬਹੁਤ ਹੀ ਸਖਤ ਕ੍ਰਾਈਸਿਸ ਦੇ ਅੰਦਰ ਹੈ। ਔਰ ਆਖਰੀ ਗੱਲ ਇਹ ਸਰ ਕਰਨਾ ਚਾਹਾਂਗਾ, ਵੈਸਟਰਨ ਕੰਟਰੀਜ਼ ਨੂੰ ਸੋਚਣਾ ਚਾਹੀਦਾ ਕਿ ਜਿਹੜੇ ਈਸਟਰਨ ਕੰਟਰੀਜ਼ ਦੇ ਕਰਪਟ ਪੋਲੀਟੀਸ਼ੀਅਨਸ ਹਨ, ਉਹਨਾਂ ਨੂੰ ਉਹ ਇੱਥੇ ਪਨਾਹ ਵੀ ਦਿੰਦੇ ਹਨ, ਇਹਨਾਂ ਨੂੰ ਰੱਖਦੇ ਵੀ ਹਨ, ਇਹਨਾਂ ਨੂੰ ਪਾਲਦੇ ਵੀ ਹਨ। ਔਰ ਇਹ ਸਿਰਫ ਮੇਰੇ ਖਿਆਲ ਇੰਡੀਆ ਵਿੱਚ ਘੱਟ ਹੈ, ਸਾਡੇ ਮੁਲਕ ਦੇ ਅੰਦਰ ਤਾਂ ਬਿਲਕੁਲ ਓਪਨ ਹੋ ਚੁੱਕਿਆ, ਬਿਲਕੁਲ ਓਪਨ। ਜਿਤਨੇ ਕਰਪਟ ਸਾਡੇ ਪੋਲੀਟੀਸ਼ੀਅਨ ਹੈ ਸਾਰੇ ਵੈਸਟ ਮੁਲਕਾਂ 'ਚ ਆ ਕੇ ਰਹਿੰਦੇ ਹਨ, ਇੱਥੇ ਉਹਨਾਂ ਨੂੰ ਸਿਟੀਜ਼ਨਸ਼ਿਪ ਵੀ ਮਿਲਦੀ ਹੈ, ਇਹ ਘਰ ਵੀ ਲੈਂਦੇ ਨੇ, ਇੱਥੇ ਬਹਿ ਕੇ ਪਾਕਿਸਤਾਨ ਨੂੰ ਰਨ ਵੀ ਕਰਦੇ ਨੇ। ਨਵਾਜ਼ ਸ਼ਰੀਫ ਦੀ ਪ੍ਰਾਈਮ ਐਗਜ਼ਾਮਪਲ ਹੈ ਸਰ ਜੀ, ਪ੍ਰਾਈਮ ਐਗਜ਼ਾਮਪਲ ਹੈ, ਕਨਵਿਕਟਡ ਆਦਮੀ ਹੈ, ਸਜ਼ਾਵਾਂ ਹੋਈਆਂ ਸੁਪਰੀਮ ਕੋਰਟ 'ਚ, ਉਹ ਬਹਿ ਕੇ ਪਾਕਿਸਤਾਨ ਦਾ ਆਰਮੀ ਚੀਫ ਲਾਉਂਦਾ ਪਿਆ। ਹੁਣ ਪਿਛਲਾ ਇੱਕ ਹਫ਼ਤਾ ਹੋ ਗਿਆ ਪਾਕਿਸਤਾਨ ਦੇ ਅੰਦਰ ਉਹ ਮਜ਼ਾਕ ਬਣੇ ਆ ਜਿਹੜਾ ਕਿ ਕਿਸੇ ਬਨਾਨਾ ਰਿਪਬਲਿਕ 'ਚ ਨਹੀਂ ਹੁੰਦਾ, ਕਿ 22ਵੇਂ ਸਕੇਲ ਦਾ ਬੰਦਾ ਜਿਹੜਾ ਕਿ ਗਵਰਨਮੈਂਟ ਦੇ ਅੰਡਰ ਆਉਂਦਾ ਆਰਮੀ ਦਾ ਆਰਮੀ ਚੀਫ, ਉਹਦੀ ਵਜ੍ਹਾ ਤੋਂ ਪੂਰਾ ਪਾਕਿਸਤਾਨ 3 ਵੀਕ ਹੋ ਗਏ ਸਟੇਲਮੇਟ ਦੀ ਸਿਚੁਏਸ਼ਨ ਵਿੱਚ ਹੈ। ਮੀਡੀਆ ਜਿਹੜਾ ਕਿ ਵਿਕਿਆ ਮੀਡੀਆ ਇੰਤਹਾਈ, ਆਈ ਸੋਰੀ ਮੈਂ ਕੋਈ ਸਖਤ ਲਫ਼ਜ਼ ਨਹੀਂ ਇਸਤੇਮਾਲ ਕਰਨਾ ਚਾਹੁੰਦਾ, ਜਿਹੜੇ ਮੀਡੀਆ ਓਨਰਸ ਹਨ ਵਿਕੇ, ਯਾਨੀ ਵਿਕਾਊ ਮਾਲ, ਸਾਰਾ ਦਿਨ ਆਵਾਮ ਨੂੰ ਪਾਗਲ ਕੀਤੇ ਉਹਨਾਂ, ਕੁਛ ਅਸਟੈਬਲਿਸ਼ਮੈਂਟ ਦੇ ਮੋਹਰੇ ਬਣੇ ਨੇ ਸਾਡੇ ਉੱਥੇ ਸਾਫੀ, ਕੁਛ ਪੀਪਲਸ ਪਾਰਟੀ ਦੇ ਮੋਹਰੇ ਬਣੇ ਨੇ, ਕੁਛ ਉਹ ਮਾਊਥ ਪੀਸ ਬਣੇ ਨੂਨ ਲੀਗ ਦੇ, ਕੁਛ ਤਰੀਕੇ ਇਨਸਾਫ ਦੇ। ਜਨਤਾ ਵਿਚਾਰੀ ਪਾਗਲ ਹੋਈ ਹੈ, ਜਨਤਾ ਕਦੇ ਉਧਰ ਤੇ ਕੰਮ ਮਰਦੇ ਨੇ, ਕਦੇ ਜਨਤਾ ਨੂੰ ਉਧਰ ਤੇ ਕੰਮ ਮਰਦੇ ਨੇ, ਕਹਿੰਦਾ ਜੀ ਮੈਂ ਬੜਾ ਪਾਕ ਹਾਂ, ਦੂਸਰਾ ਕਹਿੰਦਾ ਮੈਂ ਬੜਾ ਪਾਕ ਹਾਂ, ਹੈ ਸਾਰੇ ਦੇ ਸਾਰੇ ਝੂਠੇ ਨੇ, ਕਰਪਟ ਹਨ ਔਰ ਇਸ ਸਿਸਟਮ ਦੇ ਬੈਨੀਫਿਸ਼ਰੀ ਨੇ ਇਹ ਸਾਰੇ, ਇੱਕੋ ਜਿਹੇ ਸਨ, ਜੱਜ, ਜਰਨੈਲ, ਜਰਨਲਿਸਟ, ਜਿਤਨੇ ਵੱਡੇ ਜਰਨਲਿਸਟ ਹਨ ਨਾਟ, ਜਿਹੜੇ ਕਿ ਗਰਾਊਂਡ ਤੇ ਕੰਮ ਕਰਦੇ ਨੇ, ਮੀਡੀਆ ਹਾਊਸਿਸ ਦੇ ਮਾਲਕਾਨ, ਇਹ ਜਿਤਨੇ ਐਮ ਸਾਰੇ ਸ਼ਾਮੀ ਸਾਰੇ ਇਕੱਠਿਆਂ ਬਹਿ ਕੇ ਆਪਣੇ ਸੋਹਣੀਆਂ ਪਾਰਟੀਆਂ ਕਰਦੇ ਹੋਣ ਬਿਕਾਜ਼ ਦੇ ਆਰ ਦਾ ਬੈਨੀਫਿਸ਼ਰੀ ਆਫ ਦੈਟ ਕਰਪਟ ਸਿਸਟਮ, ਔਰ ਉਸ ਸਿਸਟਮ ਨੂੰ ਇਹ ਬੈਨੀਫਿਸ਼ਰੀ ਚੇਂਜ ਨਹੀਂ ਹੋਣ ਦੇਣਗੇ, ਇੱਕ ਇਮਰਾਨ ਖਾਨ ਨਹੀਂ 10 ਇਮਰਾਨ ਖਾਨ ਆ ਜਾਣ। ਸਰ ਮੇਰਾ ਇਸ ਤੇ ਇਹ ਵਿਚਾਰ ਨੂੰ ਤੁਹਾਡੇ ਵਿਚਾਰ ਚਾਹੀਦੇ ਸਰ। ਥੈਂਕ ਯੂ ਸੋ ਮਚ ਫਾਰ ਗਿਵਿੰਗ ਮੀ ਟਾਈਮ।
ਵੈਲਕਮ ਸਰ, ਵੈਲਕਮ। ਬਹੁਤ ਵੈਸੇ ਤੁਸੀਂ ਸਾਰੀ ਜਿਹੜੀ ਚੀਜ਼ ਹੈ ਉਹ ਇੰਨੇ ਵਧੀਆ ਤਰੀਕੇ ਨਾਲ ਬਿਆਨ ਕਰ ਦਿੱਤੀ, ਉਸ ਤੋਂ ਬਾਅਦ ਕਹਿਣ ਦੀ ਗੁੰਜਾਇਸ਼ ਬੜੀ ਘੱਟ ਹੈ। ਸਾਡੇ ਵਾਕਈ ਤੁਸੀਂ ਕਿਹਾ ਕਿ ਇੰਡੀਆ 'ਚ ਥੋੜਾ ਘੱਟ ਹੋ ਸਕਦਾ, ਪਾਕਿਸਤਾਨ 'ਚ ਕਰਪਸ਼ਨ ਬੜੀ ਜ਼ਿਆਦਾ, ਇੰਡੀਆ 'ਚ ਵੀ ਕੋਈ ਕਮੀ ਨਹੀਂ ਹੈ ਸਰ, ਉਹੀ ਕੰਮ ਹੈ ਬਿਲਕੁਲ। ਮੈਂ ਵਿਦ ਡਿਊ ਰਿਸਪੈਕਟ ਨਾ, ਸਾਡੇ ਇੱਕ ਫਰੈਂਡ ਆਏ ਉੱਥੋਂ ਦੁਬਈ ਤੋਂ ਤੇ ਉਹ ਪਾਕਿਸਤਾਨ 'ਚ ਸੀਗੇ ਤੇ ਉਹ ਕਹਿੰਦੇ, ਉਹਨਾਂ ਨੇ ਬੜਾ ਇੱਕ ਇੰਟਰਸਟਿੰਗ ਚੀਜ਼ ਕਿਹਾ, ਕਹਿੰਦਾ ਜੀ ਯਾਰ ਤੁਹਾਡੇ ਉੱਥੇ ਇੰਡੀਆ 'ਚ ਤੁਹਾਨੂੰ ਕਰਪਸ਼ਨ ਦੀ ਮਾਰ ਹੈ, ਤੁਹਾਨੂੰ ਉੱਥੇ ਗਰੀਬੀ ਆ, ਹੋਰ ਕਈ ਚੀਜ਼ਾਂ ਦੀ ਮਾਰ ਹੈ। ਅਸੀਂ ਕਹਿੰਦਾ ਜਿਹੜਾ ਬੰਬ ਬਲਾਸਟ ਨਾ ਮਰ ਜਾਂਦੇ ਹਾਂ, ਬਸ ਇੰਨਾ ਹੀ ਫਰਕ ਹੈ ਸਾਡੇ ਪਾਕਿਸਤਾਨ ਤੁਹਾਡੇ 'ਚ, ਹੋਰ ਕੋਈ ਫਰਕ ਨਹੀਂ ਹੈ। ਤੇ ਅਸੀਂ ਬੜਾ ਹੱਸੇ, ਮੈਂ ਕਿਹਾ ਯਾਰ ਗੱਲ ਤਾਂ ਸਹੀ ਹੈ, ਇੱਥੇ ਆ ਕੇ ਵੀ ਸਭ ਕੁਝ, ਉਹੀ ਇੰਡੀਅਨ ਉਹੀ ਪਾਕਿਸਤਾਨੀ ਇੱਥੇ ਆ ਕੇ ਕੰਮ ਕਰ ਰਹੇ, ਮਿਹਨਤ ਕਰ ਰਹੇ, ਤਰੱਕੀ ਕਰ ਰਹੇ ਆ, ਕਿੱਥੇ ਪਹੁੰਚ ਗਏ ਆ। ਠੀਕ ਹੈ, 7 ਸਾਲ ਦੇ ਵਿੱਚ ਇੱਕ ਸ਼ਖਸ, 7 ਸਾਲਾਂ ਦੇ ਵਿੱਚ 2015 'ਚ ਪੋਲੀਟਿਕਸ 'ਚ ਆਇਆ, 2022 ਦੇ ਵਿੱਚੋਂ ਟੋਰੀਜ਼ ਦਾ ਲੀਡਰ ਇਲੈਕਟ ਹੋ ਕੇ ਪ੍ਰਧਾਨ ਮੰਤਰੀ ਬਣ ਗਿਆ, ਕਿੱਥੇ ਪਹੁੰਚ ਗਿਆ ਉਹ ਸ਼ਖਸ। ਠੀਕ ਹੈ, ਸੋ ਜੇ ਉਹ ਲੋਕ ਅਮਰੀਕਾ, ਬ੍ਰਿਟੇਨ, ਇੱਥੇ ਸਾਡੇ ਕੈਨੇਡਾ ਦੇ ਵਿੱਚ ਅਨੀਤਾ ਆਨੰਦ ਜੀ, ਇਹਨਾਂ ਨੂੰ 7 ਸਾਲ ਵੀ ਨਹੀਂ ਹੋਏ ਪੋਲੀਟਿਕਸ ਦੇ ਵਿੱਚ, ਆਪਣੀ ਕਾਬਲੀਅਤ ਦੇ ਸਿਰ ਦੇ ਉੱਤੇ, ਮੈਂ ਕੋਈ ਇਸ ਤਰ੍ਹਾਂ ਨਹੀਂ ਕਹਿ ਰਿਹਾ ਵੀ ਕਿਸੇ ਸਿਫਾਰਿਸ਼ ਨਾਲ, ਆਪਣੀ ਕਾਬਲੀਅਤ ਦੇ ਸਿਰ ਦੇ ਉੱਤੇ ਕੈਨੇਡਾ ਦੀ ਪਹਿਲੀ ਮਹਿਲਾ ਡਿਫੈਂਸ ਮਿਨਿਸਟਰ ਬਣ ਗਏ। ਠੀਕ ਹੈ, ਸੋ ਜੇ ਲੋਕ ਇੱਥੇ ਆ ਕੇ, ਆਪਾਂ ਇੰਡੀਆ ਪਾਕਿਸਤਾਨ ਤੋਂ ਆ ਕੇ ਇੱਥੇ ਵੀ ਤਰੱਕੀ ਕਰ ਸਕਦੇ, ਇੱਥੇ ਇੰਡੀਅਨ ਔਰ ਪਾਕਿਸਤਾਨੀ ਕਮਿਊਨਿਟੀ ਇੰਨੇ ਔਰ ਇਕੱਠੇ ਰਹਿ ਸਕਦੀ ਹੈ, ਸਭ ਕੁਝ ਆਪਾਂ ਇਕੱਠੇ ਖਾਂਦੇ ਪੀਂਦੇ ਉੱਠਦੇ ਬੈਠਦੇ ਹਾਂ, ਇੱਥੇ ਜਿੰਨਾ ਵਧੀਆ ਹੋ ਸਕਦਾ ਉੱਥੇ ਵੀ ਕਿਉਂ ਨਹੀਂ ਵਧੀਆ ਹੋ ਸਕਦਾ। ਹੁਣ ਉਹਦਾ ਮੈਂ ਜਿਹੜਾ ਸੋਲੂਸ਼ਨ ਦੀ ਤਰਫ ਆ ਜਾਂਦਾ, ਤੁਸੀਂ ਬਿਆਨ ਬਹੁਤ ਵਧੀਆ ਸਾਰਾ ਕਰ ਹੀ ਦਿੱਤਾ ਕਰੰਟ ਸਿਚੁਏਸ਼ਨ, ਸੋਲੂਸ਼ਨ ਦੀ ਤਰਫ ਆ ਜਾਂਦਾ। ਮੈਂ ਇੱਥੇ ਇਹ ਮੰਨਦਾ ਹੈ ਕਿ 3 ਚੀਜ਼ਾਂ, ਮੈਂ ਦੁਬਾਰਾ ਹੋ ਸਕਦਾ ਤੁਹਾਨੂੰ ਰੈਪੀਟੇਟਿਵ ਲੱਗੇ, ਪਰ ਸੋਲੂਸ਼ਨ ਨਿਕਲਣਾ 2 ਚੀਜ਼ਾਂ 'ਚੋਂ ਹੈ, 2 ਚੀਜ਼ਾਂ ਤੋਂ। ਤੁਸੀਂ ਸੋਲੂਸ਼ਨ ਦੀ ਗੱਲ ਕੀਤੀ ਨਾ, 2 ਚੀਜ਼ਾਂ ਤੋਂ, ਔਰ 100% ਨਿਕਲੇਗਾ ਜਿਸ ਦਿਨ ਇਹ ਚੀਜ਼ ਹੋ ਗਈ ਔਰ ਹੋਣੀ ਵੀ ਹੈ, 100% ਸੋਲੂਸ਼ਨ ਨਿਕਲ ਆਏਗਾ 2 ਚੀਜ਼ਾਂ 'ਚੋਂ। ਪਹਿਲੀ ਚੀਜ਼ ਤਾਂ ਲੀਡਰ ਉਹ ਚਾਹੀਦਾ ਹੈ ਕਿ ਜਿਹੜਾ ਦਲੇਰ ਹੋਵੇ, ਇਮਾਨਦਾਰ ਹੋਵੇ ਤੇ ਵਿਜ਼ਨਰੀ ਹੋਵੇ। ਇਮਰਾਨ ਖਾਨ ਸਾਹਿਬ ਦੇ ਤੁਸੀਂ ਕਿਹਾ ਵੀ ਤੁਸੀਂ ਉਹਨਾਂ ਤੋਂ ਪਸੰਦ ਕਰਦੇ ਹੋ, ਇਮਰਾਨ ਖਾਨ ਸਾਹਿਬ, ਹੁਣ ਮਾਫ਼ ਕਰਨਾ ਮੈਂ ਗੱਲ, ਆਪਣਾ ਮੇਰਾ ਵਿਊ ਪੁਆਇੰਟ ਹੈ, ਗਲਤ ਵੀ ਹੋ ਸਕਦਾ ਹੈ, ਅਗੇਨ ਇਹ ਮੈਚ ਨਹੀਂ ਹੈ ਕਿ ਮੈਂ ਕਹਾਂ ਜੀ 2 ਔਰ 2 4 ਹੀ ਹੋਣਾ, ਜਾਂ ਕ੍ਰਿਕਟ ਦਾ ਮੈਚ ਨਹੀਂ ਹੈ ਕਿ ਮੈਂ ਕਹਿ ਦਵਾਂ ਜੀ ਕੱਲ ਇੰਡੀਆ ਨੇ 170 ਹੀ ਬਣਾਏ ਨੇ ਤਾਂ ਨਾ 169 ਆ ਨਾ 171 ਹੈ। ਇਹ ਮੇਰਾ ਓਪੀਨੀਅਨ ਆ, ਮੈਂ ਗਲਤ ਹੋ ਸਕਦਾ। ਇਮਰਾਨ ਖਾਨ ਸਾਹਿਬ ਦਲੇਰ ਨੇ, ਦਲੇਰ ਆ ਉਹ ਆਦਮੀ, ਦੇਖੋ ਉਹਨੂੰ ਪਤਾ ਜਾਣ ਦਾ ਖਤਰਾ, ਫਿਰ ਵੀ ਉਹ ਸ਼ਖਸ ਭੱਜਾ ਫਿਰ ਰਿਹਾ ਹੈਗਾ, ਔਰ ਵਾਕਈ ਦੇਸ਼ ਲਈ ਇਸ ਉਮਰ, ਵਰਨਾ ਤੇ ਅੱਜ ਤੁਸੀਂ ਦੇਖੋ ਨਾ ਅਗਲਾ ਬੰਦਾ ਕਹਿੰਦਾ ਇਸ ਉਮਰ 'ਚ ਯਾਰ ਆਰਾਮ ਨਾਲ ਘਰ ਬੈਠੋ ਜਾਂ ਫੋਰਨ ਜਾ ਸਕਦੇ ਨੇ, ਕੁਛ ਵੀ ਕਰ ਸਕਦੇ ਨੇ, ਦਲੇਰ ਆਦਮੀ, ਇਮਾਨਦਾਰ ਹੈ। ਠੀਕ ਆ, ਤੋਸ਼ਾ ਖਾਨਾ ਦਾ ਕੇਸ ਹੈ, ਚਲੋ ਹੁਣ ਮੈਨੂੰ ਪਤਾ ਨਹੀਂ ਸਹੀ ਹੈ ਗਲਤ ਹੈ, ਚਲੋ ਮੋਟੇ ਤੌਰ ਦੇ ਉੱਤੇ ਲਾ ਲਓ ਕਿ ਵੱਡਾ ਵੱਡਾ ਕਰਪਟ ਨਹੀਂ ਆਦਮੀ, ਲੇਕਿਨ ਤੀਸਰਾ ਜਿਹੜਾ ਪੁਆਇੰਟ ਹੈ, ਜੇ ਉਹ ਵਿਜ਼ਨਰੀ ਹੋਣਗੇ, ਠੀਕ ਹੈ, ਮੈਨੂੰ ਹਜੇ ਵਿਜ਼ਨ ਵਾਲੀ ਗੱਲ, ਕਿਉਂਕਿ ਜਦੋਂ ਤੁਸੀਂ ਜਿਹੜਾ ਵਿਜ਼ਨ ਹੈ, ਜੇ ਉਹਨਾਂ ਦੇ ਅੰਦਰ ਉਹ ਵਿਜ਼ਨ ਹੋਏਗਾ, ਜਿਹੜੇ ਵੀ ਲੀਡਰ 'ਚ ਹੋਏਗਾ, ਇਮਰਾਨ ਖਾਨ ਸਾਹਿਬ ਹੋ ਸਕਦੇ ਨੇ, ਕੋਈ ਹੋਰ ਹੋ ਸਕਦਾ, ਜਿਹੜਾ ਵੀ ਲੀਡਰ ਇੰਡੀਆ 'ਚ, ਪੰਜਾਬ 'ਚ, ਪਾਕਿਸਤਾਨ 'ਚ ਆਏਗਾ, ਜਿਹਦੇ ਅੰਦਰ ਉਹ ਵਿਜ਼ਨਰੀ ਹੋਏਗਾ, ਉਹ ਬਿਲਕੁਲ, ਔਰ ਇਸੇ ਡੈਮੋਕ੍ਰੈਟਿਕ ਸੈਟਅਪ ਹੈ, ਕਰੰਟਲੀ ਹੋਰ ਕੋਈ ਸੈਟਅਪ ਨਹੀਂ ਹੈ। ਕਮਿਊਨਿਸਟ ਕੰਟਰੀਜ਼ ਤੁਸੀਂ ਦੇਖ ਲਓ ਉਹਨਾਂ ਦਾ ਕੀ ਹਾਲ ਹੈ, ਜਿਹੜਾ ਕੰਟਰੀ 'ਚ ਡਿਕਟੇਟਰਸ਼ਿਪ ਹੈ, ਤਿੰਨ ਹੀ ਸੈਟਅਪ, ਤਿੰਨ ਹੀ ਮਾਡਲ ਨੇ ਨਾ ਗਵਰਨੈਂਸ ਦੇ। ਹਾਂ, ਚੌਥਾ ਤੁਸੀਂ ਇੱਕ ਹੋਰ ਗਿਣਾਤਾ, ਹਾਈਬ੍ਰਿਡ, ਹਾਈਬ੍ਰਿਡ ਤਾਂ ਬਿਲਕੁਲ ਹੀ ਗਲਤ ਹੈ, ਹਾਈਬ੍ਰਿਡ ਵੀ ਗਲਤ ਹੈ, ਕਮਿਊਨਿਸਟ ਸਿਸਟਮ ਵੀ ਗਲਤ ਹੈ, ਡਿਕਟੇਟਰਸ਼ਿਪ ਤਾਂ ਵੈਸੇ ਹੀ ਗਲਤ ਹੈ। ਇਰਾਨ ਦੇ ਵੀ ਦੇਖੋ, ਜਿਸ ਕੰਟਰੀ ਦੇ ਆਪਣੇ 11 ਖਿਲਾੜੀ, ਮੈਂ ਵਿਦ ਡਿਊ ਰਿਸਪੈਕਟ ਕਹਿਣਾ ਚਾਹੁੰਦਾ, ਬੜੀ ਜ਼ਿੰਮੇਵਾਰੀ ਨਾਲ ਗੱਲ ਕਹਿਣਾ ਚਾਹੁੰਦਾ, ਜਿਸ ਕੰਟਰੀ ਦੇ ਆਪਣੇ 11 ਖਿਲਾੜੀ ਤੁਹਾਡੇ ਨੈਸ਼ਨਲ ਐਂਥਮ ਤੇ, ਇਰਾਨ ਦੀ ਟੀਮ ਨੇ ਉਹਨਾਂ ਦੇ ਨੈਸ਼ਨਲ ਐਂਥਮ ਦੇ ਉੱਤੇ ਤੁਸੀਂ ਦੇ ਵਰ ਨਾਟ ਸਿੰਗਿੰਗ ਅਲੋਂਗ। ਸਰ ਇੱਥੇ ਨਾ, ਮੈਂ ਦੇਖੋ, ਮੈਂ ਇੱਥੇ ਜਦ ਜਰਨਲਿਸਟ ਹਾਂ, ਇੱਥੇ ਮੈਂ ਜਰਨਲਿਸਟ ਹਾਂ, ਪਰ ਜਦ ਮੈਂ ਹੁਣ ਘਰ ਦੇ ਵਿੱਚ ਮੈਚ ਦੇਖ ਰਿਹਾ ਇੰਡੀਆ ਦਾ, ਜਿੱਦਾਂ ਹੀ ਨੈਸ਼ਨਲ ਐਂਥਮ ਪਲੇ ਹੁੰਦਾ, ਮੈਂ ਖੜਾ ਹੋ ਕੇ ਆਈ ਸਿੰਗ ਅਲੋਂਗ, ਮੈਂ ਖੜਾ ਹੋ ਕੇ ਨੈਸ਼ਨਲ ਐਂਥਮ, ਆਈ ਸਿੰਗ ਅਲੋਂਗ ਕਿ ਆਲ ਇੰਡੀਆ ਦੀ ਟੀਮ ਜਨ ਗਣ ਮਨ ਜਦ ਨੈਸ਼ਨਲ ਐਂਥਮ ਆਉਂਦਾ, ਮੈਂ ਖੜਾ ਹੋ ਕੇ ਕਰਨਾ। ਜਿਸ ਕੰਟਰੀ ਦੇ ਵਰਲਡ ਕੱਪ ਦਾ ਮੈਚ ਹੈ, ਦੁਨੀਆ ਦੇਖ ਰਹੀ ਹੈ, 1 ਖਿਲਾੜੀ ਨੇ ਇਰਾਨ ਦੇ ਨੇ, ਦੇ ਡਿਡ ਨਾਟ ਸਿੰਗ ਅਲੋਂਗ, ਨੈਸ਼ਨਲ ਐਂਥਮ ਨਾਲ ਨਹੀਂ ਗਾਇਆ, ਇਰਾਨ ਦਾ ਨੈਸ਼ਨਲ ਐਂਥਮ ਪਲੇ ਹੋ ਰਿਹਾ, ਔਰ ਇਰਾਨ ਦੇ ਵਿੱਚ ਉਹ ਟੀਵੀ ਜਿਹੜਾ ਚਲਾਉਂਦੇ ਨੇ ਡਿਲੇ ਕਰਦੇ ਨੇ, ਤੇ ਉਹਨਾਂ ਨੇ ਕੀ ਕੀਤਾ, ਜਦੋਂ ਇੰਗਲੈਂਡ ਦੀ ਟੀਮ ਦਾ ਨੈਸ਼ਨਲ ਐਂਥਮ ਪਲੇ ਉਹਨਾਂ ਨੇ ਚਲਾਤਾ, ਜਿੱਦਾਂ ਹੀ ਇਰਾਨ ਦਾ ਆਇਆ, ਤੇ ਕਿਉਂਕਿ ਇਰਾਨ ਦੇ 1 ਖਿਲਾੜੀ ਨੇ ਨਾਲ ਨਹੀਂ ਗਾਇਆ, ਉਹਨਾਂ ਨੇ ਉਹਨੂੰ ਡਿਸਕਨੈਕਟ ਕਰ ਦਿੱਤਾ, ਉਹਨਾਂ ਨੇ ਦਿਖਾਇਆ ਨਹੀਂ। ਹੁਣ ਇਰਾਨੀਅਨ ਨੂੰ ਵੀ ਸਮਝ ਆ ਗਈ ਵੀ ਨੈਸ਼ਨਲ ਐਂਥਮ ਤਾਂ ਦੋਨੋਂ ਕੰਟਰੀ ਦਾ ਪਲੇ ਹੋਇਆ ਹੋਣਾ, ਸੋ ਉਹ ਡਿਕਟੋਰੀਅਲ ਸਿਸਟਮ, ਮਤਲਬ ਇੰਨਾ ਵੱਡਾ ਫੇਲੀਅਰ ਹੈ, ਇੰਨਾ ਵੱਡਾ ਫੇਲੀਅਰ ਹੈ, ਡਿਕਟੋ ਛੱਡ ਦਿਓ, ਡਿਕਟੋਰੀਅਲ ਸਿਸਟਮ, ਜੇ ਕੋਈ ਡਿਕਟੇਟਰ ਹੈ ਉਹ ਵੀ ਗਲਤ ਹੈ, ਜਿੱਥੇ ਕਮਿਊਨਿਸਟ ਹੈਗਾ ਉਹ ਵੀ ਕੋਈ ਬਹੁਤ ਜ਼ਿਆਦਾ ਕਾਮਯਾਬ ਨਹੀਂ ਹੋ ਰਹੇ, ਔਰ ਜਿੱਥੇ ਆਪਣਾ ਤੁਸੀਂ ਹਾਈਬ੍ਰਿਡ, ਤੁਸੀਂ ਕਿਹਾ ਵੀ ਇਹ ਚੌਥਾ ਸਿਸਟਮ ਹਾਈਬ੍ਰਿਡ ਤਾਂ ਵੈਸੇ ਹੀ ਗਲਤ ਹੈ, ਕਿਉਂਕਿ ਹਾਈਬ੍ਰਿਡ ਕੀ ਹੈ, ਆਵਾਮ ਇਲੈਕਟ ਕਰ ਰਹੀ ਹੈ ਪੋਲੀਟੀਕਲ ਲੀਡਰਸ਼ਿਪ ਨੂੰ, ਤੇ ਪਿੱਛੇ ਬੈਠ ਕੇ ਜੇ ਪਾਕਿਸਤਾਨ ਕੱਲ ਨੂੰ ਹੋ ਸਕਦਾ ਹੈ ਕਿ ਡੈਮੋਕਰੇਟਿਕ ਸਿਸਟਮ ਕੋਈ ਠੀਕ ਹੋ ਜਾਵੇ, ਮਤਲਬ ਇਹਦੀ ਜਾਂ ਇਸ ਤੋਂ ਬਿਹਤਰ ਸਿਸਟਮ ਆ ਜਾਏ ਤਾਂ ਫਿਰ ਉਸ ਦਿਨ ਉਸ ਸਿਸਟਮ ਦੀ ਗੱਲ ਕਰ ਲਾਂਗੇ, ਬਟ ਕਰੰਟ ਸਿਸਟਮ ਦੇ ਵਿੱਚ ਤਾਂ ਇਹੀ ਹੈ। ਜਾਂ ਤੁਸੀਂ ਫਿਰ ਉਹ ਰਾਜਾ ਸ਼ਾਹੀ ਤੁਸੀਂ ਕਹਿ ਲਓ, ਠੀਕ ਹੈ ਨੀ, ਉਹ ਤੇ ਵੈਸੇ ਹੀ ਠੀਕ ਨਹੀਂ ਹੈ ਮੇਰੇ ਖਿਆਲ ਨਾਲ, ਵੀ ਮੋਨਾਰਕੀ ਤੁਸੀਂ ਚਾਹੁੰਦੇ ਹੋ ਕਿ ਰਾਜੇ, ਉਹ ਜੋ ਪੁਰਾਣਾ ਦੌਰ ਹੁੰਦਾ ਸੀਗਾ ਕਿ ਰਾਜਾ ਮਹਾਰਾਜਾ ਹੁੰਦੇ ਸੀ, ਜਿਹਨੂੰ ਮਰਜ਼ੀ ਸੂਲੀ ਤੇ ਚਾੜ ਦਿੱਤਾ, ਰਾਜੇ ਤੋਂ ਬਾਅਦ ਉਹਦਾ ਬੇਟਾ ਹੀ ਤਖਤ ਦੇ ਉੱਤੇ ਬੈਠੇਗਾ, ਮੋਨਾਰਕੀ, ਉਹ ਸਿਸਟਮ ਵੀ ਗਲਤ ਹੈ। ਇਸ ਸਿਸਟਮ ਦੇ ਵਿੱਚ ਸੋਲੂਸ਼ਨ ਦੇ ਆਉਂਦੇ ਆ, ਦੋ ਸੋਲੂਸ਼ਨ ਹੋਣਗੇ। ਪਹਿਲੀ ਚੀਜ਼, ਲੀਡਰ ਉਹ ਚਾਹੀਦਾ ਜਿਹੜਾ ਇਮਾਨਦਾਰ ਹੋਵੇ, ਦਲੇਰ ਹੋਵੇ ਤਾਂ ਵਿਜ਼ਨ ਹੋਵੇ। ਔਰ ਉਹ ਦਲੇਰੀ ਇਹ ਨਹੀਂ ਕਿ ਇਮਰਾਨ ਖਾਨ ਸਾਹਿਬ ਕਿਰਪਾਨ ਚਲਾਉਣਾ ਜਾਣਦੇ ਹੋਣ ਜਾਂ ਮੋਦੀ ਸਾਹਿਬ ਕਿਰਪਾਨ ਚਲਾਉਣਾ ਜਾਣਦੇ ਹੋਣ, ਕੇਜਰੀਵਾਲ ਦਾ, ਨਹੀਂ ਨਹੀਂ, ਦਲੇਰੀ ਇਸ ਗੱਲ ਦੀ, ਦਲੇਰੀ ਮੈਂ ਦੱਸ ਦਿੰਦਾ ਕੀ ਚਾਹੀਦੀ ਆ, ਦਲੇਰੀ ਇਸ ਗੱਲ ਦੀ, ਪਹਿਲੀ ਚੀਜ਼, ਚਾਹੇ ਕੋਈ ਪੀਪਲਸ ਪਾਰਟੀ ਨੂੰ ਸਪੋਰਟ ਕਰਦਾ, ਚਾਹੇ ਕੋਈ ਨਵਾਜ਼ ਸ਼ਰੀਫ ਦਾ ਬੰਦਾ ਹੈ, ਚਾਹੇ ਕੋਈ ਅਹਿਮਦੀ ਆ, ਚਾਹੇ ਕੋਈ ਸ਼ੀਆ, ਚਾਹੇ ਕੋਈ ਸੁੰਨੀ ਹੈ, ਅਸੀਂ ਸਭ ਪਾਕਿਸਤਾਨੀ ਆ, ਨੰਬਰ ਵਨ। ਮੈਂ ਇਸ ਲਈ ਜੋ ਹੋਣਾ ਪਿਆ ਹੋ ਜਾਏ, ਦਲੇਰੀ ਇਸ ਗੱਲ ਦੀ ਚਾਹੀਦੀ ਹੈ, ਨੰਬਰ ਵਨ ਦਲੇਰੀ ਇਸ ਗੱਲ ਦੀ ਚਾਹੀਦੀ ਹੈ। ਇਹ ਗੱਲ ਕਹਿਣ ਦੀ ਕਿ ਭਾਈ ਸਾਹਿਬ ਗੱਲ ਸੁਣੋ, ਅਸੀਂ ਪੈਲਸਟਾਈਨ ਦਾ ਮੁੱਦਾ ਚੱਕਿਆ, ਉਹ ਤੁਸੀਂ ਗੱਲ ਸੁਣੋ, ਯਾਸਰ ਅਰਾਫਾਤ ਨੇ ਤਾਂ ਇੰਦਰਾ ਗਾਂਧੀ ਜੀ ਨੂੰ ਭੈਣ ਬਣਾਇਆ ਸੀ, ਔਰ ਇੰਡੀਆ ਨੇ ਜ਼ਿਆਦਾ ਵਰਲਡ ਸਟੇਜ ਦੇ ਉੱਤੇ ਜ਼ਿਆਦਾ ਸਾਰਾ ਸਿਸਟਮ ਕਰਿਆ। ਸਾਨੂੰ ਬਾਅਦ ਦੇ ਵਿੱਚ ਠੇਕੇਦਾਰੀ ਲੈ ਲਵਾਂਗੇ ਪੈਲਸਟਾਈਨ ਦੀ। ਇਜ਼ਰਾਈਲ ਔਰ UAE ਨੇ ਸਟਰੋਂਗ ਕਨੈਕਸ਼ਨ ਬਣਾ ਕੇ ਕਿੱਥੇ ਦੇ ਕਿੱਥੇ ਪਹੁੰਚ ਗਏ। ਇਜ਼ਰਾਈਲ ਔਰ ਸਾਊਦੀ ਅਰੇਬੀਆ ਦੇ ਸ਼ੁਰੂ ਤੋਂ ਹੀ ਇਕੱਠੇ ਸੀਗੇ, ਸਿਰਫ ਓਪਨਲੀ ਬਾਹਰ ਨਹੀਂ ਆਏ। ਅਸੀਂ ਕਿਉਂ ਠੇਕੇਦਾਰੀ ਲੈ ਕੇ ਬੈਠੇ ਹਾਂ ਕਿ ਅਸੀਂ ਇਜ਼ਰਾਈਲ ਨੂੰ ਨਹੀਂ ਇੱਦਾਂ ਕਰਨਾ, ਅਸੀਂ ਇਹ ਨਹੀਂ ਕਰਨਾ, ਉਹ ਨਹੀਂ ਕਰਨਾ? ਅਸੀਂ ਵੀ ਆਪਣਾ ਪਾਕਿਸਤਾਨ ਦਾ ਫਾਇਦਾ ਦੇਖੀਏ, ਵੀ ਸਾਡਾ ਫਾਇਦਾ ਕਿਹਦੇ ਵਿੱਚ ਹੁੰਦਾ? ਸਪਾਈਸ ਬੰਬ ਤੋਂ ਲੈ ਕੇ ਦੁਨੀਆ ਭਰ ਦੇ ਮਿਜ਼ਾਈਲ ਉਹਨਾਂ ਨੇ ਇੰਡੀਆ ਨੂੰ ਸਪਲਾਈ ਕੀਤੇ। ਅਸੀਂ ਕਾਰਗਿਲ ਵੈਸੇ ਹੀ ਹਾਰ ਗਏ ਹਾਂ, ਇਜ਼ਰਾਈਲ ਨੇ ਕਿੰਨੀ ਸਪੋਰਟ ਕੀਤੀ, ਅਸੀਂ ਕਿਉਂ ਦੁਸ਼ਮਣੀ ਲੈ ਕੇ ਬੈਠੇ ਹਾਂ ਇਜ਼ਰਾਈਲ ਨੂੰ? ਕਸ਼ਮੀਰ ਲੈਣਾ, ਲੈ ਲਾਂਗੇ। ਆਪਣੇ ਕਸ਼ਮੀਰ ਦੇ ਵਿੱਚ ਕਿਹੜੀਆਂ 500 ਯੂਨੀਵਰਸਿਟੀਜ਼ ਖੋਲ ਦਿੱਤੀਆਂ ਜਿਹੜਾ ਕਸ਼ਮੀਰ ਸਾਡੇ ਕੋਲ ਹੈ? ਠੀਕ ਹੈ, ਇਹ ਦਲੇਰੀ ਚਾਹੀਦੀ ਹੈ ਗੱਲਾਂ ਕਹਿਣ ਲਈ। ਅਸੀਂ ਪਾਕਿਸਤਾਨ ਲਈ ਸਭ ਤੋਂ ਪਹਿਲਾਂ ਅਸੀਂ GDP ਸਟਰੋਂਗ ਕਰਨੀ ਹੈ, ਸਾਡੇ ਇੱਥੇ ਯੂਨੀਵਰਸਿਟੀਜ਼ ਹੋਣ, ਸਾਡੇ ਇੱਥੇ ਵਰਲਡ ਕਲਾਸ ਹਸਪੀਟਲ ਹੋਣ। ਇਲਾਜ ਕਰਾਉਣਾ ਹੁੰਦਾ ਤੇ ਸਾਨੂੰ ਬਾਹਰ ਬੰਦੇ ਭੇਜਣੇ ਪੈਂਦੇ ਆ। ਸਾਡਾ ਆਪਣਾ ਹਾਕੀ ਦਾ, ਸਾਡਾ ਵਰਲਡ ਕੱਪ ਵਿਨਿੰਗ ਹਾਕੀ ਦਾ ਗੋਲਕੀਪਰ, ਉਹ ਵਿਚਾਰਾ ਇੱਥੇ ਇਲਾਜ ਨਹੀਂ ਉਹਨੂੰ ਪ੍ਰੋਪਰ ਮਿਲ ਸਕਿਆ, ਕਿਉਂ ਇਹ ਸਾਰਾ ਕੁਝ? ਇਹ ਦਲੇਰੀ ਚਾਹੀਦੀ ਹੈ ਗੱਲਾਂ ਕਹਿਣ ਲਈ, ਔਰ ਇਹ ਦਲੇਰੀ ਚਾਹੀਦੀ ਹੈ ਲੋਕਾਂ ਨੂੰ ਦੱਸਣ ਲਈ ਕਿ ਅਸੀਂ ਸਾਰੇ ਇੱਕ ਆ, ਡਿਵੀਜ਼ਨ ਨਹੀਂ ਕਰਨੀ, ਅਸੀਂ ਸਾਰੇ ਇੱਕ ਆ। ਇਹ ਦਲੇਰੀ ਚਾਹੀਦੀ ਹੈ। ਫਿਰ ਵਿਜ਼ਨ ਚਾਹੀਦਾ ਕਿ ਯੈਸ, ਪੈਸਾ ਕਿੱਥੋਂ ਲੈ ਕੇ ਆਉਣਾ ਹੈ, ਕੀ ਕਰਨਾ ਹੈ, ਕਿਹੜੇ ਬੰਦਿਆਂ ਨੂੰ ਅਸੀਂ, ਸਾਡੀ ਕੰਟਰੀ ਕਿਸ ਤਰ੍ਹਾਂ ਪ੍ਰੋਗਰੈਸ ਕਰ ਸਕਦੀ ਹੈ, ਉਹ ਵਿਜ਼ਨ ਜਿਹੜੇ ਅੰਦਰ ਇਹ ਲੀਡਰ, ਇੱਕ ਹੀ ਚਾਹੀਦਾ, ਦੋ ਨਹੀਂ ਚਾਹੀਦੇ ਜੀ, ਇੱਕ ਚਾਹੀਦਾ। ਇੱਕ ਲੀਡਰ ਉਹ ਸਾਰੇ ਪਾਕਿਸਤਾਨ ਨੂੰ ਬਦਲ ਦੇਗਾ, ਇੱਕ ਲੀਡਰ ਪੰਜਾਬ ਨੂੰ ਬਦਲ ਦੇਗਾ, ਇੱਕ ਲੀਡਰ ਇੰਡੀਆ ਨੂੰ ਬਦਲ ਦੇਗਾ, ਇੱਕ ਲੀਡਰ ਜਿਹਦੇ ਅੰਦਰ ਇਹ ਤਿੰਨ ਚੀਜ਼ਾਂ ਹੋਣਗੀਆਂ। ਠੀਕ ਹੈ ਜੀ, ਦਲੇਰੀ ਹੋਵੇ, ਇਮਾਨਦਾਰ ਹੋਵੇ ਆਪਣੀ ਕੰਟਰੀ ਲਈ, ਆਪਣੇ ਪ੍ਰੋਵਿੰਸ ਲਈ, ਆਪਣੇ ਮੁਲਕ ਲਈ, ਔਰ ਵਿਜ਼ਨ ਹੋਵੇ। ਜੇ ਵਿਜ਼ਨ ਹੈ, ਚੇਂਜ ਹੋਵੇ। ਆਹ ਦੁਨੀਆਂ ਭਰ 'ਚ ਜਿਹੜੀਆਂ ਬੜੀਆਂ ਬੜੀਆਂ ਕੰਪਨੀਜ਼ ਖੜੀਆਂ ਹੁੰਦੀਆਂ, ਇਹੀ ਚੀਜ਼ ਹੁੰਦੀ ਆ। ਆ ਜਿਹੜਾ ਤੁਸੀਂ ਕੋਈ ਵੀ ਚੀਜ਼ ਦੇਖ ਲਓ ਦੁਨੀਆਂ ਭਰ ਦੇ ਵਿੱਚ, ਤੁਸੀਂ ਆ ਜਿੰਨੀਆਂ ਬੜੀਆਂ ਬੜੀਆਂ ਕੰਪਨੀਜ਼ ਖੜੀਆਂ ਹੋਈਆਂ ਨੇ, ਇਹੀ ਚੀਜ਼ ਹੁੰਦੀ ਹੈ। ਲੀਡਰ ਦੇ ਅੰਦਰ ਕੀ ਹੈ? ਕਰੇਜ ਹੈ, ਇਮਾਨਦਾਰ ਹੈ, ਉਹ ਇਮਾਨਦਾਰ ਆਪਣੇ ਕੌਜ਼ ਲਈ ਆ। ਠੀਕ ਹੈ ਕਿ ਮੈਂ ਆਪਣੀ ਕੰਪਨੀ ਨੂੰ ਖੜਾ ਕਰਨਾ ਹੈ। ਦਲੇਰੀ ਹੈ ਕਿ ਰਿਸਕ ਲੈਂਦੇ ਨੇ ਉਹ ਲੋਕ, ਕਿ ਠੀਕ ਹੈ ਜੀ, ਕਾਰੋਬਾਰ ਵੀ ਦਾਅ ਤੇ ਲਾ ਕੇ ਆਪਣਾ ਬਿਜ਼ਨਸ ਖੜਾ ਕਰ ਲੈਂਦੇ ਨੇ। ਤੀਸਰੀ ਚੀਜ਼, ਉਹ ਵਿਜ਼ਨ ਹੁੰਦਾ ਔਰ ਉਹਨੂੰ ਨਜ਼ਰ ਆਉਂਦਾ ਹੈ ਕਿ ਆਉਣ ਵਾਲੇ ਸਮੇਂ 'ਚ ਕੀ ਵਿਜ਼ਨ ਹੈ ਉਹਨਾਂ ਦਾ। ਸੋ ਇੱਕ ਬੰਦੇ ਦੇ ਅੰਦਰ ਵਿਜ਼ਨ ਹੋਏਗਾ, ਉਹ ਕੁਛ ਵੀ ਕਰ ਸਕਦਾ ਹੈ। ਸੋ ਇੱਕ ਤਾਂ ਸੋਲੂਸ਼ਨ ਇਹ ਆ। ਦੂਸਰਾ ਸੋਲੂਸ਼ਨ ਜਿਹੜਾ ਹੋਰ ਇੰਪੋਰਟੈਂਟ ਸੋਲੂਸ਼ਨ ਹੈ, ਉਹ ਹੈਗਾ ਕਮਿਊਨਿਟੀ ਦਾ। ਜਦੋਂ ਤੱਕ ਅਸੀਂ ਲੋਕ, ਠੀਕ ਹੈ ਜੀ, ਤੁਸੀਂ ਆਪਣਾ ਨਾਮ ਇਕਬਾਲ ਸਾਹਿਬ ਦੱਸਿਆ, ਮੈਂ ਤੁਹਾਨੂੰ ਕਦੇ ਮਿਲਿਆ ਨਹੀਂ, ਆਪਾਂ, ਤੁਸੀਂ ਪਾਕਿਸਤਾਨ ਤੋਂ, ਅਸੀਂ ਇੰਡੀਆ ਤੋਂ, ਆਪਾਂ ਇੱਥੇ ਇਕੱਠੇ, ਚਾਹੇ ਫੋਨ ਦੇ ਜ਼ਰੀਏ ਸਾਡੀ ਡਾਇਲੋਗ ਹੋ ਰਿਹਾ ਨਾ, ਕੱਲ ਨੂੰ ਅਸੀਂ ਮਿਲਾਂਗੇ ਇਕਬਾਲ ਸਾਹਿਬ, ਖਾਣਾ ਵੀ ਖਾਵਾਂਗੇ, ਬੈਠਾਂਗੇ, ਗੱਪਸ਼ਪ ਲਗਾਵਾਂਗੇ, ਉਦੋਂ ਅਸੀਂ ਕਹਿਣਾ ਸ਼ੁਰੂ ਕਰ ਦਿਆਂਗੇ, ਅੱਜ ਇਕਬਾਲ ਸਾਹਿਬ ਤੁਹਾਨੂੰ ਕਿਸ ਚੀਜ਼ ਦੀ, ਨੰਬਰ ਵਨ ਮੈਂ ਤੁਹਾਨੂੰ ਪੁੱਛਾਂ, ਇਕਬਾਲ ਸਾਹਿਬ ਤੁਹਾਡੀਆਂ ਟੌਪ 5 ਜ਼ਰੂਰਤਾਂ ਕੀ ਨੇ? ਤੁਹਾਡੀਆਂ ਔਰ ਮੇਰੀਆਂ ਬਿਲਕੁਲ ਸੇਮ ਹੋਣਗੀਆਂ। ਮੈਨੂੰ ਨਹੀਂ ਪਤਾ ਤੁਸੀਂ ਬ੍ਰਹਮਟਨ ਰਹਿੰਦੇ ਹੋ, GTA 'ਚ ਰਹਿੰਦੇ ਹੋ ਮੇਰੇ ਖਿਆਲ ਦੇ ਨਾਲ ਕਿਤੇ, ਠੀਕ ਹੈ। ਤੁਹਾਡੀਆਂ ਇਕਬਾਲ ਸਾਹਿਬ ਔਰ ਮੇਰੀਆਂ ਟੌਪ 5 ਜ਼ਰੂਰਤਾਂ ਬਿਲਕੁਲ ਸੇਮ ਨੇ, ਤਾਂ ਫਿਰ ਅਸੀਂ ਕਿਉਂ ਲੀਡਰਸ ਦੇ ਪਿੱਛੇ ਵੰਡੇ ਜਾਂਦੇ ਹਾਂ? ਜਿਸ ਦਿਨ ਅਸੀਂ ਇਹ ਕਹਿਣਾ ਸ਼ੁਰੂ ਕਰ ਦਾਂਗੇ, ਨਾ ਮੈਂ ਇਮਰਾਨ ਖਾਨ ਸਾਹਿਬ ਦੇ ਨਾਲ ਆ, ਨਾ ਮੈਂ ਮੁਸਲਿਮ ਲੀਗ ਲੂਨ ਦੇ ਨਾਲ ਆ, ਨਾ ਮੈਂ ਆਪਣਾ ਪੀਪਲਸ ਪਾਰਟੀ ਦੇ ਨਾਲ ਆ, ਨਾ ਮੈਂ NDP ਦੇ ਨਾਲ, ਨਾ ਮੈਂ ਲਿਬਰਲ ਦੇ ਨਾਲ, ਨਾ ਮੈਂ ਪੱਕਾ ਕਾਂਗਰਸੀ, ਨਾ ਮੈਂ ਪੱਕਾ ਆਪਣਾ BJP ਦਾ, ਨਾ ਮੈਂ ਪੱਕਾ ਅਕਾਲੀ ਦਲ ਦਾ। ਜਿਸ ਦਿਨ ਅਸੀਂ ਇਹ ਕਹਿਣਾ ਸ਼ੁਰੂ ਕਰ ਦਿਆਂਗੇ ਕਿ ਮੈਂ ਇੱਕ ਇਨਸਾਨ ਆ, ਤੁਹਾਡੀ ਔਰ ਮੇਰੀਆਂ ਜ਼ਰੂਰਤਾਂ ਕੀ ਹੈ, ਹੁਣ ਮੈਂ 5 ਚੀਜ਼ਾਂ ਕਰਾਵਾਂਗਾ ਇਕਬਾਲ ਸਾਹਿਬ, ਤੁਸੀਂ ਪਾਕਿਸਤਾਨ ਤੋਂ, ਮੈਂ ਇੰਡੀਆ ਤੋਂ, ਅਸੀਂ ਹੁਣ ਕੈਨੇਡੀਅਨ ਆ ਦੋਨੋਂ, ਮੇਰੇ ਖਿਆਲ ਨਾਲ ਤੁਸੀਂ ਵੀ ਸਿਟੀਜ਼ਨਸ਼ਿਪ ਲੈ ਲਈ ਹੋਏਗੀ, ਜੇ ਨਹੀਂ ਲਈ ਤਾਂ ਅੱਜ ਕੱਲ ਨੂੰ ਲੈ ਲਓਗੇ।
ਤੁਹਾਨੂੰ
21 ਸਾਲ ਹੋ ਗਏ। ਹਾਂ, ਮੈਂ 5 ਜ਼ਰੂਰਤਾਂ ਕਰਾਵਾਂਗਾ ਜੇ ਤੁਹਾਡੀ ਔਰ ਮੇਰੀਆਂ ਸੇਮ ਹੈਗੀ। ਜੇ ਤੁਸੀਂ ਕਹੋ ਨਹੀਂ ਜਸਵਾਲ ਸਾਹਿਬ, ਇਹ ਤੁਹਾਨੂੰ ਲੋੜ ਹੋਏਗੀ, ਜਸਵਾਲ ਜੀ ਮੈਨੂੰ ਲੋੜ ਨਹੀਂ ਹੈ, ਮੈਂ 5 ਜ਼ਰੂਰਤਾਂ ਕਰਾਵਾਂਗਾ ਤੁਹਾਨੂੰ। ਨੰਬਰ 1 ਜੇ GTA ਦੇ ਵਿੱਚ ਵਿਜ਼ਨ ਨਾਲ ਵਿਜ਼ਨ ਵੀ ਕਵਰ ਹੋ ਜਾਏਗਾ, ਜੇ ਮੈਂ ਲੀਡਰਸ਼ਿਪ ਦਾ ਵਿਜ਼ਨ ਕੀ ਹੁੰਦਾ ਨਾ, ਕਈ ਲੋਕਾਂ ਨੂੰ ਕਲੈਰਟੀ, ਉਹ ਕਹਿੰਦੇ ਯੂਜ਼ ਵਿਜ਼ਨ ਦੀ ਬੜੀ ਮੈਂ ਇੱਥੇ ਤਿੰਨ ਯੂਨੀਵਰਸਿਟੀ ਐਸੀਆਂ ਬਣਾਵਾਂਗਾ ਕਿ ਅਮਰੀਕਾ ਤੋਂ ਇੰਗਲੈਂਡ ਤੋਂ ਲੋਕ ਇੱਥੇ ਪੜ੍ਹਨ ਆਉਣਗੇ। ਬਲੈਕਬੇਰੀ ਅਸੀਂ ਬਣਾਇਆ ਸੀ ਨਾ, ਅਸੀਂ ਬਣਾਇਆ ਸੀ ਨਾ ਬਲੈਕਬੇਰੀ, ਠੀਕ ਹੈ, ਕਿ ਇਹ ਕਿਉਂ ਨਹੀਂ ਕਰ ਸਕਦੇ? ਬਿਲਕੁਲ ਇੱਕ ਨਹੀਂ ਜੀ ਮੈਂ ਬਣਾਉਣਾ, ਤਿੰਨ ਬਣਾਉਣੀ ਆ, ਮੇਰਾ ਇਹ ਵਿਜ਼ਨ ਹੈ ਅਗਲੇ 20 ਸਾਲਾਂ ਦਾ ਪ੍ਰੋਜੈਕਟ ਹੈ, ਠੀਕ ਹੈ ਜੀ। ਔਰ ਸਾਡੇ ਬੱਚੇ ਇੱਥੋਂ ਪੜ੍ਹ ਕੇ ਵਧੀਆ ਕੰਪਨੀਜ਼ ਉਹਨਾਂ ਨੂੰ ਇੱਥੇ ਆ ਕੇ ਕੈਂਪਸ ਦੇ ਵਿੱਚ ਹਾਇਰ ਕਰਨਗੀਆਂ। ਆਹ 40-50 ਹਜ਼ਾਰ 70 ਹਜ਼ਾਰ ਦੀਆਂ ਨੌਕਰੀਆਂ ਬਹੁਤ ਕਰ ਲਈਆਂ ਸਾਡੇ ਬੱਚਿਆਂ ਨੇ, ਸਾਡੇ ਬੱਚੇ ਡੇਢ ਡੇਢ ਦੋ ਦੋ ਤਿੰਨ ਤਿੰਨ ਲੱਖ ਦੀਆਂ ਜੋਬਸ ਕਰਨਗੇ। ਨੰਬਰ 1 ਵਿਜ਼ਨ ਮੇਰਾ ਇਹ ਹੈ। ਨੰਬਰ 2, ਐਸਾ ਇੱਥੇ ਇਨੋਵੇਸ਼ਨ ਹੱਬ ਬਣੇਗਾ, ਠੀਕ ਹੈ। ਅਸੀਂ ਇੱਥੇ ਆਪਣੀ ਕਾਰ ਨਹੀਂ ਬਣਾ ਸਕੇ, ਇੰਡੀਆ ਨੇ ਆਪਣੀ ਕਾਰ ਬਣਾਈ ਨਹੀਂ, ਸਿਰਫ ਇੰਡੀਆ ਨੇ, ਟਾਟਾ ਨੇ ਆਪਣੀ ਨੈਨੋ ਕਾਰ ਸਿਰਫ ਬਣਾਈ ਨਹੀਂ, ਸਸਤੀ ਵੀ ਬਣਾਈ, ਵੇਚੀ ਵੀ। ਜਾ ਕੇ ਉਹਨਾਂ ਦੇ ਅੰਦਰ ਵਿਜ਼ਨ ਸੀਗਾ, ਉਹ ਕਹਿੰਦੇ ਜੀ ਲੈਂਡ ਰੋਵਰ, ਰੇਂਜ ਰੋਵਰ, ਜੈਗਵਾਰ, ਜਾ ਕੇ ਉੱਥੇ ਅਮਰੀਕਾ ਖਰੀਦ ਲਈ, ਉੱਥੇ ਇੰਗਲੈਂਡ ਉਹਨਾਂ ਜਾ ਕੇ ਖਰੀਦ ਲਈ ਉਹ, ਠੀਕ ਹੈ। ਜਿਹਦੇ ਅੰਦਰ ਵਿਜ਼ਨ ਸੀਗਾ ਉਹ 7 ਸਾਲਾਂ ਦੇ ਵਿੱਚ ਜਾ ਕੇ ਪ੍ਰਧਾਨ ਮੰਤਰੀ ਵੀ ਬਣ ਗਿਆ ਉੱਥੇ, ਤੇ ਸਾਡੇ ਅੰਦਰ ਇੱਕ ਕਾਰ ਨਹੀਂ ਬਣੀ। ਸੈਕਿੰਡ, ਇਨੋਵੇਸ਼ਨ ਹੱਬ ਇੱਥੇ ਬਣਾਇਆ ਜਾਏਗਾ। ਇਸ ਇਨੋਵੇਸ਼ਨ ਹੱਬ ਦੇ ਵਿੱਚ, ਇਸ ਇਨੋਵੇਸ਼ਨ ਹੱਬ ਦੇ ਵਿੱਚ ਆਉਣ ਵਾਲੀਆਂ ਜਨਰੇਸ਼ਨਸ ਨੂੰ ਇੱਥੇ ਇਨਕੂਬੇਟਰਸ ਹੋਣ, ਇੱਥੇ ਸਟਾਰਟਅਪਸ ਹੋਣ, ਜਿੱਥੇ ਕਿ ਅਸੀਂ ਇਨਕਰੇਜ ਕਰੀਏ ਯੂਥ ਨੂੰ ਕਿ ਆਓ, ਤੁਸੀਂ ਕਿਉਂ ਨਹੀਂ ਨੋਬੈਲ ਪ੍ਰਾਈਜ਼ ਫਿਜ਼ਿਕਸ ਕੈਮਿਸਟਰੀ ਤੁਸੀਂ ਕਿਉਂ ਨਹੀਂ ਜਿੱਤ ਸਕਦੇ? ਤੁਸੀਂ ਕੋਈ ਐਸੀ ਇਜਾਦ ਕਰੋ, ਕੋਈ ਐਸਾ ਇੰਜੈਕਸ਼ਨ ਇਜਾਦ ਕਰੋਗੇ, ਇੱਕ ਇੰਜੈਕਸ਼ਨ ਲੱਗੇ ਤੁਹਾਨੂੰ ਦੁਨੀਆ, ਉਸ ਤੋਂ ਬਾਅਦ ਤੁਹਾਨੂੰ ਕੋਈ ਜ਼ਿੰਦਗੀ 'ਚ ਹਾਰਟ ਅਟੈਕ ਨਹੀਂ ਹੋਏਗਾ ਜੀ, ਕੋਲੈਸਟ੍ਰੋਲ ਸਾਰਾ ਹੀ ਜੜੋਂ ਖਤਮ ਕਰ ਦਿਆਂਗੇ ਜੀ ਅਸੀਂ ਤੁਹਾਡਾ। ਅਸੀਂ ਕੈਂਸਰ ਲਈ ਰਿਸਰਚ ਐਸੀ ਕਰਾਂਗੇ, ਇੱਕ ਤੁਹਾਨੂੰ ਵੈਕਸੀਨ ਲੱਗੇਗੀ ਜ਼ਿੰਦਗੀ, ਪਰ ਤੁਹਾਨੂੰ ਕਿਸੇ ਤਰ੍ਹਾਂ ਦਾ ਕੈਂਸਰ ਸੈੱਲ ਤੁਹਾਡੀ ਬਾਡੀ 'ਚ ਪ੍ਰੋਡਿਊਸ ਨਹੀਂ ਹੋਏਗਾ। ਪੈਸਾ ਵੀ ਬਣੇਗਾ, ਨਾਮ ਵੀ ਬਣੇਗਾ, ਸਭ ਕੁਝ ਹੋਏਗਾ। ਅਸੀਂ ਟੈਕਨੋਲੋਜੀ ਦੇ ਵਿੱਚ, ਅੱਜ ਸਮਾਰਟਫੋਨ ਹੈ, ਇੰਤਜ਼ਾਰ ਕਰੀਏ ਅਸੀਂ, ਇੰਤਜ਼ਾਰ ਕਰੀਏ ਸੀ ਕਿ ਅਮਰੀਕਾ ਦੇ ਵਿੱਚੋਂ ਕੋਈ ਨਵਾਂ ਫੋਨ ਆਏਗਾ। ਲਓ ਜੀ, ਐਸਾ ਫੋਨ ਤਿਆਰ ਕਰ ਦਿੱਤਾ, ਲੋਕੀ ਆਈਫੋਨ, ਸੈਮਸੰਗ ਸਭ ਛੱਡ ਦੇਣਗੇ, ਆ ਨਵਾਂ ਫੋਨ ਆ ਗਿਆ ਜੀ, ਕੈਨੇਡੀਅਨ ਫੋਨ ਆ ਗਿਆ। ਸੋ ਸੈਕਿੰਡ, ਇਨੋਵੇਸ਼ਨ ਹੱਬ। ਥਰਡ ਵੈਰੀ ਇੰਪੋਰਟੈਂਟ ਪੁਆਇੰਟ, ਇੱਥੇ ਤੁਸੀਂ ਬਾਹਰ ਜਾਂਦੇ ਹੋ ਹਸਪੀਟਲ ਦੇ ਵਿੱਚ, ਇਹ ਐਮਰਜੈਂਸੀ ਹੈ। ਮੈਂ ਹਰ ਲੀਡਰ ਨੂੰ ਪੁੱਛਦਾ, ਇਹਨੂੰ ਤੁਸੀਂ ਐਮਰਜੈਂਸੀ ਕਹਿੰਦੇ ਹੋ? 4-4, 6-6, 8-8 ਘੰਟੇ, ਅੱਜ ਦੀ ਤਾਜ਼ਾ ਖਬਰ ਹੈ ਬੱਚੇ ਨੂੰ ਨਮੋਨੀਆ ਹੋਇਆ, ਅੱਜ ਦੀ ਤਾਜ਼ਾ ਖਬਰ ਹੈ ਸਵੇਰ ਦੀ, ਬੱਚੇ ਨੂੰ ਨਮੋਨੀਆ ਹੋਇਆ, 30 ਘੰਟੇ ਬਾਹਰ ਵੇਟ ਕਰਨਾ ਪੈ ਗਿਆ। ਇਹਨੂੰ ਤੁਸੀਂ ਕਹਿੰਦੇ ਹੋ ਇਹ ਹੈਲਥ ਕੇਅਰ ਸਿਸਟਮ ਹੈ? ਸਭ ਤੋਂ ਜ਼ਿਆਦਾ ਪੈਸਾ ਅਸੀਂ ਇਹ 'ਚ ਲਗਾਉਂਦੇ ਹਾਂ, ਤੁਸੀਂ ਕਾਹਦੇ ਇਲੈਕਟਿਡ ਲੀਡਰ ਹੋ? ਵਿਜ਼ਨ ਕੀ ਹੈ? ਵਿਜ਼ਨ ਇਹ ਹੈ ਕਿ ਐਮਰਜੈਂਸੀ ਦੇ ਵਿੱਚ ਵੇਟ ਟਾਈਮ 0 ਹੋਣਾ ਚਾਹੀਦਾ। ਜਿਹੜਾ ਲੀਡਰ ਇਹ ਕਰ ਸਕਦਾ ਹੈ ਕਰੇ, ਕੰਮ ਨਹੀਂ ਘਰ ਜਾ ਕੇ ਬੈਠ ਜਾਏ। ਕਿਸ ਗੱਲ ਦੀ 4 ਸਾਲ ਤੁਸੀਂ ਕੁਰਸੀ ਤੇ ਬੈਠਦੇ ਹੋ? ਕਿਸ ਗੱਲ ਲਈ ਬੈਠਦੇ ਹੋ ਕੁਰਸੀ ਤੇ? ਸਾਡੇ ਵਰਗਾ ਬੰਦਾ ਹੋਏ ਵੈਸੇ ਹੀ ਸ਼ਰਮ ਆ ਜਾਏ ਯਾਰ ਬੰਦੇ ਦੇ ਸਾਹਮਣੇ ਜਾ ਕੇ ਕਿ ਯਾਰ 4 ਸਾਲ ਮੈਂ ਕੁਰਸੀ ਤੇ ਬੈਠਾ, ਕੀਤਾ ਕੀ ਹੈ, ਲੈਗਸੀ ਕੀ ਹੈ ਮੇਰੀ? ਐਸਾ ਹੈਲਥ ਕੇਅਰ ਸਿਸਟਮ ਹੋਣਾ ਚਾਹੀਦਾ ਜਿਹਦੇ ਵਿੱਚ ਕਿ ਵੇਟ ਟਾਈਮ ਐਮਰਜੈਂਸੀ ਦੇ ਵਿੱਚ ਐਬਸੋਲੂਟਲੀ 0 ਹੋਏਗਾ। ਔਰ ਅਸੀਂ ਇੱਥੇ ਕਹਿੰਦੇ ਜੀ 4 ਬੈੱਡ ਦੇ ਉੱਤੇ, 6 ਬੈੱਡ ਦੇ ਉੱਤੇ, 10 ਸਾਲ ਬਾਅਦ ਕੋਈ ਇੱਕ ਅੱਧਾ ਹੋਸਪਿਟਲ ਕਿਤੇ ਬਣ ਗਿਆ, 20 ਸਾਲ 'ਚ ਇੱਥੇ ਬ੍ਰਹਮਟਨ ਤਾਂ ਘਰ ਕੋਈ ਨਹੀਂ ਬਣਿਆ। GTA ਦੇ ਵਿੱਚ ਅਸੀਂ 10 state-of-the-art ਹੋਰ ਨਵੇਂ ਜੋ ਐਗਜਿਸਟਿੰਗ ਤੇ ਚੱਲ ਰਹੇ ਨੇ ਹੋਰ ਨਵੇਂ। ਪੈਸਾ ਕਿ ਜਿਹਦੇ ਆਈਡੀਆ ਹੁੰਦਾ ਨਾ, ਦਿਮਾਗ ਹੁੰਦਾ ਤੇ ਆਪਣੇ ਆਪ ਪੈਸਾ ਵੀ ਆਉਂਦਾ, ਉਹਦੀ ਵੀ ਗੱਲ ਆਉਂਦਾ ਕਰਨਾ। 10 ਨਵੇਂ ਅਸੀਂ ਸਟੇਟ ਆਫ ਦੀ ਆਰਟ ਹੋਸਪਿਟਲ ਬਣਾਉਣ ਜਾ ਰਹੇ ਹਾਂ। 10, ਇੱਕ ਨਹੀਂ ਬਣੇਗਾ ਜੀ ਉੱਥੇ, 10 ਬਣਨਗੇ, ਠੀਕ ਹੈ। 10 ਨਵੇਂ ਸਟੇਟ ਆਫ ਦੀ ਆਰਟ ਹੋਸਪਿਟਲ ਬਣਨਗੇ, ਚਾਹੇ ਪ੍ਰਾਈਵੇਟ ਪਾਰਟਨਰਸ਼ਿਪ ਲੈ ਕੇ ਆਈਏ, ਚਾਹੇ ਇਨਵੈਸਟਰ ਲੈ ਕੇ ਆਈਏ, ਜਿੱਥੋਂ ਮਰਜ਼ੀ ਅਸੀਂ ਲੈ ਕੇ ਆਈਏ। ਸਰ, ਹੈਲਥ ਕੇਅਰ ਦਾ ਕੰਮ ਵੀ ਕਦੇ ਖਤਮ ਹੋਏਗਾ? ਕਦੇ ਹੋਸਪਿਟਲ ਵੀ ਘਾਟੇ 'ਚ ਚੱਲ ਸਕਦਾ ਹੈ? ਇਹਨਾਂ ਨੇ ਬਹਾਨੇ ਬਣਾਏ ਹੋਏ ਨੇ ਆਪਣੀ ਇਨਐਫੀਸ਼ੀਐਂਸੀ ਦੀ। ਜਿਹੜੇ ਬੰਦੇ ਨੂੰ ਕੌਂਸਲਰ ਨਾ ਕੋਲ ਰੱਖੇ, ਉਹ ਇੱਥੇ ਪ੍ਰਧਾਨ ਮੰਤਰੀ ਬਣਨ ਦੀ ਫਿਰਾਕ 'ਚ ਰਹਿੰਦਾ। ਜਿਹੜੇ ਬੰਦੇ ਨੂੰ ਅਸੀਂ, ਜਿਹਦੇ ਕੋਲ ਵਿਜ਼ਨ ਕੌਂਸਲਰ ਬਣਨ ਦਾ ਨਹੀਂ, ਵੀ ਭਾਈ ਸਾਹਿਬ ਤੁਸੀਂ ਤਾਂ ਇੱਕ ਵਾਰਡ ਨਾ ਮੈਨੇਜ ਕਰਨ ਜੋਗੇ, ਤੁਸੀਂ ਵਾਰਡ 9-10 ਤੁਹਾਨੂੰ ਦੱਸੀ ਨਾ, ਮੈਂ ਤੁਹਾਨੂੰ ਟੇਬਲ ਤੇ ਬਿਠਾਵਾਂ ਕਿ ਵਾਰਡ 9-10 ਕਰਨਾ ਕੀ ਹੈ, ਤਾਂ ਤੁਹਾਨੂੰ ਉਹਦੀ ਸਮਝ ਨਹੀਂ ਹੈ। ਇਹੋ ਜਿਹੇ ਇਨਕੋਂਪੀਟੈਂਟ ਐਵਰੇਜ, ਮੈਂ ਤਾਂ ਸਾਫ ਬੋਲਦਾ, ਇਨਕੋਂਪੀਟੈਂਟ ਐਵਰੇਜ ਲੀਡਰਸ਼ਿਪ ਪ੍ਰਧਾਨ ਮੰਤਰੀ ਬਣਨ ਦੇ ਚੱਕਰ 'ਚ ਰਹਿੰਦੇ। ਕਿੱਦਾਂ ਜੋੜ ਤੋੜ ਦੀ ਰਾਜਨੀਤੀ? ਹਾਂਜੀ, ਤੁਸੀਂ ਕੌਣ ਹੋ? ਤੁਸੀਂ ਸ਼ੀਆ ਹੋ, ਤੁਸੀਂ ਸੁੰਨੀ ਹੋ, ਤੁਸੀਂ ਆਪਣੇ ਇੰਡੀਅਨ ਹੋ, ਤੁਸੀਂ ਤੁਹਾਨੂੰ ਖਾਲਿਸਤਾਨ ਚਾਹੀਦਾ, ਤੁਹਾਨੂੰ ਕਸ਼ਮੀਰ ਚਾਹੀਦਾ, ਆਹੀ ਦੇਈ ਜਾਂਦੇ ਨੇ ਸਾਨੂੰ। ਇਹ ਦੇ ਕੇ ਇਹ ਲੋਕ ਕਿਤੇ ਦੇ ਕਿਤੇ ਪਹੁੰਚ ਗਏ। ਜਿਹੜੇ ਬੰਦੇ ਨੂੰ ਅਸੀਂ ਵਾਰਡ ਦੇ ਵਿੱਚ ਕੌਂਸਲਰ ਨਾਲ ਮੈਂ ਬਣਨ ਦੇਵਾਂ, ਮੈਂ ਅੱਜ ਬੜੀ ਜ਼ਿੰਮੇਵਾਰੀ ਨਾਲ ਗੱਲ ਕਰ ਰਿਹਾ, ਸਾਹਮਣੇ ਆ ਕੇ ਬੈਠੋ, ਹੈ ਕੀ ਤੁਹਾਡੇ ਕੋਲ, ਕੀ ਹੈ ਤੁਹਾਡੀ ਬੱਲੇ, ਤੁਹਾਨੂੰ ਵਿਜ਼ਨ ਕੀ ਹੈ ਤੁਹਾਡਾ? ਇਹੋ ਜਿਹਾ ਬੰਦਾ ਅਸੀਂ ਦੇਖਦੇ ਹਾਂ ਇੱਥੇ ਕੈਬਨਿਟ ਮੰਤਰੀ ਬਣ ਕੇ ਘੁੰਮ ਰਹੇ। ਮੈਂ ਤੇ ਪਿਛਲੀ ਇਲੈਕਸ਼ਨ 'ਚ ਲਾਈਵ ਕਵਰੇਜ ਕਿਹਾ ਸੀਗਾ ਕਿ ਉਹ ਨਾਮ ਲੈ ਕੇ ਕਿਹਾ ਸੀਗਾ, ਹੁਣ ਨਾਮ ਕੀ ਲੈਣਾ, ਉਹ ਹਾਰ ਗਏ ਨੇ ਇਲੈਕਸ਼ਨ, ਹਾਰ ਗਏ ਨੇ। ਮੈਂ ਕਿਹਾ ਜੀ ਇਹ ਤਾਂ ਬੈਕ ਬੈਂਚਰ ਕੈਬਨਿਟ ਮਿਨਿਸਟਰ ਹੈ। ਉਹ ਮੇਰੇ ਨਾਲ ਦੇ ਪੈਨਲ ਮੈਂਬਰ ਕਹਿੰਦੇ ਜੀ ਇਹ ਨਵਾਂ ਵਰਡ ਸੁਣਿਆ, ਬੈਕ ਬੈਂਚਰ ਐਮਪੀ ਤਾਂ ਹੁੰਦੇ ਆ, ਇਹ ਬੈਕ ਬੈਂਚਰ ਕੈਬਨਿਟ ਮਿਨਿਸਟਰ? ਮੈਂ ਤਾਂ ਹੋਰ ਕੀ, ਇਹ ਉਹ ਕੈਬਨਿਟ ਮਿਨਿਸਟਰ ਨੇ ਜਿਹੜਾ ਹੱਥ ਖੜਾ ਕਰਨ ਲਈ ਰੱਖਿਆ ਹੋਇਆ ਬਸ ਪ੍ਰਧਾਨ ਮੰਤਰੀ ਟਰੂਡੋ ਸਾਹਿਬ ਨੇ। ਇਹ ਤਾਂ ਕੈਬਨਿਟ ਮਿਨਿਸਟਰ ਹਾਰ ਜਾਣਾ ਚਾਹੀਦਾ, ਔਰ ਕੈਬਨਿਟ ਮਿਨਿਸਟਰ ਹਾਰ ਗਿਆ। ਮੈਂ ਕਿਹਾ ਬੈਕ ਬੈਂਚਰ ਕੈਬਨਿਟ ਮਿਨਿਸਟਰ ਹੈ, ਜਿਹਨਾਂ ਨੂੰ ਅਸੀਂ $10 ਮਿਨੀਮਮ ਵੇਚ ਕੇ ਨਾ ਰੱਖੀਏ, ਉਹ ਬੰਦੇ ਸਾਡੇ ਕੈਬਨਿਟ ਮੰਤਰੀ ਬਣ ਕੇ ਇੱਥੇ ਘੁੰਮ ਰਹੇ ਨੇ। ਸੋ ਉਹ ਲੀਡਰ ਚਾਹੀਦਾ ਹੈ ਜਿਹੜਾ ਕਹੇ ਕਿ ਹਾਂਜੀ ਅਸੀਂ ਇੱਥੇ 10 ਹੋਸਪਿਟਲ ਐਸੇ ਬਣਾਵਾਂਗੇ ਕਿ ਜਿਹੜੇ ਵਰਲਡ ਕਲਾਸ ਹੋਣ, ਯੂਨੀਵਰਸਿਟੀ ਸਾਡੀਆਂ ਵਰਲਡ ਕਲਾਸ ਹੋਣ, ਫਿਰ ਅੱਗੇ ਆ ਜਾਓ ਜੀ, ਤੁਸੀਂ ਅੱਗੇ ਵਿਜ਼ਨ ਸੁਣੋ। ਸਰ, ਆਹ ਹਾਈਵੇ ਤੁਸੀਂ ਜਿਹੜਾ ਦੇਖਦੇ ਹੋ, ਤੁਹਾਡਾ ਹਾਈਵੇ
और हाईवेज और ट्रांजिट का ऐसा जबरदस्त काम होएगा कि तुहाडी जिहड़ी मूवमेंट है वह स्मूद होए। हर साल साडा जिहड़ा टाइम है टू गो टू वर्क एंड कम बैक वह लगातार बढ़ रहा है। सो तुहाडी यह जिहड़ी मूवमेंट है वह होर ज्यादा स्मूद होए। थानू ट्रांजिट का और हाईवेज का जबरदस्त नैटवर्क दे रहे हैं, वह असी तैयार करांगे। तुहाडे हाईवेज ऐसे कमाल दे होणगे, तुहाडे ट्रांजिट सिस्टम ऐसा जबरदस्त होएगा कि थानू सिटी तो एक जगह तो दूसरी जाने लई जिहदे नाल इकोनमी मूव करती है, गुड्स मूव करते हैं। आम असी लोग आने जाने, अज किसी बंदे कोल गड्डी ना होवे, उन्हें मार्कहम तो इत्थे ब्रैम्पटन आना होवे, या किसी ने मिल्टन तो या मिसिसागा तो किसी ने स्कारबरो जाना होवे काम ते, जा सकदा है? जा ही नहीं सकता काम ते अपनी गड्डी। और अपनी गड्डी दे नाल भी की है, ईस्ट वैस्ट एक हाईवे है 401 उदो जाम रहिंदा है, और दूसरा पैसे दे के चढ़ो या वो भी हुण हौली हौली जिहड़ा खराब हुंदा चला जा रहा है। सो ऐसा इंफ्रास्ट्रक्चर और इहदा बनाउण दी लोड़ा। मैनूं इशारा कीता जा रहा जी, कहिंदे जी ठीक है जी विजन, असी जिहड़ा है ना साडा विजन है, असी जिस तरह पंजाब विजन डिकलेयर किया इसे तरह विजन जीटीए की है वो चैनल वाइज डिटेल च गल करांगे। लेकिन तुसी दसो जी इकबाल साहब आ जिहड़ियां मैं गल्लां कीतियां सानू यह चाहिए है, और ये मैं दो गल्लां कर दिना फिर रैपअप कर दिना जी गल्लू। एक तो विजन, दूसरा साडे अंदर अवेयरनैस चाहिए है। सानू दुनिया का कोई लीडर यह ना कह सके, उन्होंने कहो जी सानू इन्हां पॉइंट से गल करो, हैल्थ केयर के उत्ते, इंफ्रास्ट्रक्चर से, एजुकेशन से, इनोवेशन हब। तुहाडा 2026 असी वर्ल्ड कप पोस्ट करना है, सानू बड़े बड़े स्टेडियम चाहिए ने ताकि यूथ साडा उधर लगे। सिर्फ आही पॉइंट से गल होनी है, इस तो अलावा मैं इंडियन हाँ, मैं शिया, मैं सुन्नी, मैं हिंदू, मैं सिख, मैं खालिस्तान रेफरेंडम, यह सारे मुद्दे सिवाय भड़काउण दे, सिवाय खराब करन दे, लोगों को तबाह करन दे होर कुछ नहीं है। एवरी सिंगल परसन तुसी जे असी यह गल पकड़ ली, लीडर उधरों विजनरी आ गया और कम्यूनिटी ने गल पकड़ ली कि असी गल ही नहीं तुहाडी सुननी, कुछ असी कोई पाई भतीजावाद बिल्कुल खत्म। कोई बंदा तुहानू फोन करके कहिंदा जी वो फलाने बंदे नू वोटां पाउणियां, तुसीं उहनां नू सामने कहण की जरूरत रखो, तुसीं उहनां नू सामने कहण की जरूरत रखो भी वो बंदे अंदर की काबिलियत आ, नहीं पाउणी मैं किसे दे कहण ते वोट। लोकां दे कहण ते वोट पाई, इसे लई पाकिस्तान इंडिया साडे उत्थे पंजाब च इंडियन साइड पंजाब पाकिस्तान साइड पंजाब भी यही सिलसिला है कि साडे उत्थे वो लीडर साडे ते काबिज हो गए जिन्हां ने आके साडी ये हालत करती असीं इत्थे आ गए। और हुण उत्थे दी तां गल असीं कर लैंदे हां पाकिस्तान दी इंडिया दी करी जाइए, जिद्दां नॉलेज लई इनफॉर्मेशन लई ठीक है, इत्थे भी हालात विद ड्यू रिस्पैक्ट पहला नालों खराब इसे कारण हो रहे हैं। सो दो चीजा पकड़ो, एक विजनरी लीडर जिहड़ा ईमानदार होवे, दलेर होवे, विजनरी चाहिए। लोग इत्थे तां कहण लगे जी, मैं रैपअप भी कर दिंदा गल कहि के, लोग कहिंदे ब्रैम्पटन वालियां नूं फर्क नहीं पैंदा, इत्थे करप्शन हुंदी है चली जावे, उत्थों इंडिया पाकिस्तान तो बथेरी करप्शन देखदे आ। आह दिन आ गया, वह कहिंदे ब्रैम्पटन वाले नूं फर्क नहीं पैंदा, इत्थे कोई करप्ट लीडर बने ना बने इन्हां नूं की फर्क पैंदा, उत्थों इंडिया पाकिस्तान करप्शन देखदे ही आ ये लोग। सो असी जो यूज टू हो गए हैं भी असी साडे इत्थे जी करप्शन का सानू फर्क नहीं पैदा, तो फिर या इन्हों क्राइम का की है जी, क्राइम उत्थे इंडिया केड़ा घट्ट है, क्राइम इंडिया पाकिस्तान बथेरा क्राइम है, इत्थे भी क्राइम हो रहा है। अच्छा जी, जे ये गल है फिर तो कोई गल नहीं, जे असी सुधार करना है फिर तो फोकस करो जी। समय होर इजाजत नहीं दे रहा जी, मैं इशारा हो रहा है साडे स्पॉन्सर जावे साहब सॉरी इकबाल साहब, बड़े मजा आया तुहाडा नाल गल करके,
थैंक यू सो मच, थैंक यू सो मच।
हेलो, विल कैरी ऑन द डिस्कशन, वी विल कैरी ऑन द डिस्कशन, थैंक यू, थैंक यू। हाँ जी, समय होर सानू इजाजत नहीं दे रहा जी, तारिक साहब तुहाडे नाल और मनजिंदर बरार साहब, मनजिंदर बरार साहब, तारिक साहब, सारे नाल गल जिहड़ी जारी रहेगी, इफ यू कुड होल्ड द लाइन, लेकिन साडे स्पॉन्सर मैनूं इशारा हो रहे इंतजार कर रहे हैं जी। अमन जी कौन ने साडे नाल?
जी बिल्कुल नहीं जी, कमल भाटिया जी अपने नाल जुड़े हुए ने।
हाँ जी, पहला उन्होंने गल करते, कमल भाटिया जी वेलकम सर, की हाल है जी? ठीक है जी।
हाँ जी, थैंक यू युद्धवीर जी, ज्यादा टाइम ना लेंदे हुए आई जस्ट लाइक टू शेयर की पिछले हफ्ते OSFI यानी ऑफिस ऑफ सुपरिटेंडेंट ऑफ फाइनेंशियल इंस्टीट्यूशन द हेड पीटर रोटलेज ने क्या है कि वो स्ट्रेस टेस्ट दे उत्ते उन्हें कोई चेंज नहीं ले आंदी सोच रहे। एक्सपेक्टेड सी कि ट्रेब टोरंटो रियल एस्टेट बोर्ड से होर इंस्टीट्यूशन उन्होंने कह रहे सन कि जिहड़ा तुसी 2% एक्स्ट्रा लैंदे हो स्ट्रेस टेस्ट वास्ते उहदे च कुछ रियायत कर दे, खासकर जेड़ा 20% सो ज्यादा डाउन पेमेंट दे रहे ने, लेकिन उन्हों का जवाब बिल्कुल क्लियर आ गया कि हुने असी कुछ भी रियायत करन दी सोच नहीं रहे, यानी कि स्ट्रेस टेस्ट जेड़ा है जो भी रेट तुहानू बैंक तो या लेंडर तो मिलिया है उहदे उत्ते 2% जोड़ के ही जेड़ा है ना मॉर्गेज की एलिजिबिलिटी देखी जाएगी कि कितना अमाउंट मिल सकता है। जेड़े बोरोअर ने उन्हां वास्ते थोड़ा डिसअपॉइंटिंग होएगा, बट दिस इज द सिचुएशन। वो क्यों है क्योंकि वही कारण है जिस कारण तो 7 दिसंबर नू भी आसार ने कि इंटरेस्ट रेट फिर बढ़ जाएगा। वो कितना बढ़ेगा, क्वार्टर पॉइंट बढ़ेगा या हाफ पॉइंट बढ़ेगा उन्हें नहीं किया जा सकता, लेकिन वधन दे पूरे चांसेस है। ने दूजा जदुन जी, मैं पिछले मैं कुछ हफ्ते पहले भी गल की थी सी, ते आज पिछले जिहड़ा रेट इंक्रीज होया है उहदे हिसाब नाल 50% मॉर्गेज जिन्हां ने वेरिएबल लई दी सी वो अपने ट्रिगर पॉइंट से पहुंच गए ने, यानी उन्हां नू बैंक कॉन्टेक्ट करेगा या पेमेंट वधा दियो या एक सर्टन फिक्स अमाउंट दे दियो ताकि जेड़ा इंटरेस्ट है, इंटरेस्ट एंड प्रिंसिपल दोनों जमा होंदा जाए। ऐ सारी चीजां जेड़ियां ने ना जुदवीर जी, जेड़ी रियलिटी है इंटरेस्ट रेट दी वो ते है ही है। ऐ मैं हमेशा कहना वा, मैं दोबारा कह रहा वा, मॉर्गेज विच अगर बंदा प्लान कर ले फ्यूचर की हो रहा है ओदा थोड़ा आइडिया लेके अपनी स्ट्रेटजी बना ले, मॉर्गेज कोई एनी डिफिकल्ट चीज नहीं जिन्ना, मॉर्गेज मिलनी कोई एनी डिफिकल्ट चीज नहीं जिन्ना सारे सोच रहे ने। ते इस वास्ते प्लानिंग कर लो, डॉक्यूमेंट तैयार रखो, किसी प्रोफेशनल नाल सलाह कर लो, मेरे नाल गल कर लो, आई विल बी वेरी हैप्पी टू गाइड कि मॉर्गेज तुहानू की करना चाहिए, किस तरह करना चाहिए, ते अगर जरूरत है ते मैं भी लेके देंगा। युधवीर जी
बहुत शुक्रिया जी, जिस तरह तुम कह रहे हो मॉर्गेज का पीस ऑफ माइंड, कई बार सू लगता है, कई बार सू लगता है जी कि सानू बड़ी दिक्कत है, सानू बड़ा चैलेंज आएगा मॉर्गेज लिए, पर एक बार पूछने कोई हर्ज नहीं है। सो तुम मॉर्गेज विद पीस ऑफ माइंड वास्ते तुम कमल भाटिया जी संपर्क कर लेना है, मॉर्गेज विद पीस ऑफ माइंड। सर फोन नंबर इंग्लिश पंजाबी दोनों च?
हाँ जी, मेरा नंबर है 416-566-6267, दैट इज 416-564-6267। युधवीर जी जिन्हों भी सलाह दिती जाएगी, गाइड किया जाएगा, इल बी ऑन देयर हाई फॉर देयर हाईएस्ट इंटरेस्ट, सिर्फ उन्होंने वादे वास्ते काम किया जाएगा। थैंक यू, थैंक यू एंड थैंक यू,
थैंक यू, थैंक यू सो मच जी, एंड वी विश यू ऑल द बेस्ट, ऑल द बेस्ट, थैंक यू, थैंक यू। और इस मौके से स्वागत करांगे असि पंकज मोंगा साहब का। पंकज मोंगा जी बहुत बहुत स्वागत है सर, वेलकम।
थैंक यू वेरी मच जी, मेरी तरफ सब नो गुड मॉर्निंग जी।
गुड मॉर्निंग सर, गुड मॉर्निंग, और मैं चाहूंगा कि सबसे पहला ओपनिंग स्टेटमेंट सर तो सुनी जाए।
जी बिल्कुल युधवीर जी, मेजर चीज है जी, कुछ नहीं है बेसिकली, असं वेट कर रहे हैं टिफ मकलम साहब हम थोड़ी देर बाद स्पीच देने वाले ने, साड़ी इकोनमी का सानू पता चलेगा कि वो देख रहे ने, और बैंक ऑफ कैनेडा के जड़े डेप्यूटी गवर्नर कैरोलिन रोजर्स उन्होंने कल स्टेटमेंट दी थी कि उन्होंने हिसाब नाल फाइनेंशियल सिस्टम विल वैदर द रेट हाइक, उन्होंने हिसाब नाल मतलब ये कह रहे हैं कि असी हो सकता है रिसेशन की तरफ ना जाइए, असी स्मॉल चीज ची रह जाइए, छोटे जे चीज रह जाइए, बट ये दिखना शुरू हो गया है कि यस थोड़ा थोड़ा इन्फ्लेशन थल्ले आना शुरू होया है, इंपैक्ट आना शुरू होया है। अगर आज सर्कल के दी अगर जरा कुस्टार्ड बहुत सारे कन्वीनियंस स्टोर ओन करता है, उन्होंने ये दस्या है कि यस उन्हों की बॉटम लाइन से हिट होया है, उन्होंने चीजा सस्तियां करनिया पियां ने, विकनिया थोड़िया जी बंद हुई ने, उन्होंने वड्डिया टिकट आइटम विकनिया बंद हो गई ने। सो एच पी देखो तुम लगभग 4,000 to 6,000 इंप्लॉई वो भी कट रहे हैं, क्योंकि पीसी सेल भी, डेस्कटॉप सेल भी घटी है, लैपटॉप सेल भी घटी है। सो जड़िया भी चीजा ने लोग थोड़ा जहा हाथ खिंचना शुरू कर दिता है, क्योंकि पैसा जो निकल गया साड़ी जी बेसिक नीड है उन्होंने कवर करने वास्ते ही सारा पैसा जा रहा है, फूड है, शेल्टर है, कम्यूट है, इन्हों चीजा से ज्यादा पैसा खर्च हो रहा है, तो बाकी जड़िया डिस्कशनरी चीजा ने असं उन्होंने रोक रहे हैं, बट डिपेंड करता है, अब देखते हैं हम थोड़ी देर बाद टिफ मकलम जी की स्टेटमेंट देते हैं, और बाकी 2 वीक बाद 7 दिसंबर वेंसडे है सर, ऐसे ही होवांगे असी उस दिन भी डिस्कशन होएगी, लेट्स सी होता है। जी
जी बिल्कुल जी, और गलबात साड़ी इसे तरह जारी रहेगी, साडे नाल रियल स्टेट का कोई सवाल पीके सबरवाल साहब भी जुड़ चुके हैं, उन्होंने नाल असीं गलबात करते हैं, उन्होंने ओपनिंग स्टेटमेंट पहला सुनिए। पीके जी वाई मीडिया ग्रुप वालों रेडियो वाई और चैनल वाई से बहुत बहुत स्वागत है सर, वेलकम, और ओपनिंग स्टेटमेंट सर सुनांगे तुहानू तो पहला।
जी गुड मॉर्निंग जी, एंड वेरी गुड मॉर्निंग टू ऑल आवर लिसनर्स जी। दो गल्लां सीगियां, एक ते जी टी एन अंदर न्यू होम मार्केट अक्टूबर की परफॉर्म कर रही हैगी, एंड दूजा टोटल सीगा कि भी कनाडा हाउसिंग स्टार्ट्स जीटी की नई मार्केट की न्यू मार्केट की मैं गल करना न्यू होम मार्केट 2007 नवे घर जो ने सेल हुए ने लास्ट मंथ अक्टूबर के अंदर विच वॉज 53% लोअर ऑन एनुअल बेसिस एंड सरप्राइजिंगली 49% लोअर दैन द मार्केट 10 ईयर एवरेज इन्नी जबरदस्त सेल जी है नवे घर की डाउन हुई है 2008 के बाद इना कट देखने मिले है लेकिन अक्टूबर का लेवल जो है ना पिछले कुछ महीने के ट्रेंड तो थोड़ा हट के थोड़ा जा बदना शुरू भी होया है इंप्रूवमेंट पिछले दो महीने तो थोड़ी नजर आनी शुरू हो गई है उत्ते वाल जाना शुरू हो गया लेकिन मैं पहले 10 साल की एवरेज एंड लास्ट ईयर तो मैं दस रहा सीगा एक सब तो बड़ा कारण यह नजर आ रहा है युद्वी जी की बायर जो ने ना वह रियलिटीज हूं समझने शुरू करता उन्होंने कि बई हायर मॉर्गेज रेट्स है और प्राइस गिरे हुए ने तो यह फायदा चुक लो इन्वेस्टर्स खास करके बहुत ज्यादा इंटरेस्ट इसका दिखा रहे हैं साढ़े को टोटल इन्वेंटोरी जी सी 12,588 होम थी विच वॉज 40% बिलो द मार्केट 19 ईयर एवरेज अक्टूबर सप्लाई की जी मैं गल कर रहा और जिद अंदर कॉन्डोज ने 10,773 एंड सिंगल फैमिली होम्स 1,815 लिस्टिंग आई है और दूजी वाल कैनेडा हाउसिंग स्टार्ट की अगर मैं गल करा अक्टूबर के अंदर हाउसिंग स्टार्ट फिर बड़ा स्लो होगा जरा अक्टूबर के अंदर टोटल 267,000 यूनिट्स आए ने 11% घट रहे ने फ्रॉम द सितंबर अर्बन स्टार्स वाज आल्सो 11% डाउन एंड मल्टी यूनिट अर्बन स्टार्स 13% डाउन सिंगल फैमिली डिटैच होम्स ड्रॉप 4% दिस वाज द टू मेन इंपॉर्टेंट थिंग्स विच आई वांटेड टू डिस्कस जी
ठीक है जी पंकज जी मैं थोड़े वाल आना चाहूंगा वापस के हाँ जी साड़ी इकोनमी के बारे तुसी हुणे गल कही है कि हो सकता है असी रिसेशन च ना जाइए सो जे होया भी रिसेशन ते माइल्ड ही असर नजर आएगा उहदा कि बड़ा असर भी हो सकता है
हाले तक बहुत माइल्ड सोच रहे हैं जी असी क्योंकि जिस तरह की गल की जा रही है जिन्हिया भी रिपोर्ट्स आ रही ने उनके हिसाब से यह मनिया जा रहा है कि असी अगर साडे टैक्निकल रिसेशन अगर गए भी सो टैक्निकल रिसेशन इस तरह का होएगा कि जिमें टैक्निकल रिसेशन का मतलब है दो क्वार्टर अगर असी GDP माइनस चली जाती है ग्रोथ माइनस चली जाती है साड़ी का सो असी दो या तीन क्वार्टर सोच रहे हैं जेडे कि साडे ग्रोथ घटेगी उस तो बाद फिर थोड़ी जी ग्रो होनी शुरू होगी क्योंकि साड़ी इंप्लॉयमेंट बड़ी स्ट्रॉन्ग पई हुई है ठीक है हले इंप्लॉयमेंट जाएगी ये चीजा शुरू हो गया लेकिन उस लैवल तक नहीं जाएगी जिस लैवल तक वे रिसेशन अभी देखे ने 2008 के या उस तरह के इतने कुछ पर्टिकुलर सैक्टर ने जे टैक्स सैक्टर ज्यादा मार खा रहा है जे डिस्कशनरी ने वे जड़िया चीजा लार्ज कैप जे ने सैक्टर ज्यादा मार खा रहे हैं लेकिन जड़िया बेसिक नीड्स ने या एनर्जी है या माइनिंग है ये जे ने लीडर बने हुए हैं इस वे सो इस इंडस्ट्री च इन्ना ज्यादा मैनू नहीं लगता कि कोई इंपैक्ट आएगा और बेसिक नीड्स जड़िया ने या कंज्यूमर डिस्कशनरी कंज्यूमर जड़िया चीजा ने आई डोंट थिंक सो कि कोई इंपैक्ट आएगा सो लेट्स सी बट ये मान के चलो युद्धवीर जी कि अगर असी गए भी रिसेशन तो बहुत माइल्ड जे रिसेशन जावांगे और लगभग 6 to 9 महीने रिसेशन च रह के असी उस तो बाहर आ जाएंगे जी युद्धवीर जी
जे 6 to 9 महीने असी रिसेशन च रहे मैं हुण तुहानू नंबर सजेस्ट करदा हैगा कि सिर्फ देखो जे ते गल करदे आ असी मतलब कि कई हुण जदों एक सर्वे कीता गया रीसेंटली क्योंकि असी सारी गल नंबर ना करनी है फैक्चुअल फिगर ना करनी है बाय मीडिया से मारी पब्लिक ओपीनियन मैं तुहानू दस रहा मारू पब्लिक ओपीनियन ये याहू द्वारा कंडक्ट किया गया सी याहू सर्वे याहू ने मारू पब्लिक ओपीनियन जिहड़ा सर्वे कंडक्ट किया उहदे च उन्होंने याहू का कहना है कि जे कैनेडा दे विच कैनेडियंस नूं जदों पुछया गया कि जे रिसेशन आ गया जी तुसीं उहनूं सहलोंगे कि नहीं सहलोंगे उहदे विचों 8% ने कहा जी साडे तां पहले ही हालात बड़े खराब ने ते असीं रिसेशन नहीं सह सकांगे जे रिसेशन आ गया सानूं तां असीं एक महीना भी नहीं बर्दाश्त करांगे 8% उहदे विचों तकरीबन 20% ने कहा जी कोई गल नहीं जे महीना क रिसेशन चल गया तो असीं बर्दाश्त कर लांगे एक महीने का रिसेशन ठीक है अच्छा 38% ने कहता भी असीं 6 months भी होए तां भी असीं रिसेशन बर्दाश्त कर लवांगे उह 38% है फिर 34% ने कहा जी सानू साल का रिसेशन हो दो साल का सानू कोई फर्क नहीं पैंदा 34% ने हुण मैं मेनली 34 और 38 ये तकरीबन तुहाडा 75% बन जाएगा ਜੇ ਤੇ ਰਿਸੈਸ਼ਨ 6 ਮਹੀਨੇ ਰਿਹਾ ਜਾਂ 1 ਸਾਲ ਰਿਹਾ ਤੇ ਇਹ ਬਰਦਾਸ਼ਤ ਕਰ ਲੈਣਗੇ ਤਕਰੀਬਨ 75% ਲੋਕ, ਪਰ ਜੇ ਉਸ ਤੋਂ ਜ਼ਿਆਦਾ ਰਿਹਾ, ਸਾਲ 2 ਸਾਲ ਰਿਸੈਸ਼ਨ ਰਿਹਾ, ਫਿਰ ਜਿਹੜੀ ਆ ਉਹ ਦਿੱਕਤ ਵੱਧ ਸਕਦੀ ਆ। ਹਾਂ, ਇਹ 25% ਲੋਕ ਐਸੇ ਜ਼ਰੂਰ ਨੇ, 25% ਐਸੇ ਲੋਕ ਹੈਗੇ ਨੇ ਜਿਹੜੇ ਕਹਿੰਦੇ ਕਿ ਨਹੀਂ ਅਸੀਂ 6 ਮਹੀਨੇ ਦਾ ਰਿਸੈਸ਼ਨ ਬਰਦਾਸ਼ਤ ਨਹੀਂ ਕਰ ਸਕਦੇ। ਇਹ ਇਹ ਹੈ ਜੀ ਤਾਜ਼ਾ ਸਥਿਤੀ।
ਤੁਸੀਂ 100% ਸਹੀ ਹੋ ਯੁਧਵੀਰ ਜੀ, ਇਹ ਸਿਚੁਏਸ਼ਨ ਹੈ ਔਰ ਇਹ ਸਿਚੁਏਸ਼ਨ ਬੈਂਕ ਆਫ ਕੈਨੇਡਾ ਵੀ ਮੰਨਦਾ ਪਿਆ ਸੀ। ਯੈਸ, ਕੁਛ ਇੱਕ ਲੋਕ ਨੇ ਜਿਹੜੇ ਪਰਸੈਂਟੇਜ ਨੇ ਜਿਹੜੇ ਕਿ ਕਾਫੀ ਪ੍ਰੋਬਲਮਸ ਆਣਗੇ ਜਿਨ੍ਹਾਂ ਕੋਲ ਹੈਂਡ ਟੂ ਮਾਊਥ ਜਿਹੜੇ ਲੋਕ ਨੇ, ਲੇਕਿਨ ਜਿਹੜੇ ਕਾਰਪੋਰੇਟ ਜੋਬਸ ਨੇ ਉਹਦੇ 'ਚ ਇੰਨੀਆਂ ਜੋਬਸ ਜਾਣ ਦੀ ਉਮੀਦ ਨਹੀਂ ਹੈਗੀ। ਬਿਜ਼ਨਸ ਸਰਵਾਈਵ ਥੋੜੇ ਬਹੁਤ ਕਰਦੇ ਰਹਿਣਗੇ, ਹੋ ਸਕਦਾ ਕੁਛ ਇੱਕ ਫੈਕਟਰ ਜਿਹੜੇ ਨੇ ਜਿਹੜੇ ਸਮਾਲ ਬਿਜ਼ਨਸ ਨੇ ਉਹਨਾਂ ਨੂੰ ਇਨਫੈਕਟ ਆਵੇ, ਲੇਕਿਨ ਫਿਰ ਵੀ ਬਾਕੀ ਜਿਹੜੇ ਨੇ ਵੈਦਰ ਕਰ ਜਾਣਗੇ। ਔਰ ਬਹੁਤ ਬਹੁਤ ਵੱਡੀ ਸਿਚੁਏਸ਼ਨ ਇਹ ਹੋਈ ਹੈ ਯੁਗਵੀਰ ਜੀ, ਪਿਛਲੇ 3 ਸਾਲਾਂ ਤੋਂ ਜਿਹੜਾ 2 ਸਾਲਾਂ ਤੋਂ ਜਿਹੜਾ ਪੈਸਾ ਜੁੜਿਆ ਹੋਇਆ ਲੋਕਾਂ ਕੋਲ ਹਾਲੇ ਵੀ, ਸੋ ਉਹ ਵੀ ਉਹਨਾਂ ਉਹ ਵੈਦਰ ਕਰ ਸਕਦੇ ਨੇ ਉਹਦੀ ਵਜ੍ਹਾ ਨਾਲ, ਕਿਉਂਕਿ ਯਾਦ ਹੈ ਆਪਾਂ ਗੱਲ ਕਰਦੇ ਹੁੰਦੇ ਸੀ 170 ਬਿਲੀਅਨ ਡਾਲਰ ਬੈਂਕਾਂ 'ਚ ਪਿਆ ਹੋਇਆ ਲੋਕਾਂ ਦੇ ਕੰਜ਼ਿਊਮਰ ਕੋਲ ਤੇ ਬਿਜ਼ਨਸ ਕੋਲ ਮਿਲਾ ਕੇ ਉਹ ਖਰਚਾ ਹੋਣਾ, ਉਹਨੂੰ ਉਹ ਖਰਚਾ ਹੋਵੇਗਾ ਕਿਉਂਕਿ ਉਹ ਸੇਵਿੰਗਸ ਵੀ ਬਾਹਰ ਆਉਣਗੀਆਂ। ਸੋ ਲੋਕ ਇਸ ਵਾਸਤੇ ਵੈਦਰ ਕਰ ਜਾਣਗੇ, ਜਿਹੜੇ ਲੋਕ ਸੇਵਿੰਗ ਕਰਕੇ ਬੈਠੇ ਸੀ ਉਹ ਆਪਣੀਆਂ ਸੇਵਿੰਗ ਗਵਾਉਣਗੇ ਇਸ ਵੇਲੇ, ਲੇਕਿਨ ਫਿਰ ਵੀ ਉਹ 6 ਮਹੀਨੇ ਸਾਲ ਕੱਢ ਜਾਣਗੇ। ਔਰ ਆਈ ਡੋਂਟ ਥਿੰਕ ਸੋ ਯੁਧਵੀਰ ਜੀ ਕਿ ਕੈਨੇਡਾ ਬਹੁਤ ਅੱਛੀ ਸਿਚੁਏਸ਼ਨ 'ਚ ਅਗਰ ਦੇਖਿਆ ਜਾਵੇ ਤਾਂ, ਕਿਉਂਕਿ ਅਗਰ ਤੁਸੀਂ ਦੁਨੀਆ ਦੀ ਰਿਸੈਸ਼ਨ ਦੇਖ ਲਓ ਨਾ, ਤੁਸੀਂ ਯੂਰਪ ਸਾਈਡ ਚਲੇ ਜਾਓ, ਯੂਕੇ ਕਿੱਥੇ 16% ਦੀ ਰਿਸੈਸ਼ਨ 'ਚ ਬੈਠਾ ਹੋਇਆ, ਇਨਫਲੇਸ਼ਨ 'ਚ ਬੈਠਾ ਹੋਇਆ 16% ਦੀ, ਕਿੱਥੇ ਰਿਸੈਸ਼ਨ ਚਲਾ ਗਿਆ, ਅਸੀਂ 6.9 ਤੇ ਵਾਪਿਸ ਆ ਗਏ ਹਾਂ ਮੁੜ ਕੇ, ਅਸੀਂ US ਤੋਂ ਵੀ ਥੱਲੇ ਹੈਗੇ ਹਾਂ ਔਰ US ਤੋਂ ਵੀ ਜ਼ਿਆਦਾ ਅੱਛੀ ਸਿਚੁਏਸ਼ਨ 'ਚ ਬੈਠੇ ਹਾਂ ਅਸੀਂ। ਔਰ ਐਨਰਜੀ ਦੀ ਵਜ੍ਹਾ ਨਾਲ ਸਾਡੇ ਜਿਵੇਂ ਅਲਬਰਟਾ ਤਾਂ ਹੁਣ ਪ੍ਰੀਮੀਅਰ ਸਾਹਿਬ ਪੈਸੇ ਵੰਡਣੇ ਸ਼ੁਰੂ ਕਰ ਦਿੱਤੇ, ਕਹਿੰਦੇ ਨੇ ਸਾਡੇ ਕੋਲ ਤਾਂ ਸਰਪਲਸ ਹੈਗਾ, ਅਸੀਂ 600-600 ਡਾਲਰ ਬੱਚਿਆਂ ਦਾ ਦੇਵਾਂਗੇ ਹਰ 6। ਮਤਲਬ ਜੋ ਵੀ ਸਿਚੁਏਸ਼ਨ ਹੋਈਆਂ ਨੇ, ਮਤਲਬ ਕਈ ਪ੍ਰੋਵਿੰਸ ਹੈ ਜਿਹੜੇ ਕਿ ਪ੍ਰੋਫਿਟ 'ਚ ਬੈਠੇ ਨੇ ਇਸ ਵੇਲੇ। ਸੋ ਆਉਣ ਵਾਲਾ ਜਿਹੜਾ ਟਾਈਮ ਹੈ, ਕੈਨੇਡਾ ਵਿਲ ਵੈਦਰ ਦਿਸ, ਬਟ ਫਿਰ ਵੀ 6 ਤੋਂ 9 ਮਹੀਨੇ ਮੈਂ ਕਹਿ ਰਿਹਾ ਅਸੀਂ ਰਿਸੈਸ਼ਨ 'ਚ ਰਹਾਂਗੇ, ਉਸ ਤੋਂ ਬਾਅਦ ਅਸੀਂ ਬਾਹਰ ਆ ਜਾਵਾਂਗੇ। ਯੈਸ, ਔਰ ਸਰਵੇ ਬਿਲਕੁਲ ਮੈਂ ਵੀ ਪੜਿਆ ਸੀ ਉੱਤਰ ਦੇ ਜੀਤ ਵਿੱਚ।
ਜਿਹੜਾ ਬਲੂਮਬਰਗ ਦਾ ਸਰਵੇ ਸੀ ਉਹਦੀ ਗੱਲ ਕਰ ਰਹੇ ਹੋ ਮੋਗਾ ਸਾਹਿਬ? ਤੁਸੀਂ ਬਲੂਮਬਰਗ ਦੇ 26 ਇਕਨੋਮਿਸ ਦਾ ਜਿਹੜਾ ਵਿਊ ਪੁਆਇੰਟ ਦਿੱਤਾ ਸੀਗਾ ਜਾਂ ਵੈਸੇ?
ਨਹੀਂ, ਇਹ ਮਾਰੂ ਦੈਟ ਹੀ ਅਲੱਗ ਹੈ।
ਅੱਛਾ, ਬਲੂਮਬਰਗ ਵੀ ਆਹੀ ਕਹਿ ਰਿਹਾ, ਯੂ ਆਰ ਵੈਰੀ ਰਾਈਟ, ਕਿ ਉਹਨਾਂ ਨੇ ਜਿਹੜਾ ਸਰਵੇ ਕੀਤਾ ਸੀ 26 ਇਕਨੋਮਿਸ ਦਾ 4 ਨਵੰਬਰ ਔਰ 11 ਨਵੰਬਰ ਦੇ ਵਿਚਕਾਰ, ਉਹਨਾਂ ਦਾ ਮੰਨਣਾ ਹੈਗਾ ਕਿ ਇਹ ਜਿਹੜਾ ਰਿਸੈਸ਼ਨ ਜਾਂ ਸਲੋ ਡਾਊਨ ਵਟਐਵਰ ਯੂ ਕਾਲ ਇਟ, ਇਹ ਜ਼ਿਆਦਾ ਜ਼ਿਆਦਾ ਫਸਟ ਹਾਫ ਆਫ ਦਾ 2023 ਤੱਕ ਰਹਿਣ ਦੀ ਉਮੀਦ, ਉਹਦੇ ਬਾਅਦ ਰਹਿਣ ਦੀ ਉਮੀਦ ਹੈ ਹੀ ਨਹੀਂ। ਨਾਲ ਉਹਨਾਂ ਨੇ ਬੜੀ ਵਧੀਆ ਇੱਕ ਹੋਰ ਇੱਕ ਸਰਵੇ ਅੰਦਰ ਇਹ ਚੀਜ਼ ਬੜੀ ਜ਼ਬਰਦਸਤ ਆਈ ਸੀਗੀ ਕਿ ਹੋਮ ਓਨਰਸ ਵਾਸਤੇ, ਆਈ ਐਮ ਟਾਕਿੰਗ ਅਬਾਊਟ ਨਾਓ ਹੋਮ ਓਨਰ ਵਾਸਤੇ, ਰਿਸੈਸ਼ਨ ਦੀ ਜਿਹੜੀ ਗੱਲ ਕੀਤੀ ਸੀ ਸਲੋ ਡਾਊਨ ਦੀ ਯੁਧਵੀਰ ਜੀ, ਕਿ ਵਰਸਟ ਕੇਸ ਸਿਨੈਰੀਓ ਜਿਹਦੀ ਉਮੀਦ ਬਿਲਕੁਲ ਵੀ ਨਹੀਂ ਹੈ ਕੈਨੇਡਾ ਦੇ ਅੰਦਰ ਰਿਸੈਸ਼ਨ ਦੀ, 3 ਸਾਲ ਦੀ ਇੱਕ ਫੈਮਿਲੀ ਦੀ ਐਵਰੇਜ ਸੈਲਰੀ, 3 ਸਾਲ ਦੀ ਸੈਲਰੀ ਉਹ ਲੂਜ਼ ਕਰ ਸਕਦੇ ਨੇ ਆਪਣੀ ਇਕੁਇਟੀ ਦੇ ਅੰਦਰ, ਵਰਸਟ ਕੇਸ। ਲੇਕਿਨ ਜਿਹੜਾ ਸਿਨੈਰੀਓ ਸਾਨੂੰ ਨਜ਼ਰ ਆ ਰਿਹਾ ਇਸ ਵਕਤ, ਉਹਦੇ ਅੰਦਰ 1 ਸਾਲ ਦੀ ਵਰਥ ਆਫ ਸੈਲਰੀ ਆਫ ਐਨ ਐਵਰੇਜ ਪ੍ਰਾਈਸ ਹਾਊਸ ਉਹ ਘੱਟ ਸਕਦੀ ਹੈ। ਮਤਲਬ ਇੱਕ ਫੈਮਿਲੀ ਦੀ ਬੜਾ ਇੰਟਰਸਟਿੰਗ ਦਾ ਡਾਟਾ ਹੈ ਵੀ ਉਹ ਐਵਰੇਜ ਘਰ ਦਾ ਅਤੇ ਐਵਰੇਜ ਸੈਲਰੀ ਦਾ ਕੀ ਤਾਲੁਕ ਹੈ, ਉਹ ਮੰਨ ਕੇ ਚੱਲ ਰਹੇ ਨੇ ਕਿ 1 ਸੈਲਰੀ ਕਿੰਨੇ ਦਾ ਘਰ ਲੈ ਸਕਦੀ ਹੈ, ਉਸ ਘਰ ਦੀ ਕੀਮਤ ਕਿੰਨੀ ਗਿਰੇਗੀ, 1 ਸਾਲ ਦੀ ਐਵਰੇਜ ਸੈਲਰੀ ਉਸ ਘਰ ਦੀ ਫੈਮਿਲੀ ਆਪਣਾ ਲੂਜ਼ ਕਰ ਸਕਦੀ ਹੈਗੀ। ਇਹ ਨਾਰਮਲ ਸਿਚੁਏਸ਼ਨ ਬਣੀ ਹੋਈ ਹੈ, ਲੇਕਿਨ ਕੋਈ ਕਹੇਗਾ ਜੀ ਇਹ ਤਾਂ ਕੀਮਤ ਇਸ ਤੋਂ ਬਹੁਤ ਜ਼ਿਆਦਾ ਗਿਰ ਗਈ, ਨਹੀਂ, ਸਿਚੁਏਸ਼ਨ ਡਿਫਰੈਂਟ ਹੈ, ਕਿਉਂਕਿ 40-40% ਪ੍ਰਾਈਸ ਵੱਧ ਵੀ ਗਏ ਸੀਗੇ। ਉਹ ਜਿਹੜਾ ਹੈਗਾ ਉਹ ਕੁਸ਼ਚਨ ਬੜਾ ਵੱਡਾ ਸੀ ਜਿਹੜਾ ਹੁਣ ਮੁਗਲ ਸਾਹਿਬ ਨੇ ਵੀ ਕਿਹਾ, ਜਿਹੜੇ ਕੀਮਤਾਂ ਵਧੀਆਂ ਸੀਗੀਆਂ ਬੜੀ ਜ਼ਬਰਦਸਤ, ਉਹ ਬਚਾ ਗਿਆ ਬੜਾ ਜ਼ਬਰਦਸਤ ਇਹਦੇ ਅੰਦਰ। ਯੈਸ, ਉਹਨਾਂ ਨੂੰ ਪ੍ਰੋਬਲਮ ਆਉਣ ਦੀ ਉਮੀਦ ਹੈ ਜਿਹਨਾਂ ਨੇ 30 ਦੇ ਉੱਤੇ ਮਕਾਨ ਲੈ ਲਿਆ, ਜਿਹਨਾਂ ਨੇ 30 ਦੇ ਉੱਤੇ ਘਰ ਲੈ ਲਏ, ਜਿਹੜੇ ਅਸੀਂ ਬਹੁਤ ਇਸ ਗੱਲ ਦੇ ਉੱਤੇ ਅਗਾਹ ਕਰ ਰਹੇ ਸੀਗੇ, ਉਹਨਾਂ ਨੂੰ ਪ੍ਰੋਬਲਮ ਆ ਸਕਦੀ ਹੈ, ਜਾਂ ਰਿਸੈਸ਼ਨ ਦਾ ਅਸਰ ਜਿਹੜਾ ਕੋਈ ਘਰ ਆਲਰੇਡੀ ਨਹੀਂ ਹੈਗੇ ਉਹਨਾਂ ਨੂੰ, ਇੱਕ ਪਾਸੋਂ ਫਾਈਨੈਂਸ਼ੀਅਲ ਕੰਸਟੈਂਟ ਆ ਹੀ ਸਕਦਾ, ਪਰ ਦੂਜੇ ਪਾਸੇ ਦੇ ਸ਼ੁੱਡ ਬੀ ਹੈਪੀ ਕਿ ਪ੍ਰਾਈਸ ਥੱਲੇ ਆ ਗਏ, ਉਹਨਾਂ ਨੂੰ ਸਸਤੇ ਪ੍ਰਾਈਸ ਦੇ ਮਕਾਨ ਮਿਲਣ ਦਾ ਫਿਰ ਮੌਕਾ ਮਿਲ ਗਿਆ, ਕਿਉਂਕਿ ਇੰਟਰਸਟ ਰੇਟ ਤਾਂ ਥੱਲੇ ਆਣੇ ਆਣੇ ਨੇ, ਨੋਬਡੀ ਕੈਨ ਸਟਾਪ ਇਟ। ਜੀ
ਯੁਧਵੀਰ ਜੀ, ਇੱਕ ਚੀਜ਼ ਮੈਂ ਐਡ ਕਰਨਾ ਚਾਹਾਂਗਾ ਇੱਥੇ, ਬੇਸਿਕਲੀ ਅਗਰ ਤੁਸੀਂ ਡੈਪਟੀ ਗਵਰਨਰ ਕੈਰੋਲਿਨ ਰੋਜਰਸ ਦੀ ਅਗਰ ਸਪੀਚ ਦੇਖੇ, ਅਗਰ ਜਿਹੜੀ ਕੱਲ੍ਹ ਉਹਨਾਂ ਨੇ ਸਪੀਚ ਦਿੱਤੀ ਹੈ, ਉਹਨਾਂ ਨੇ ਬੜੇ ਬੜੇ ਫਿਗਰ ਦੇ ਨਾਲ ਗੱਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਬੈਂਕ ਆਫ ਕੈਨੇਡਾ ਐਸਟੀਮੇਟਸ ਦੈਟ 50% ਆਫ ਦ ਵੇਰੀਏਬਲ ਰੇਟ ਜਿਹੜੇ ਮੋਰਗੇਜ ਹੈਗੇ ਨੇ ਉਹ ਆਪਦੇ ਉਸ ਪੁਆਇੰਟ ਤੇ ਪਹੁੰਚ ਗਏ ਨੇ ਜਿੱਥੇ ਕਿ ਉਹਨਾਂ ਨੂੰ ਪੇਮੈਂਟ ਜ਼ਿਆਦਾ ਦੇਣੀ ਪਏਗੀ, ਮਤਲਬ ਉਹਨਾਂ ਦਾ ਟ੍ਰਿਗਰ ਰੇਟ ਆ ਗਿਆ 50% ਦਾ ਵੇਰੀਏਬਲ ਦਾ। ਲੇਕਿਨ ਉਹ ਜਿਹੜਾ ਟ੍ਰਿਗਰ ਰੇਟ ਆਇਆ 50% ਆਇਆ, ਲੇਕਿਨ ਉਹ ਟੋਟਲ ਮੋਰਗੇਜ ਕੈਨੇਡੀਅਨ ਮੋਰਗੇਜ ਦਾ ਸਿਰਫ 13% ਹੈ। मतलब 13% ਜਿਹੜੇ ਲੋਕ ਨੇ ਉਹਨਾਂ ਦੇ ਮੋਰਗੇਜ ਜਿਹੜੇ ਨੇ ਪੂਰੇ ਕੈਨੇਡਾ 'ਚ ਉਹ ਟ੍ਰਿਗਰ ਰੇਟ 'ਤੇ ਆਏ ਨੇ, ਹਲੇ ਬਾਕੀਆਂ ਦੇ ਨਹੀਂ ਆਏ ਨੇ। ਸੋ ਸਿਚੁਏਸ਼ਨ ਇੰਨੀ ਵੀ ਕੋਈ ਡਾਇਰ ਸਿਚੁਏਸ਼ਨ ਨਹੀਂ ਹੈਗੀ ਕਿ ਅਸੀਂ ਘਬਰਾਈਏ ਇਹਦੇ 'ਚ ਕਿ ਅਸੀਂ ਬਹੁਤ ਵੱਡਾ ਕੋਈ ਸਾਡੇ 'ਤੇ ਭੂਕੰਪ ਆਉਣ ਵਾਲਾ ਹੈ, ਇਹੋ ਜਿਹੀ ਕੋਈ ਸਿਚੁਏਸ਼ਨ ਦਿਖਦੀ ਨਹੀਂ ਪਈ ਇੱਥੇ। ਔਰ ਬਟ ਉਹਨਾਂ ਦੇ ਹਿਸਾਬ ਨਾਲ ਇਹ ਸਾਰਾ ਕੁਝ ਉਹ ਵੈਦਰ ਕਰ ਲੈਣਗੇ। ਬਹੁਤ ਇਹਦੇ 'ਚ ਘੱਟ ਲੋਕ ਹੋਣਗੇ ਜਿਹੜੇ ਕਿ ਕਹਿਣਗੇ ਜੀ ਮੇਰੇ ਤੋਂ ਹੁਣਸਿਆ ਨਹੀਂ ਜਾਂਦਾ, ਮੈਂ ਜਿਹੜਾ ਮਕਾਨ ਲੈ ਕੇ ਬੈਠਾ ਹੈ ਬੇਸਿਕਲੀ ਉਹ ਕਿਸੇ ਤਰ੍ਹਾਂ ਵੀ ਉਹਨੂੰ ਰੱਖਣਾ ਚਾਹੇਗਾ ਆਪਣੇ ਕੋਲ, ਉਹਨੂੰ ਉਹ ਛੱਡਣਾ ਨਹੀਂ ਚਾਹੇਗਾ। ਸੋ ਉਹ ਮੇਰੇ ਖਿਆਲ 'ਚ ਅਗਲੇ 6-8 ਮਹੀਨੇ ਜਿਹੜਾ ਵੀ ਰਿਸੈਸ਼ਨ ਚੱਲਣਾ ਉਹ ਵੈਦਰ ਕਰ ਜਾਣ, ਤਾਂ ਉਸ ਤੋਂ ਬਾਅਦ ਵੈਸੇ ਵੀ ਅਗਰ ਗਰੋਥ ਸ਼ੁਰੂ ਹੋ ਗਈ ਤਾਂ ਇੰਟਰਸਟ ਰੇਟ ਥੋੜ੍ਹੇ ਥੋੜ੍ਹੇ ਥੱਲੇ ਆਉਣਗੇ ਤਾਂ ਉਹਨਾਂ ਨੂੰ ਰਿਲੀਫ ਮਿਲਣਾ ਸ਼ੁਰੂ ਹੋ ਜਾਏ ਜੀ ਇਹਦੇ ਵਿੱਚ।
ਠੀਕ ਹੈ ਜੀ ਜੀ। ਪੀ ਕੇ ਜੀ ਕੋਈ ਪ੍ਰੋਜੈਕਟ ਵਗੈਰਾ ਜਾਂ ਕੁਛ ਵੀ ਤੁਸੀਂ ਹਾਈਲਾਈਟ ਕਰਨਾ ਚਾਹੋ ਇਸ ਮੌਕੇ ਤੋਂ ਜ਼ਰੂਰ
ਜੀ। ਇੱਕ ਤੇ ਖੁਸ਼ਖਬਰੀ ਹੈ ਕਿ ਜਿਹੜੀ 4 ਦਸੰਬਰ ਨੂੰ ਅਸੀਂ ਜਿਹੜਾ ਸੈਮੀਨਾਰ ਕਰ ਰਹੇ ਹਾਂ ਯੁਧੀਰ ਜੀ, ਉਹ ਸਾਡਾ ਟਾਰਗੇਟ ਜੋ ਹੈ ਉਹ ਕ੍ਰੋਸ ਕਰ ਗਿਆ। 500 ਲੋਕ ਰਜਿਸਟਰਡ ਕਰ ਚੁੱਕੇ ਨੇ। ਔਰ ਮਜ਼ੇਦਾਰ ਗੱਲ ਹੈਗੀ ਕਿ ਅਸੀਂ ਐਡਵਰਟਾਈਜ਼ਮੈਂਟ ਸ਼ੁਰੂ ਹੀ ਨਹੀਂ ਕੀਤੀ। ਅਸੀਂ ਸੋਚ ਰਹੇ ਸੀਗੇ ਕਿ ਅਸੀਂ 15 ਦਿਨ ਪਹਿਲੇ ਐਡਵਰਟਾਈਜ਼ਮੈਂਟ ਸਟਾਰਟ ਕਰਾਂਗੇ, ਮਾਰਕੀਟਿੰਗ ਇਹਦੀ ਲੋਕਾਂ ਨੂੰ ਦੱਸਾਂਗੇ ਕਿ ਤੁਸੀਂ ਸਾਡੇ ਸੈਮੀਨਾਰ 'ਤੇ ਆਓ, ਲੇਕਿਨ ਸਾਨੂੰ ਲੋੜ ਹੀ ਨਹੀਂ ਪਈ, ਅਸੀਂ ਕਿਹਾ ਹੀ ਨਹੀਂ। ਮਾਰਕੀਟਿੰਗ ਕੀਤੇ ਬਗੈਰ 500 ਪੀਪਲ ਦੇ ਹੈਵ ਰਜਿਸਟਰਡ, ਔਰ ਸਾਡੀ ਕੈਪੈਸਿਟੀ ਹੁਣ ਅਸੀਂ ਜਾ ਰਹੇ ਹਾਂ ਬੈਂਕਟ ਹਾਲ ਨੂੰ ਕਹਿਣ ਵਾਸਤੇ ਕਿ ਬਈ ਹੋਰ ਕੈਪੈਸਿਟੀ ਵਧਾ ਸਕਦੇ ਹੋ ਕਿ ਨਹੀਂ ਵਧਾ ਸਕਦੇ, ਚਾਂਸਿਸ ਬੜੇ ਘੱਟ ਨੇ। ਇਸ ਕਰਕੇ ਮੈਂ ਦੱਸਦਿਆਂ ਕਿ ਅਸੀਂ ਫਿਰ ਵੀ ਕਿਉਂਕਿ ਅੱਜ 23 ਹੋ ਗਈ ਹੈ, 25 ਤਰੀਕ ਤੱਕ ਓਨਲੀ ਟਿਲ 25 ਨਵੰਬਰ, ਔਰ ਜੋ ਕੋਈ ਰਜਿਸਟਰ ਕਰਦਾ ਅਸੀਂ ਉਹਨੂੰ ਅਕਸੈਪਟ ਕਰਾਂਗੇ 25 ਨਵੰਬਰ ਦੇ ਬਾਅਦ, ਅੱਜ ਦਾ ਦਿਨ, ਕੱਲ੍ਹ ਦਾ ਦਿਨ, ਔਰ ਪਰਸੋਂ ਦਾ ਦਿਨ, ਉਹਦੇ ਬਾਅਦ ਅਸੀਂ ਰਜਿਸਟ੍ਰੇਸ਼ਨ ਹੀ ਬੰਦ ਕਰ ਦਿਆਂਗੇ। ਅਸੀਂ 500 ਲੋਕ ਪੂਰੇ ਹੋਣ ਦੇ ਬਾਵਜੂਦ ਅਸੀਂ ਕਿਉਂ ਰਜਿਸਟ੍ਰੇਸ਼ਨ 3 ਦਿਨ ਹੋਰ ਖੋਲੀਏ, ਕਿਉਂਕਿ ਕੁਝ ਕੈਂਸਲੇਸ਼ਨ ਵੀ ਆਉਂਦੀਆਂ ਨੇ ਵਿੱਚ ਜ਼ਰੂਰ। ਉਸ ਕੁਸ਼ਨ ਵਾਸਤੇ ਅਸੀਂ 25 ਨਵੰਬਰ ਰਾਤ 12 ਵਜੇ ਤੱਕ ਅਸੀਂ ਰਜਿਸਟ੍ਰੇਸ਼ਨ ਖੋਲ ਰਹੇ ਹਾਂ, ਉਹਦੇ ਬਾਅਦ ਅਸੀਂ ਬੰਦ ਕਰ ਦਿਆਂਗੇ, ਔਰ ਉਹਦੇ ਬਾਅਦ ਫਿਰ ਇਨਵੀਟੇਸ਼ਨ ਜਾਣੇ ਸ਼ੁਰੂ ਹੋ ਜਾਣਗੇ ਜਿਹਨਾਂ ਜਿਹਨਾਂ ਨੇ ਰਜਿਸਟਰ ਕੀਤਾ ਕਿ ਵੀ ਤੁਸੀਂ ਅਸੀਂ ਤੁਹਾਨੂੰ ਲੈ ਲਿਆ ਹੈਗਾ। ਇਹ ਬਹੁਤ ਖੁਸ਼ੀ ਦੀ ਗੱਲ ਹੈ, ਮੈਂ ਤਾਂ ਕਹਾਂਗਾ ਕਿ ਬਿਨਾਂ ਮਾਰਕੀਟਿੰਗ ਦੇ ਬਿਨਾਂ ਦੱਸੇ 500 ਲੋਕ ਰਜਿਸਟਰ ਕਰ ਜਾਣ ਯੁਧਵੀਰ ਜੀ, ਇਹ ਬਹੁਤ ਉਹਦਾ ਕ੍ਰੈਡਿਟ ਤੁਹਾਨੂੰ ਵੀ ਜਾਂਦਾ, ਵਾਈ ਮੀਡੀਆ ਨੂੰ ਜਾਂਦਾ, ਔਰ ਅਸੀਂ ਮਿਲਾਂਗੇ ਉੱਥੇ, ਪੂਰੀ ਵਾਈ ਮੀਡੀਆ ਦੀ ਟੀਮ ਨੂੰ ਮਿਲਾਂਗੇ ਉੱਥੇ, ਮੋਗਾ ਸਾਹਿਬ ਵੀ ਉੱਥੇ ਆਉਣਗੇ, ਅਸੀਂ ਆਪਣੇ ਲਿਸਨਰਸ ਨੂੰ ਜਿਹੜੇ ਨੇ ਉਹਨਾਂ ਨੂੰ ਰੂਬਰੂ ਆਮਣੇ ਸਾਹਮਣੇ ਦੇਖਾਂਗੇ, ਮਿਲਾਂਗੇ, ਔਰ ਪਲੱਸ ਅਸੀਂ ਇਹ ਜਿਹੜੀ ਤੁਹਾਡੇ 'ਤੇ ਟਾਕ ਸ਼ੋਅ ਚੱਲਦੇ ਨੇ ਉਹਦੇ ਉੱਤੇ ਡਿਟੇਲ ਹੀ ਡਿਸਕਸ਼ਨ ਕਰਾਂਗੇ ਵੀ ਵੇਅਰ ਵੀ ਸਟੈਂਡ ਟੂਡੇ ਐਂਡ ਵਟ ਵੀ ਆਰ ਐਕਸਪੈਕਟਿੰਗ ਆਊਟਲੁੱਕ ਆਫ 2023, ਉਹਨੂੰ ਬੜੇ ਡਿਟੇਲ ਨਾਲ ਡਿਸਕਸ ਕਰਾਂਗੇ। ਆਈ ਵਿਲ ਬੀ ਦੇਅਰ, ਵਨ ਆਫ ਦਾ ਸਪੀਕਰਸ ਅਯਾਜ਼ ਭਾਂਜੀ ਹੋਣਗੇ, ਬਹੁਤ ਚਾਹੀਦੇ ਨੇ ਲੋਕਾਂ ਦੇ, ਤੁਹਾਡੇ ਇੱਥੇ ਆਉਂਦੇ ਨੇ, ਬੜੀ ਜ਼ਬਰਦਸਤ, ਮੈਂ ਵੀ ਉਹਨਾਂ ਨੂੰ ਬੜਾ ਪਸੰਦ ਕਰਨਾ, ਔਰ ਮੇਰੇ ਨਾਲ ਪਿਛਲੇ 22 ਸਾਲਾਂ ਤੋਂ ਹੈਗੇ ਨੇ ਮਿਸਟਰ ਅਯਾਜ਼ ਭਾਂਜੀ ਸਾਡੀ ਟੀਮ ਵਿੱਚ, ਐਂਡ ਸਾਡੀ ਇਨ ਹਾਊਸ ਲਾਇਰ ਕ੍ਰਿਸ਼ਮਾ ਵਿਲ ਆਲਸੋ ਬੀ ਦੇਅਰ ਟੂ, ਇੱਕ ਘੰਟਾ ਅਸੀਂ ਰੱਖਿਆ ਹੋਏਗਾ ਕੁਸ਼ਚਨ ਆਨਸਰਸ ਵਾਸਤੇ ਆਫਟਰ ਦਾ ਸਪੀਚਿਸ ਜੀ। ਐਂਡ ਵੀ ਹੈਵ ਸਮ ਵੈਰੀ ਨਾਈਸ ਪ੍ਰੋਜੈਕਟਸ, ਬੜੇ ਜ਼ਬਰਦਸਤ ਇਨਸੈਂਟਿਵ ਅਸੀਂ ਲੈ ਕੇ ਆਏ ਹਾਂ, ਅਬਾਊ ਕੌਂਡੋ ਇੱਕ ਤੇ ਉਹਨਾਂ 'ਚ ਇੱਕ ਹੈਗਾ, ਔਰ ਦੂਜਾ ਦਾ ਡਿਜ਼ਾਇਨ ਡਿਸਟ੍ਰਿਕਟ, ਹਿਊਜ 1 ਈਅਰ ਰੈਂਟਲ ਗਾਰੰਟੀ, 1 ਈਅਰ ਫ੍ਰੀ ਮੈਂਟੇਨੈਂਸ, ਫ੍ਰੀ ਅਸਾਈਨਮੈਂਟ, ਬਹੁਤ ਕੁਛ ਹੈਗਾ ਜੀ ਜੀ ਜੀ।
ਤੁਸੀਂ ਕੱਲ੍ਹ ਜਾਰੀ ਰਹੇਗੀ ਸਰ, ਫੋਨ ਨੰਬਰ ਦੇ ਦਿਓ ਕਿਉਂਕਿ
6472994757, ਇੱਥੇ ਵੀ ਤੁਸੀਂ ਟੈਕਸਟ ਪਾ ਕੇ ਲਿੰਕ ਲੈ ਸਕਦੇ ਹੋ ਮੇਰੇ ਕੋਲੋਂ ਸੈਮੀਨਾਰ ਦਾ, 6472994757।
ਪੰਕਜ ਮੋਗਾ ਜੀ ਦਾ ਨੰਬਰ 6472581007, 6472581007, pankajmoga.com, 4164755000.
The views expressed on the preceding program may not necessarily be those of the owner or management of WTOR radio station.
Gateway Chevrolet in Brampton has announced a limited time special offer on Chevrolet and GMC. Are you ready to drive into fall? Only 2.99% finance rate for up to 72 months on pickup trucks. Test drive our new 2.7-liter turbo trucks now and get a $500 gas card on your purchase. Eligible Costco members get a $750 bonus on select SUVs. Come to Gateway Chevrolet at 2 Gateway Boulevard today, Queen Street and Airport Road in Brampton. Call 905-791-7111 or gatewaychevrolet.ca.
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ, ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ, 416-655-2000।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
बिजनेस को बढ़ाएं और 770 AM को ट्यून करें। टोरंटो के वन ऑफ द मोस्ट पॉपुलर और सबसे ज्यादा सुनी